And now, News Takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੰਡ ਬੜੀ ਕੀਤੀ ਅੱਜ।
ਇੱਦਾਂ ਹੀ ਹੈ ਜੀ ਬਸ।
ਹਾਂ ਇੱਦਾਂ ਹੀ, ਚਲੋ ਠੀਕ ਹੈ ਫਿਰ, ਕੋਈ ਨਹੀਂ, ਠੀਕ ਹੈ। ਜੇ ਮੈਂ ਤਾਂ ਕਨਫਰਮ ਹੀ ਕਰਨਾ ਸੀ
ਕੱਲ੍ਹ ਵੈਨਕੂਵਰ 'ਚ ਬਰਫ਼ ਪਈ ਕਿ ਨਹੀਂ ਪਈ, ਇੱਕ ਬੜਾ ਵੱਡਾ ਸਵਾਲ ਬਣਿਆ ਹੋਇਆ।
ਅੱਛਾ, ਕਿਉਂਕਿ ਜਦੋਂ ਰਿਕਾਰਡ ਕੀਤੀ ਜਾਂਦੀ ਹੈ ਬਰਫ਼, ਉਹ ਦਰਜ ਤਾਂ ਹੁੰਦੀ ਹੈ ਜਦੋਂ ਵੈਨਕੂਵਰ ਏਅਰਪੋਰਟ ਦੇ ਉੱਪਰ ਇਫ ਦ ਸਨੋ ਸਟਿਕਸ ਤੇ ਘੱਟੋ ਘੱਟ 1 ਸੈਂਟੀਮੀਟਰ ਬਰਫ਼ ਪਏ। ਉਹ ਕਹਿੰਦੇ ਵੀ ਅਸੀਂ ਫੁੱਟੇ ਨਾਲ ਮਿਣੀਏ ਕੀ, ਕਿਉਂਕਿ ਜਿਹੜੀ ਬਰਫ਼ ਪਈ ਥੋੜ੍ਹੀ ਦੇਰ ਟਿੱਕੀ, ਜਦ ਤੱਕ ਮਿਣਨ ਵਾਲੇ ਪਹੁੰਚੇ ਉਹ ਤੱਕ ਖੁਰ ਗਈ।
ਸੋ ਦ ਕਿਊਰੀਅਸ ਕੇਸ ਆਫ ਸਨੋ ਫਾਲ ਇਨ ਵੈਨਕੂਵਰ।
ਕੱਲ੍ਹ ਕਈਆਂ ਨੇ ਸਵੇਰੇ ਨਾ ਇੱਥੇ ਮੈਸੇਜ ਆਉਣੇ ਸ਼ੁਰੂ ਹੋ ਗਏ ਸੀ ਕਿ ਜੀ ਬਰਫ਼ਬਾਰੀ ਹੋ ਰਹੀ ਹੈ ਵੈਨਕੂਵਰ ਦੇ ਇਲਾਕੇ ਦੇ ਵਿੱਚ। ਫਿਰ ਕੁਝ ਮੈਸੇਜ ਆ ਕਹਿੰਦੇ ਥੋੜ੍ਹੀ ਬਹੁਤੀ ਹੈ, ਕੋਈ ਇੰਨੀ ਬਰਫ਼ ਨਹੀਂ ਪੈ ਰਹੀ, ਪਰ ਕੁਝ ਏਰੀਆਜ਼ ਦੇ ਵਿੱਚ ਥੋੜ੍ਹੀ ਦੇਰ ਵਾਸਤੇ, ਮੇ ਬੀ ਫੋਰ ਅ ਫਿਊ ਮਿੰਟਸ, ਥੋੜ੍ਹਾ ਜਿਹਾ ਜਿਵੇਂ ਵਿੰਟਰ ਵਾਲਾ ਜਿਹੜਾ ਇੱਕ ਪ੍ਰਭਾਵ ਪੈਂਦਾ ਨਾ ਕਿ ਰੁੱਖਾਂ ਦੇ ਉੱਪਰ ਵੀ ਜਿਹੜੀ ਬਰਫ਼ ਡਿੱਗੀ ਹੁੰਦੀ ਆ ਉਹ ਤੁਹਾਨੂੰ ਦਿਖਣ ਲੱਗ ਜਾਂਦੀ ਆ। ਥੋੜ੍ਹੀ ਦੇਰ ਹੀ ਰਿਹਾ ਉਹ, ਪਰ ਉਹ ਥੋੜ੍ਹੇ ਲੋਕਾਂ ਨੂੰ ਹੀ ਦੇਖਣ ਨੂੰ ਮਿਲਿਆ ਉਹ।
ਕੋਈ ਨਹੀਂ,
ਹਾਂ, ਪਰ ਐਤਕੀ ਦੇਖੋ ਠੰਡ ਭਾਵੇਂ ਜ਼ਿਆਦਾ ਹੈਗੀ ਆ, ਇੱਕ ਇਹ ਰੱਬ ਰੱਬ ਜ਼ਰੂਰ ਕਰੀਏ ਕਿ ਗਰਮੀਆਂ ਦੇ ਵਿੱਚ ਗਰਮੀਆਂ ਦਾ ਕੋਈ ਬਹੁਤਾ ਪ੍ਰਕੋਪ ਨਾ ਹੋਵੇ, ਕਿਉਂਕਿ ਜਦੋਂ ਬਰਫ਼ ਘੱਟ ਪੈਂਦੀ ਹੈ ਡਿਊਰਿੰਗ ਦਾ ਵਿੰਟਰ ਸੀਜ਼ਨ, ਐਤਕੀ ਤਾਂ ਪਈ ਨਹੀਂ ਨਾ, ਅਤੇ ਉਦੋਂ ਫਿਰ ਗਰਮੀਆਂ ਬੜੀਆਂ ਕਈ ਵਾਰੀ ਦੁਸ਼ਵਾਰ ਕਰਨ ਵਾਲੀਆਂ ਹੁੰਦੀਆਂ।
ਆਈ ਥਿੰਕ ਵਾਟਰ ਐਡਵਾਈਜ਼ਰੀਜ਼ ਵਾਸਤੇ ਤਾਂ ਤਿਆਰ ਹੋ ਜਾਈਏ, ਕਿਉਂਕਿ ਸਨੋ ਪੈਕ ਹੋਣਾ ਨਹੀਂ ਇਸ ਵਾਰ, ਬਰਫ਼ ਪਈ ਨਹੀਂ ਆ ਅਤੇ ਪਾਣੀ ਦਾ ਪੱਧਰ ਘੱਟ ਰਹਿਣਾ
ਜੀ,
ਅਤੇ ਵਾਟਰ ਐਡਵਾਈਜ਼ਰੀਜ਼ ਕਾਫ਼ੀ ਸਟ੍ਰਿੰਜੈਂਟ ਹੋਣਗੀਆਂ ਇਸ ਵਾਰ।
ਅਤੇ ਜਦੋਂ ਸਰਦੀਆਂ ਦੇ ਵਿੱਚ ਇੱਦਾਂ ਬਰਫ਼ਬਾਰੀ ਵਗੈਰਾ ਦੀ ਘਾਟ ਹੋਵੇ ਤਾਂ ਵਾਸੂ ਜੀ, ਜਿਹੜਾ ਸਾਨੂੰ ਪਤਾ ਵੀ ਜਿਹੜਾ ਫੋਰੈਸਟ ਕਵਰ ਆ ਉਹਦੇ ਵਿੱਚ ਵੀ ਮੋਇਸਚਰ ਘੱਟ ਜਾਂਦਾ
ਜੀ,
ਅਤੇ ਉਹ ਵੀ ਫਿਰ ਇੱਕ ਕੋਜ਼ ਆਫ ਕੰਸਰਨ ਰਹਿੰਦਾ ਵੀ ਕਿਤੇ ਉੱਧਰ ਯੂਨੋ ਫੋਰੈਸਟ ਫਾਇਰਸ ਵਾਲੇ ਪਾਸਿਓਂ ਉੱਧਰੋਂ ਵੀ ਸੁੱਖ ਰਹੇ। ਪਰ ਅੱਜ ਵੈਸੇ ਟੈਂਪਰੇਚਰ ਦੇਖ ਲਓ, ਇਸ ਵੇਲੇ ਫੀਲਸ ਲਾਈਕ -5 ਡਿਗਰੀ ਸੀ ਸਵੇਰੇ, ਸੋ ਠੰਡ ਉਹ ਮਹਿਸੂਸ ਹੁੰਦੀ ਸੀ
ਜੀ ਜੀ।
ਚਲੋ ਖੈਰ, ਬਸ ਜੀ ਐਂ ਕਰੀਏ, ਖਬਰਾਂ ਦਾ ਹਿਸਾਬ ਤਾਬ ਸ਼ੁਰੂ ਕਰਦੇ ਹਾਂ, ਅਤੇ ਤੁਹਾਡਾ ਧੰਨਵਾਦ। ਮੈਨੂੰ ਪਤਾ ਵੀ ਅੱਜ ਤੁਹਾਡਾ ਥੋੜ੍ਹਾ ਦਿਨ ਐਕਸਟਰਾ ਲੋਡਿਡ ਹੋਣ ਵਾਲਾ।
ਦੈਟਸ ਓਕੇ, ਜ਼ਰੂਰੀ ਕੰਮ ਜਿਹੜੇ ਨੇ ਉਹ ਜ਼ਰੂਰੀ ਨੇ।
ਹਾਂ, ਮੈਂ ਵੀ ਕੰਮ 'ਤੇ ਜਾ ਰਿਹਾ ਹੈ ਨਾ, ਇਹ ਸੁਣਨ ਨੂੰ ਦੱਸ ਦਈਏ ਵੀ ਇੱਦਾਂ ਨਹੀਂ ਆ ਵੀ ਅੱਛਾ ਜੀ ਵਿਜੇ ਤਾਂ ਚਲਾ ਗਿਆ ਛੁੱਟੀ ਕਰਕੇ ਅਤੇ ਵਾਸੂ ਜੀ ਕੰਮ ਕਰ ਰਹੇ ਆ,
ਛੋਲੇ ਭਟੂਰੇ ਖਾਣੇ,
ਛੋਲੇ ਭਟੂਰੇ ਖਾ, ਉਹ ਵੀ ਆ ਸੋ ਚੱਲਾਂਗੇ ਕਿਸੇ ਦਿਨ,
ਜਾਵਾਂਗੇ ਜੀ, ਉਹ ਵੀ ਹਸਰਤ ਹੈ ਸਾਡੀ।
ਹਾਂ, ਪਰ ਛੋਲੇ ਭਟੂਰੇ ਦੀ ਹਸਰਤ ਪੂਰੀ ਕਰਨ ਤੋਂ ਪਹਿਲਾਂ ਕਸਰਤ ਕਰਨੀ ਵੀ ਬਹੁਤ ਜ਼ਰੂਰੀ ਹੈ, ਕਸਰਤ ਘੱਟ ਜਾਂਦੀ ਹੈ ਫਿਰ ਛੋਲੇ ਭਟੂਰੇ ਖਾਧੇ ਫਿਰ ਤੰਗ ਉਹ ਵੀ ਜ਼ਿਆਦਾ ਕਰਦੇ।
ਸਹੀ ਗੱਲ ਹੈ।
ਅੱਛਾ, ਐਂ ਕਰੀਏ, ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਵਾਸੂ ਜੀ, ਗੱਲ ਇੱਧਰੋਂ ਸ਼ੁਰੂ ਕਰ ਲਈਏ ਆਪਣੇ ਸਰੀ ਪੁਲਿਸ ਸਰਵਿਸ ਤੋਂ
ਜੀ ਜੀ।
ਸਰੀ ਪੁਲਿਸ ਸਰਵਿਸ ਦੇ ਚੀਫ ਨੋਮ ਲਪਿੰਸਕੀ ਨੇ ਕੱਲ੍ਹ ਇੱਕ ਸਟੇਟਮੈਂਟ ਜਾਰੀ ਕੀਤੀ ਆ। ਇਹਨਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਜਿਹੜੇ ਸੂਬੇ ਦੇ ਵਿੱਚ ਡਾਇਰੈਕਟਰ ਆਫ ਪੁਲਿਸਿੰਗ ਨੇ ਉਹਨਾਂ ਨੂੰ ਮੀਟਿੰਗਸ ਦੇ ਵਿੱਚ ਵੀ, ਉਹਨਾਂ ਨੂੰ ਲਿਖਤ ਦੇ ਵਿੱਚ ਵੀ, ਡੀਟੇਲਡ ਬਰੀਫਿੰਗਸ ਰਾਹੀਂ ਵੀ ਇਹ ਬੇਨਤੀ ਕੀਤੀ ਕਿ ਸਰੀ ਪੁਲਿਸ ਸਰਵਿਸ ਨੇ ਜਿਹੜੀ ਕਲੋਵਰਡੇਲ ਦੇ ਇਲਾਕੇ ਵਿੱਚ ਪੈਟਰੋਲਿੰਗ ਦੀ ਵਾਗਡੋਰ ਸੰਭਾਲਣੀ ਆ 1 ਅਪ੍ਰੈਲ ਸਕੈਜੂਅਲ ਮੁਤਾਬਕ ਉਹ ਤਰੀਕ ਹੈਗੀ ਆ। ਇਹਨਾਂ ਨੇ ਕਿਹਾ ਵੀ ਦੇਖੋ, ਸਾਡੇ ਤਕਰੀਬਨ 40 ਅਫਸਰ ਅਜਿਹੇ ਨੇ ਜਿਹੜੇ ਕਿ ਐਕਸਟੋਰਸ਼ਨ ਕ੍ਰਾਈਸਿਸ ਕਰਕੇ, ਐਕਸਟੋਰਸ਼ਨ ਰਿਲੇਟਡ ਇਸ਼ੂਜ਼ ਨਾਲ ਨਜਿੱਠਣ ਵਾਸਤੇ ਉੱਧਰ ਰੁੱਝੇ ਹੋਏ ਨੇ,
ਸਪੈਸ਼ਲਾਈਜ਼ਡ ਟੀਮਸ ਦੇ ਵਿੱਚ ਉਹ
ਸ਼ਾਮਲ ਨੇ। ਸੋ ਉਹਦੇ ਕਰਕੇ ਪ੍ਰੈਸ਼ਰ ਸਾਡੇ 'ਤੇ ਆਉਣਾ ਵੀ ਸਾਨੂੰ ਇਹਦੇ 4 ਮਹੀਨੇ ਦੀ ਐਕਸਟੈਂਸ਼ਨ ਦੇ ਦਿਓ। 1 ਅਪ੍ਰੈਲ ਤੋਂ ਜਿਹੜਾ ਸਰੀ ਪੁਲਿਸ ਸਰਵਿਸ ਨੇ ਕਲੋਵਰਡੇਲ ਦਾ ਜਿਹੜੀ ਸਾਊਥ ਸਾਈਡ ਦੇ ਵਿੱਚ ਪੈਟਰੋਲਿੰਗ ਸ਼ੁਰੂ ਕਰਨੀ ਸੀ ਵੀ ਉਹ ਸਾਨੂੰ ਥੋੜ੍ਹਾ ਜਿਹੜੀ ਐਕਸਟਰਾ ਸਮਾਂ ਦੇ ਦਿਓ, ਕਿਉਂਕਿ ਕਲੋਵਰਡੇਲ ਦਾ ਵੀ ਟੇਕ ਓਵਰ 2 ਹਿੱਸਿਆਂ ਦੇ ਵਿੱਚ ਹੋਣਾ।
ਸੋ ਪਹਿਲਾਂ ਪਲਾਨ ਇਹ ਸੀ ਕਿ 2 ਹਿੱਸਿਆਂ ਵਿੱਚ ਹੋਏਗਾ
ਜੀ,
ਹੁਣ ਇਹ ਕਿਹਾ ਜਾ ਰਿਹਾ ਵੀ ਕਲੋਵਰਡੇਲ ਜਿਹੜਾ ਡਿਸਟ੍ਰਿਕਟ 4 ਹੈ ਵੀ ਇਹ ਤੁਸੀਂ ਪੂਰੇ ਦਾ ਪੂਰਾ 1 ਅਪ੍ਰੈਲ ਤੋਂ ਸੰਭਾਲੋ।
ਅੱਛਾ,
ਸੋ ਇਹਦੇ ਵਿੱਚ ਵਿਜੇ ਜੀ ਹੁਣ ਹੈ ਕੀ ਹੈ ਕਿ ਇਸ ਵੇਲੇ ਸਰੀ ਪੁਲਿਸ ਸਰਵਿਸ ਕਰੰਟਲੀ ਨਿਊਟਨ, ਵਾਲੀ ਸਿਟੀ ਸੈਂਟਰ ਤੇ ਸਾਊਥ ਸਰੀ, ਇਹ 3 ਇਲਾਕਿਆਂ ਦੇ ਵਿੱਚ ਜੋ ਪੁਲਿਸਿੰਗ ਦੀ ਜ਼ਿੰਮੇਵਾਰੀ ਹੈ ਉਹ ਸਰੀ ਪੁਲਿਸ ਸਰਵਿਸ ਦੀ ਹੈ, ਭਾਵੇਂ ਪੁਲਿਸ ਆਫ ਜੁਰਿਸਡਿਕਸ਼ਨ ਪੂਰੇ ਸ਼ਹਿਰ ਦੇ ਵਿੱਚ ਸਰੀ ਪੁਲਿਸ ਸਰਵਿਸ ਹੈ, ਪਰ RCMP ਅਜੇ ਵੀ ਰਿਸਪੋਂਸੀਬਲ ਹੈ ਫਾਰ ਪੁਲਿਸਿੰਗ ਇਨ ਕਲੋਵਰਡੇਲ ਐਂਡ
ਗਿਲਫਰਡ।
ਤੇ ਜਿਹੜੀ ਟ੍ਰਾਂਜ਼ਿਸ਼ਨ ਦੀ ਪ੍ਰਕਿਰਿਆ, ਇਹਦੀ ਟਾਈਮਲਾਈਨ ਨੂੰ ਲੈ ਕੇ ਪਹਿਲਾਂ ਹੀ ਜਿਹੜਾ ਇੱਕ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਵੀ ਇਹ ਟ੍ਰਾਂਜ਼ਿਸ਼ਨ ਮੁਕੰਮਲ ਕਦੋਂ ਹੋਣੀ ਹੈ, ਵੀ ਕੀ ਇਸ ਸਾਲ ਦੀ ਫਾਲ ਵਿੱਚ ਜਾਂ ਅਗਲੇ ਸਾਲ ਦੀ ਫਾਲ ਵਿੱਚ
ਜੀ।
ਸੋ ਉਹਨੂੰ ਲੈ ਕੇ ਵੀ ਐਂਬੀਗੁਇਟੀ ਬਣੀ ਹੋਈ ਹੈ। ਹੁਣ ਜਿਹੜਾ ਇਸ ਟ੍ਰਾਂਜ਼ਿਸ਼ਨ ਦਾ ਅਗਲਾ ਪੜਾਅ ਸੀ ਉਹ ਇਹ ਹੋਣਾ ਸੀ, ਸੋ ਪਹਿਲਾਂ ਇਹ ਇੱਕ ਅੰਡਰਸਟੈਂਡਿੰਗ ਬਣੀ ਸੀ ਕਿ ਜਿਹੜਾ ਸਾਊਥ ਸਾਈਡ, ਨੌਰਥ ਸਾਈਡ ਤੁਸੀਂ ਗੱਲ ਕੀਤੀ
ਜੀ ਜੀ ਜੀ,
ਵੀ ਸਾਊਥ ਜਿਹੜਾ ਕਲੋਵਰਡੇਲ ਹੈ ਉਹ ਅਪ੍ਰੈਲ ਦੇ ਵਿੱਚ ਸਰੀ ਪੁਲਿਸ ਸਰਵਿਸ ਦੇ ਕੰਟਰੋਲ 'ਚ ਆ ਜਾਏਗਾ, ਤੇ ਜਿਹੜਾ ਨੌਰਥ ਸਾਈਡ ਹੈ ਉਹ ਜੁਲਾਈ ਦੇ ਵਿੱਚ ਸਰੀ ਪੁਲਿਸ ਸਰਵਿਸ ਦੇ ਕੰਟਰੋਲ 'ਚ ਆਏਗਾ।
ਕਰੈਕਟ।
ਪਿਛਲੇ ਸਾਲ ਹਾਲਾਂਕਿ ਨੋਮ ਲਿਪਿੰਸਕੀ ਨੇ ਇਹ ਗੱਲ ਕਹੀ ਸੀ ਵੀ ਪਿਛਲੇ ਸਾਲ ਦੇ ਅੰਤ ਤੱਕ ਹੀ ਕਲੋਵਰਡੇਲ ਦਾ ਕੰਟਰੋਲ ਸਰੀ ਪੁਲਿਸ ਸਰਵਿਸ ਲੈ ਲੇਗੀ ਤੇ ਅਰਲੀ 2026 ਲੇਟੈਸਟ ਕਲੋਵਰਡੇਲ ਅਸੀਂ ਸੰਭਾਲ ਲਵਾਂਗੇ। ਪਰ ਹੁਣ ਨੋਮ ਲਿਪਿੰਸਕੀ ਨੇ ਇਹ ਦੱਸਿਆ, ਕਹਿੰਦੇ ਵੀ ਉਹਨਾਂ ਨੂੰ ਸੂਬਾ ਸਰਕਾਰ ਵੱਲੋਂ ਡਾਇਰੈਕਟਰ ਆਫ ਪੁਲਿਸ ਸਰਵਿਸਿਜ਼ ਵੱਲੋਂ ਇਹ ਸੂਚਿਤ ਕੀਤਾ ਗਿਆ, ਉਹਨਾਂ ਨੂੰ ਇਹ ਸੂਚਨਾ ਭੇਜੀ ਗਈ ਆ, ਇਨਫੋਰਮ ਕੀਤਾ ਗਿਆ, ਐਡਵਾਈਜ਼ ਕੀਤਾ ਗਿਆ ਕਿ 1 ਅਪ੍ਰੈਲ ਤੋਂ ਕਲੋਵਰਡੇਲ ਦੀ ਜਿਹੜੀ ਜ਼ਿੰਮੇਵਾਰੀ ਆ ਪੁਲਿਸਿੰਗ ਦੀ ਉਹ ਤੁਹਾਨੂੰ ਸੰਭਾਲਣੀ ਪਏਗੀ। ਸੋ ਉਹਨਾਂ ਨੇ ਕਿਹਾ, ਨੋਮ ਲਿਪਿੰਸਕੀ ਨੇ, ਕਹਿੰਦੇ ਵੀ ਸਾਨੂੰ ਪਤਾ ਵੀ ਇੱਦਾਂ ਦਾ ਹੀ ਪਲਾਨ ਸੀ ਇਹਦੇ ਨਾਲ ਮਿਲਦਾ ਜੁਲਦਾ, ਐਂਡ ਵੀ ਵਰ ਰੈਡੀ, ਪਰ ਚੀਜ਼ਾਂ ਬਦਲ ਗਈਆਂ ਨੇ ਐਕਸਟੋਰਸ਼ਨ ਦੇ ਕਰਕੇ। ਕਹਿੰਦੇ ਵੀ ਹੁਣ ਸਾਡੇ ਜਿਹੜੇ ਪੁਲਿਸਿੰਗ ਰਿਸੋਰਸਿਸ ਨੇ, ਜਿਵੇਂ ਤੁਸੀਂ ਦੱਸਿਆ ਵੀ 40 ਅਫਸਰ ਨੇ ਪੁਲਿਸ ਦੇ,
40 ਪਲੱਸ ਕਿਹਾ ਸਰ, ਮੋਰ ਦੈਨ 40 ਕਿਹਾ
ਜੀ, ਉਹ ਜਿਹੜੇ ਵੱਖੋ ਵੱਖਰੀਆਂ ਸਪੈਸ਼ਲਾਈਜ਼ਡ ਟੀਮਸ ਦੇ ਵਿੱਚ ਇਸ ਵੇਲੇ ਰੁੱਝੇ ਹੋਏ ਨੇ, ਉਹਨਾਂ ਦੀ ਰੀਡਿਪਲੋਇਮੈਂਟ ਹੋਈ ਹੈ ਤੇ ਕਲੋਵਰਡੇਲ ਦੇ ਵਿੱਚ ਮੁਕੰਮਲ ਤੌਰ ਤੇ ਪੁਲਿਸਿੰਗ ਦੀ ਜ਼ਿੰਮੇਵਾਰੀ ਸੰਭਾਲਣ ਲਈ ਸਾਨੂੰ 70 ਪੁਲਿਸ ਆਫਿਸਰਸ ਚਾਹੀਦੇ ਨੇ।
ਹਾਂ, ਸੋ ਰਿਸੋਰਸਿਸ ਇਸ ਵੇਲੇ ਉਹਨੇ ਹੈ ਨਹੀਂ ਕਿ ਅਸੀਂ ਇਹ ਜ਼ਿੰਮੇਵਾਰੀ ਸੰਭਾਲ ਸਕੀਏ। ਸੋ ਇਹਨਾਂ ਨੇ ਆਪਣੇ ਪੂਰੇ ਤਰਕ ਲੇਆਊਟ ਕਰਦੇ ਹੋਏ ਉਹ ਸਾਰੀ ਗੱਲ ਜਿਹੜੀ ਸੀ, ਗਲੈਨ ਲੂਇਸ ਜਿਹੜੇ ਕਿ ਡਾਇਰੈਕਟਰ ਆਫ ਪੁਲਿਸਿੰਗ ਨੇ BC ਦੇ, ਉਹਨਾਂ ਤੱਕ ਗੱਲ ਪਹੁੰਚਾਈ।
ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਤਕਰੀਬਨ 4 ਮਹੀਨੇ
ਐਕਸਟੈਂਸ਼ਨ
ਇਹ ਪ੍ਰਕਿਰਿਆ ਹੈ ਟ੍ਰਾਂਜੈਕਸ਼ਨ ਦੀ, ਇਹਨੂੰ ਪੋਸਟਪੋਨ ਕਰ ਦਿੱਤਾ ਜਾਵੇ, ਅੱਗੇ ਪਾ ਦਿੱਤਾ ਜਾਵੇ।
ਪਰ ਗਲੈਨ ਲੂਇਸ ਵੱਲੋਂ ਜਿਹੜੀ ਅਰਜ਼ੀ ਹੈ
ਉਹਦੀ ਰੀਪੇਸਿੰਗ ਕਰ ਦਿੱਤੀ।
ਹਾਂ, ਉਹਦੀ ਰੀਪੇਸਿੰਗ ਕੀਤੀ
ਨਵਾਂ ਸ਼ਬਦ ਹੈ।
ਹਾਂ, ਸਹੀ ਗੱਲ ਹੈ, ਹਾਂ, ਬਜਟ ਦੇ ਵਿੱਚੋਂ। ਪਰ ਗਲੈਨ ਲੂਇਸ ਨੇ ਵਾਸੂ ਜੀ ਜਿਹੜੀ ਰਿਕੁਐਸਟ ਹੈ ਇਹਨੂੰ ਰਿਜੈਕਟ ਕਰ ਦਿੱਤਾ, ਰਿਕੁਐਸਟ ਹੈਜ਼ ਬੀਨ ਡਿਨਾਈਡ। ਅਤੇ ਨੋਮ ਲਿਪਿੰਸਕੀ ਨੇ ਇਹ ਕਿਹਾ ਕਿ ਅਸੀਂ ਡਿਸਕਸ਼ਨਸ ਦੇ ਵਿੱਚ ਹੁਣ ਹੈਗੇ ਹਾਂ ਪ੍ਰੋਵਿੰਸ ਨਾਲ ਵੀ, ਸਰੀ ਪੁਲਿਸ ਬੋਰਡ ਨਾਲ ਵੀ ਗੱਲ ਕਰ ਰਹੇ ਹਾਂ, ਪੁਲਿਸ ਯੂਨੀਅਨ ਨਾਲ ਵੀ ਗੱਲ ਕਰ ਰਹੇ ਹਾਂ, ਅਤੇ ਲੀਗਲ ਕਾਉਂਸਲ ਨਾਲ ਵੀ ਗੱਲ ਚੱਲ ਰਹੀ ਹੈ।
ਸੋ ਨਾਲ ਵੀ ਗੱਲਬਾਤ,
ਹਾਂ। ਸੋ ਇਹਦਾ ਮਤਲਬ ਇਹ ਹੈ ਕਿ ਕੀ ਸਰੀ ਪੁਲਿਸ ਸਰਵਿਸ ਦੇ ਚੀਫ, ਜੇ ਸੂਬਾ ਸਰਕਾਰ ਇਹ ਕਹਿੰਦੀ ਹੈ ਕਿ ਤੁਹਾਨੂੰ 1 ਅਪ੍ਰੈਲ ਤੋਂ ਕਲੋਵਰਡੇਲ ਦੀ ਵਾਗਡੋਰ ਸੰਭਾਲਣੀ ਹੀ ਪੈਣੀ ਹੈ, ਤਾਂ ਕੀ ਫਿਰ ਉਹ ਕਾਨੂੰਨੀ ਕਾਰਵਾਈ ਕਰਨ ਤੋਂ ਵੀ ਨਹੀਂ ਗੁਰੇਜ਼ ਕਰਨਗੇ?
ਹਾਂ, ਸੋ ਨੋਮ ਲਿਪਿੰਸਕੀ ਨੇ ਕਿਹਾ ਵੀ, ਕਹਿੰਦੇ ਵੀ ਕੱਲ੍ਹ ਸੋ ਜਿਹੜੀ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਵੀ ਇਸ ਤੋਂ ਬਿਯੋਂਡ ਵੀ ਉਹ ਅਜੇ ਕੋਈ ਕਮੈਂਟ ਨਹੀਂ ਕਰਨਗੇ। ਉਹਨਾਂ ਨੇ ਕਿਹਾ ਵੀ ਜਿਹੜੀਆਂ ਡਿਸਕਸ਼ਨਸ ਚੱਲ ਰਹੀਆਂ ਨੇ, ਜਦੋਂ ਇਹ ਡਿਸਕਸ਼ਨਸ ਕੰਕਲੂਡ ਹੁੰਦੀਆਂ ਨੇ ਦੈਨ ਹੀ ਵਿਲ ਹੈਵ ਮੋਰ ਟੂ ਸੇ।
ਪਬਲਿਕ ਸੇਫਟੀ ਮਿਨਿਸਟਰ ਨੀਨਾ ਕ੍ਰੀਗਰ ਨੇ ਇਹ ਆਖਿਆ, ਕਹਿੰਦੇ ਮੈਨੂੰ ਪੂਰਾ ਇਸ ਗੱਲ 'ਤੇ ਕੌਨਫੀਡੈਂਸ ਹੈ ਕਿ ਟ੍ਰਾਂਜੀਸ਼ਨ ਜਿਹੜੀ ਡਿਸਟ੍ਰਿਕਟ 4 ਕਲੋਵਰਡੇਲ ਵਾਲੀ ਉਹ ਸਕੈਜੂਅਲ ਮੁਤਾਬਕ ਅੱਗੇ ਵੱਧਦੀ ਰਹੇਗੀ। ਸੋ ਇਹ ਦੇਖੋ ਵਾਸੂ ਜੀ, ਐਜ਼ ਆਫ ਨਵੰਬਰ 2025 ਸਰੀ ਪੁਲਿਸ ਸਰਵਿਸ ਕੋਲ 583 ਸਵਰਨ ਆਫਿਸਰਸ ਨੇ। ਟੀਚਾ ਇਹ ਹੈ ਕਿ ਜਦੋਂ ਤੱਕ ਟ੍ਰਾਂਜੀਸ਼ਨ ਖਤਮ ਹੁੰਦੀ ਆ 860 ਅਫਸਰ ਹੀ ਹੋਣਗੇ, 860। ਅਤੇ ਜਿਹੜੇ ਤੁਸੀਂ ਪਹਿਲਾਂ ਜ਼ਿਕਰ ਕੀਤਾ ਨਾ ਕਿ ਸਰੀ ਪੁਲਿਸ ਸਰਵਿਸ ਦੀ ਟ੍ਰਾਂਜੀਸ਼ਨ ਮੁਕੰਮਲ ਕਦ ਤੱਕ ਹੋਣੀ ਆ, ਇਹਨੂੰ ਲੈ ਕੇ ਵੀ ਅਜੇ ਕਨਫਿਊਜ਼ਨ ਆ, ਕਿਉਂਕਿ ਸਰੀ ਪੁਲਿਸ ਸਰਵਿਸ ਦੀ ਵੈਬਸਾਈਟ 'ਤੇ ਹੈਗਾ ਕਿ ਜੀ 2027 ਦੇ ਵਿੱਚ ਟ੍ਰਾਂਜੀਸ਼ਨ ਮੁਕੰਮਲ ਹੋਏਗੀ। ਪਿਛਲੇ ਦਿਨੀ ਜਦੋਂ ਨੋਮ ਲਿਪਿੰਸਕੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀ, ਮੈਂ ਉਹਨਾਂ ਨੂੰ ਸਪੈਸੀਫਿਕਲੀ ਪੁੱਛਿਆ ਸੀ ਕਿ ਤੁਸੀਂ ਕੀ ਸੋਚਦੇ ਹੋ 2027 ਅਰਲੀ ਕਿ ਮਿਡ ਔਰ ਲੇਟ, ਕਹਿੰਦੇ ਲੇਟ 2027 ਹੋ ਸਕਦਾ।
ਸੋ ਫਾਲ ਦੀ ਗੱਲ ਹੁੰਦੀ ਹੈ, ਸੋ ਕਲੋਜ਼ ਟੂ ਅਕਟੂਬਰ 2027।
ਜਿਹੜਾ BCRCMP ਦੇ ਨਾਲ ਜੋ ਇਸ ਵੇਲੇ ਕੰਟਰੈਕਟ ਹੈ ਕਿ ਉਹਨਾਂ ਨੇ ਸਰੀ ਦੇ ਵਿੱਚ ਸੇਵਾਵਾਂ ਪ੍ਰਦਾਨ ਕਰਨੀਆਂ ਨੇ ਉਹ ਇਸ ਸਾਲ ਦੀ ਨਵੰਬਰ ਤੱਕ ਆ।
ਹਾਂਜੀ,
ਅਤੇ ਜੇ ਪੁਲਿਸ ਟ੍ਰਾਂਜੀਸ਼ਨ ਕੰਪਲੀਟ ਹੋਣ ਵਾਸਤੇ ਸਰੀ ਪੁਲਿਸ ਸਰਵਿਸ ਦੀ ਆਪਣੀ ਅਸੈਸਮੈਂਟ ਇਹ ਕਹਿੰਦੀ ਆ ਕਿ ਉਹ ਨਵੰਬਰ ਜਾਂ ਕਹਿ ਲਓ ਫਾਲ 2027 ਸਾਲ ਦਾ ਫਰਕ ਆ, ਫਿਰ ਉਸ ਇੱਕ ਸਾਲ ਦੇ ਵਿੱਚ ਕੀ ਹੋਏਗਾ ਅਤੇ ਕੀ ਕਲੋਵਰਡੇਲ ਦੇ ਵਿੱਚ ਸਰੀ ਪੁਲਿਸ ਸਰਵਿਸ ਦੀ ਡਿਪਲੋਇਮੈਂਟ ਨੂੰ ਡਿਲੇ ਕਰਨ ਦੀ ਰਿਕੁਐਸਟ ਦੀ ਰਿਜੈਕਸ਼ਨ ਇਸ ਗੱਲ ਦਾ ਵੀ ਸੰਕੇਤ ਆ ਕਿ ਅਸੀਂ ਲੇਟਰ ਔਨ ਇਨ ਦਾ ਈਅਰ ਇੱਕ ਬਹੁਤ ਵੱਡੇ ਕੋਲੀਜਨ ਕੋਰਸ ਦੇ ਉੱਪਰ ਵਧੇ ਹੋਏ ਹਾਂ, ਕਿਉਂਕਿ ਜੇ ਇੱਕ ਇਲਾਕੇ ਦੇ ਵਿੱਚ ਸਰੀ ਪੁਲਿਸ ਸਰਵਿਸ ਦੀ ਡਿਪਲੋਇਮੈਂਟ 'ਤੇ ਸੂਬਾ ਸਰਕਾਰ ਜਾਂ ਡਾਇਰੈਕਟਰ ਆਫ ਪੁਲਿਸਿੰਗ ਅਜੇ ਉਹਨੂੰ ਡਿਲੇ ਕਰਨ ਵਾਸਤੇ ਰਾਜ਼ੀ ਨਹੀਂ, ਤਾਂ ਫਿਰ ਵਾਸੂ ਜੀ ਜਦੋਂ ਇੱਕ ਸਾਲ ਦਾ ਜਿਹੜਾ ਗੈਪ ਹੈ ਉੱਥੇ ਕੀ ਬਣਨਾ?
ਬਿਲਕੁਲ, ਸੋ ਜਿਹੜੀ ਇਹ ਕਨਫਿਊਜ਼ਨ ਆ ਜਿਹਦੇ ਬਾਰੇ ਅਸੀਂ ਮੀਡੀਆ ਦੇ ਵਿੱਚ ਅਕਸਰ ਇਹਦੇ ਬਾਰੇ ਸਮੇਂ ਸਮੇਂ 'ਤੇ ਗੱਲ ਹੁੰਦੀ ਰਹੀ, ਪਰ ਅਧਿਕਾਰੀ ਜਿਵੇਂ ਅੱਖਾਂ ਮੀਟ ਕੇ ਬੈਠੇ ਹੋਏ ਸੀ। ਸੋ ਇਹ ਜਿਹੜਾ ਕੋਲੀਜਨ ਕੋਰਸ ਆ ਉਹਦਾ ਇੱਕ ਸਿਮਟਮ ਹੈ ਇਹ ਕਿ ਹੁਣ ਅਪ੍ਰੈਲ ਵਾਲਾ ਜਿਹੜਾ ਕਲੋਵਰਡੇਲ ਦਾ ਟੇਕ ਓਵਰ ਆ ਉਹਨੂੰ ਲੈ ਕੇ ਵੀ ਟਾਈਮ ਲਾਈਨ ਨੂੰ ਲੈ ਕੇ ਜਿਹੜਾ ਇੱਕ ਕੌਨਫਲਿਕਟ ਪੈਦਾ ਹੋ ਰਿਹਾ। ਸੋ ਇਹ ਜਿਹੜਾ ਲਾਰਜਰ ਕੋਲੀਜਨ ਕੋਰਸ ਦਾ ਤੁਸੀਂ ਜ਼ਿਕਰ ਕੀਤਾ ਉਹਦਾ ਇੱਕ ਸਿਮਟਮ ਹੈ,
ਉਹਦਾ ਸਿਮਟਮ ਹੈ ਜਾਂ ਉਹਦਾ ਕੀ ਕਹਿ ਲਓ ਪ੍ਰੀਕਰਸਰ ਹੈ।
ਯੈਸ।
ਅੱਛਾ ਵਾਸੂ ਜੀ, ਐਕਸਟੋਰਸ਼ਨ ਨਾਲ ਰਿਲੇਟਡ ਕੱਲ੍ਹ ਵੈਨਕੂਵਰ ਪੁਲਿਸ ਦੇ ਜਿਹੜੇ ਡੈਪਟੀ ਚੀਫ ਨੇ, ਡੈਪਟੀ ਪੁਲਿਸ ਕਾਂਸਟੇਬਲ ਹਾਬਰਟ ਚਾਓ, ਉਹਨਾਂ ਨੇ ਵੀ ਗੱਲ ਕੀਤੀ ਆ। ਐਕਚੁਲੀ ਵੈਨਕੂਵਰ ਪੁਲਿਸ ਬੋਰਡ ਦੀ ਮੀਟਿੰਗ ਹੋਈ ਸੀ ਰੀਸੈਂਟਲੀ, ਉੱਥੇ ਇਹ ਗੱਲ ਦੱਸੀ ਹੈ ਵੀ ਵੈਨਕੂਵਰ ਦੇ ਵਿੱਚ ਵੀ ਐਕਸਟੋਰਸ਼ਨ ਨਾਲ ਸੰਬੰਧਿਤ 4 ਮਾਮਲੇ ਆਏ ਨੇ। ਪਰ ਡਿਪਟੀ ਚੀਫ ਹਾਵਰਡ ਚਾਓ ਨੇ ਇਹ ਜ਼ਰੂਰ ਕਿਹਾ, ਕਹਿੰਦੇ ਸਾਡੀ ਪੁਲਿਸ ਦੀ ਕਾਰਗੁਜ਼ਾਰੀ ਤੋਂ ਕਹਿੰਦੇ ਅਸੀਂ ਸਾਨੂੰ ਤਸੱਲੀ ਬਹੁਤ ਆ, ਕਿਉਂਕਿ ਅਸੀਂ 2 ਮਾਮਲਿਆਂ ਦੇ ਵਿੱਚ ਤਾਂ ਵਾਰੰਟਸ ਐਗਜੀਕਿਊਟ ਕਰਕੇ ਤਲਾਸ਼ੀਆਂ ਲੈ ਕੇ ਅਰੈਸਟ ਵੀ ਕਰ ਲਏ ਨੇ, ਬਾਕੀ 2 ਮਾਮਲਿਆਂ ਦੇ ਵਿੱਚ ਅਸੀਂ ਬਹੁਤ ਨੇੜੇ ਹਾਂ ਕਾਮਯਾਬੀ ਪਾਉਣ ਦੇ। ਅਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ 2 ਮਾਮਲੇ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਵਿਕਟਮ ਆ ਉਹ ਰਹਿੰਦਾ ਵੈਨਕੂਵਰ 'ਚ, ਪਰ ਜਿਹੜੀ ਉਹਨਾਂ ਦਾ ਕੋਈ ਬਿਜ਼ਨਸ ਕਾਰੋਬਾਰ ਆ ਉਹ ਕਿਸੇ ਹੋਰ ਸ਼ਹਿਰ ਦੇ ਵਿੱਚ ਆ। ਸੋ ਇੱਦਾਂ ਦੀ ਗੱਲ ਕੱਲ੍ਹ ਵੈਨਕੂਵਰ ਦੇ ਵਿੱਚੋਂ ਵੀ ਸਾਹਮਣੇ ਆਈ ਆ। ਨਵੰਬਰ ਦੇ ਵਿੱਚ ਦੇਖੋ ਇਹਨਾਂ ਨੇ ਵੀ ਇੱਕ ਕੀਤਾ ਸੀ ਨਾ ਕਮਿਊਨਿਟੀ ਫੋਰਮ
ਜੀ,
ਉਦੋਂ ਗੱਲ ਚੱਲਦੀ ਸੀ ਕਿ ਵੈਨਕੂਵਰ ਦੇ ਵਿੱਚੋਂ ਕੇਸ ਤਾਂ ਕੋਈ ਸਾਹਮਣੇ ਨਹੀਂ ਆਇਆ ਤਾਂ VPD ਵਾਲੇ ਕਿਉਂ ਅਜਿਹਾ ਫੋਰਮ ਕਰਵਾ ਰਹੇ ਨੇ। ਉਦੋਂ ਵੀ ਉੱਥੇ ਇਹ ਗੱਲ ਸਾਹਮਣੇ ਆਈ ਸੀ ਵੀ ਕੁਝ ਜਿਹੜੇ ਵਿਕਟਮਸ ਹੈਗੇ ਨੇ ਉਹ ਰਹਿੰਦੇ ਵੈਨਕੂਵਰ 'ਚ ਨੇ, ਅਤੇ VPD ਦੇ ਡੈਪਟੀ ਨੇ ਇਹ ਵੀ ਗੱਲ ਆਖੀ ਆ ਕਿ ਜਿਹੜੀਆਂ ਕੁਝ ਇਨਵੈਸਟੀਗੇਸ਼ਨ ਉਹਨਾਂ ਨੇ ਕੀਤੀਆਂ ਨੇ ਉਹ ਸਰੀ ਪੁਲਿਸ ਸਰਵਿਸ ਦੇ ਨਾਲ ਪਾਰਟਨਰਸ਼ਿਪ ਦੇ ਵਿੱਚ ਕੀਤੀਆਂ ਨੇ ਅਤੇ ਕੁਝ ਔਨਗੋਇੰਗ ਇਨਵੈਸਟੀਗੇਸ਼ਨਸ ਵੀ SPS ਦੇ ਨਾਲ ਹੀ ਰਲ ਕੇ ਕੀਤੀਆਂ ਜਾ ਰਹੀਆਂ ਨੇ
ਜੀ।
ਸੋ ਇਹ ਤਾਂ ਵਾਸੂ ਜੀ ਲੋਕਲ ਲੈਵਲ 'ਤੇ ਆ ਜੋ ਸਰੀ ਅਤੇ ਵੈਨਕੂਵਰ 'ਚ ਐਕਸਟੋਰਸ਼ਨ ਰਿਲੇਟਡ। ਪਰ ਅੱਜ ਮਿਸੀਸਾਗਾ ਦੇ ਵਿੱਚ ਜਿਹੜੇ ਸਾਡੇ ਕੈਨੇਡਾ ਦੇ ਫਾਈਨੈਂਸ ਮਿਨਿਸਟਰ ਨੇ ਅਤੇ ਕੁਝ ਹੋਰ ਮੰਤਰੀਆਂ ਨੇ ਵੀ ਸਾਂਝੇ ਤੌਰ 'ਤੇ ਇੱਕ ਅਨਾਊਂਸਮੈਂਟ ਕੀਤੀ ਆ ਐਕਸਟੋਰਸ਼ਨ ਨਾਲ ਨਜਿੱਠਣ ਦੇ ਵਾਸਤੇ ਫਿਨਟਰੈਕ, ਜਿਹੜੀ ਕਿ ਇਹ ਕਹਿ ਲਓ ਕਿ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਦੀ ਨਿਗਰਾਨੀ ਕਰਨ ਵਾਲੀ ਏਜੰਸੀ ਆ, ਉਹਨਾਂ ਦਾ ਮੇਨ ਕੰਮ ਇਹ ਹੈ ਕਿ ਮਨੀ ਲੌਂਡਰਿੰਗ ਜੇ ਕਿਤੇ ਕੋਈ ਭਿਣਕ ਪੈਂਦੀ ਆ ਜਾਂ ਕੋਈ ਸ਼ੱਕੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੁੰਦੀਆਂ ਨੇ ਜਿੱਥੋਂ ਲੱਗੇ ਵੀ ਕੋਈ ਟੈਰੋਰਿਸਟ ਫਾਈਨੈਂਸਿੰਗ ਜਾਂ ਇੱਦਾਂ ਦਾ ਕੰਮ ਤਾਂ ਨਹੀਂ ਹੋ ਰਿਹਾ, ਵੀ ਉਹਨੂੰ ਰੋਕਣਾ, ਉਹਨੂੰ ਇੰਟਰਸੈਪਟ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ। ਜਿਹੜੀ ਅਨਾਊਂਸਮੈਂਟ ਅੱਜ ਕੀਤੀ ਆ ਉਹਦੇ ਵਿੱਚ ਇਹ ਤਾਂ ਕਿਹਾ ਵੀ ਰੀਸੋਰਸਿਜ਼ ਡੈਡੀਕੇਟਿਡ ਅਸੀਂ ਪ੍ਰਦਾਨ ਕਰ ਰਹੇ ਹਾਂ ਐਕਸਟੋਰਸ਼ਨ ਨਾਲ ਰਿਲੇਟਡ ਫਾਈਨੈਂਸ਼ੀਅਲ ਮੂਵਮੈਂਟ ਨੂੰ ਟਰੈਕ ਕਰਨ ਲਈ। ਪਰ ਇਹਦੇ 'ਚ ਕਿਤੇ ਵੀ ਇਹ ਗੱਲ ਨਹੀਂ ਹੈ ਵੀ ਕੋਈ ਨਵੇਂ ਰਿਸੋਰਸਿਜ਼ ਨਹੀਂ ਹੈਗੇ, ਮੈਨੂੰ ਲੱਗਦਾ ਰੀਡਿਪਲੋਏ ਕੀਤੇ ਜਾ ਰਹੇ ਨੇ ਰਿਸੋਰਸਿਜ਼।
ਸੋ ਪ੍ਰਾਇਓਰਟਾਈਜ਼ਿੰਗ ਕੀਤੀ ਜਾ ਰਹੀ ਆ ਇੱਦਾਂ ਲੱਗ ਰਿਹਾ ਅੱਜ ਦੀ ਅਨਾਊਂਸਮੈਂਟ ਤੋਂ। ਸੋ ਫਿਨਟਰੈਕ ਦੇ ਜਿਹੜੇ ਰਿਸੋਰਸਿਜ਼ ਨੇ, ਜਿਹੜੇ ਆਫੀਸ਼ਲਸ ਨੇ, ਵੀ ਉਹ ਹੁਣ ਐਕਸਟੋਰਸ਼ਨ ਨਾਲ ਸੰਬੰਧਿਤ ਮਾਮਲਿਆਂ ਨੂੰ ਟੈਕਲ ਕਰਨ ਵਾਸਤੇ ਡੈਡੀਕੇਟਡਲੀ ਉਹਨਾਂ ਨੂੰ ਪ੍ਰਾਇਓਰਟਾਈਜ਼ ਕੀਤਾ ਜਾਏਗਾ। ਅਤੇ ਉਹ ਇਹਦੇ ਨਾਲ ਕਹਿੰਦੇ ਵੀ ਜੋ ਸਾਡੀਆਂ ਲਾਅ ਇਨਫੋਰਸਮੈਂਟ ਏਜੰਸੀਆਂ ਨੇ ਉਹਨਾਂ ਨੂੰ ਫਾਈਨੈਂਸ਼ੀਅਲ ਇੰਟੈਲੀਜੈਂਸ ਕੁਇਕਲੀ, ਸੋ ਮੋਰ ਟਾਈਮਲੀ ਮੈਨਰ ਅਤੇ ਮੋਰ ਰੈਲੇਵੈਂਟ ਇਨਫੋਰਮੇਸ਼ਨ ਸਮੇਂ ਸਿਰ ਮਿਲ ਸਕੇਗੀ ਅਤੇ ਉਹਨਾਂ ਨੂੰ ਆਪਣੀ ਤਫਤੀਸ਼ ਦੇ ਵਿੱਚ ਮਦਦ ਮਿਲੇਗੀ। ਇੱਕ ਕਾਊਂਟਰਿੰਗ ਐਕਸਟੋਰਸ਼ਨ ਪਾਰਟਨਰਸ਼ਿਪ ਦਾ ਐਲਾਨ ਕੀਤਾ ਗਿਆ। ਸੋ ਇਹਦੇ ਤਹਿਤ ਫਿਨਟਰੈਕ ਵੱਲੋਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ, ਬੈਂਕਸ, ਕ੍ਰੈਡਿਟ ਯੂਨੀਅਨਸ ਵਗੈਰਾ ਅਤੇ ਸਰਕਾਰ, ਲਾਅ ਇਨਫੋਰਸਮੈਂਟ ਦੇ ਨਾਲ ਰਲ ਕੇ ਇੱਕ ਆ ਜਿਹੜਾ ਪਾਰਟਨਰਸ਼ਿਪ ਕ੍ਰੀਏਟ ਕੀਤੀ ਜਾ ਰਹੀ ਹੈ। ਸੋ ਇਹਦੇ ਨਾਲ ਫਿਨਟਰੈਕ ਵਿਲ ਗੈਟ ਟੂ ਵਰਕ ਮੋਰ ਕਲੋਜ਼ਲੀ ਵਿਦ ਬੈਂਕਸ ਅਤੇ ਨਾਲ ਔਸਫੀ ਵੀ,
Office of the Superintendent of Financial Institutions.
So OSFI, RCMP, local police, so ਇਹਨਾਂ ਦੇ ਨਾਲ ਰਲ ਕੇ ਉਹ ਕੰਮ ਕਰਨਗੇ। ਸੋ ਇਹਨੂੰ ਕਾਊਂਟਰਿੰਗ ਐਕਸਟੋਰਸ਼ਨ ਪਾਰਟਨਰਸ਼ਿਪ ਕਿਹਾ ਜਾ ਰਿਹਾ ਅਤੇ ਨਾਲ
ਇਹਦੇ ਵਿੱਚ ਬੈਂਕਸ ਤੋਂ ਇਲਾਵਾ ਜਿਹੜੇ ਵਰਚੁਅਲ ਐਸੈਟਸ ਜਿਵੇਂ ਕ੍ਰਿਪਟੋ ਕਰੰਸੀਜ਼ ਪ੍ਰੋਵਾਈਡ ਕਰਨ ਵਾਲੇ ਜਿਹੜੇ ਕੋਈ ਵਰਚੁਅਲ ਸਰਵਿਸ ਪ੍ਰੋਵਾਈਡਰਸ ਨੇ, ਫਾਈਨੈਂਸ਼ੀਅਲ ਸਰਵਿਸ ਪ੍ਰੋਵਾਈਡਰਸ, ਉਹਨਾਂ ਨੂੰ ਵੀ ਉਹਨਾਂ ਦੀ ਵੀ ਨਿਗਰਾਨੀ ਆਲਰੇਡੀ ਵੀ ਕੀਤੀ ਜਾਂਦੀ ਆ
ਜੀ।
ਪਰ ਉਹਦੀ ਚਲੋ ਨਿਗਰਾਨੀ ਕਿੰਨੀ ਕੁ ਐਫੀਸ਼ੀਐਂਟ ਆ ਅੱਗੇ ਚੱਲ ਕੇ ਉਹਦੀ ਗੱਲ ਕਰਦੇ ਹਾਂ, ਪਰ ਅੱਜ ਜਿਹੜੀ ਅਨਾਊਂਸਮੈਂਟ ਆ ਉਹਦੇ 'ਚ ਇਹ ਗੱਲ ਆਖੀ ਗਈ ਆ।
ਅਤੇ ਫਿਨਟਰੈਕ ਨਾਲ ਇਹ ਵੀ ਦੱਸਿਆ ਗਿਆ ਕਿ ਉਹਨਾਂ ਵੱਲੋਂ ਫਾਈਨੈਂਸ਼ੀਅਲ ਇੰਟੈਲੀਜੈਂਸ ਐਕਸਪਰਟਸ ਅਸਾਈਨ ਕੀਤੇ ਜਾਣਗੇ ਟੂ ਸਪੋਰਟ ਡਿਫਰੈਂਟ ਪੁਲਿਸ ਸਰਵਿਸਿਜ਼, ਖਾਸ ਤੌਰ 'ਤੇ ਜਿਹੜੇ ਸਭ ਤੋਂ ਪ੍ਰਭਾਵਿਤ ਸੂਬੇ ਨੇ ਓਨਟੈਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਐਲਬਰਟਾ। ਸੋ ਇਹਨਾਂ ਨੂੰ ਅਸਿਸਟ ਕਰਨ ਵਾਸਤੇ ਫਾਈਨੈਂਸ਼ੀਅਲ ਇੰਟੈਲੀਜੈਂਸ ਐਕਸਪਰਟਸ ਅਸਾਈਨ ਕਰੇਗਾ ਫਿਨਟਰੈਕ। ਅਤੇ ਫਿਨਟਰੈਕ ਵੱਲੋਂ ਕਲੀਅਰ ਗਾਈਡੈਂਸ ਜਾਰੀ ਕੀਤੀ ਜਾਏਗੀ ਬੈਂਕਾਂ ਨੂੰ ਕਿ ਵੀ ਤੁਸੀਂ ਕਿਵੇਂ ਆਈਡੈਂਟੀਫਾਈ। ਸੋ ਬੇਸਿਕਲੀ ਹੈ ਕੀ ਕਿ ਜਿਹੜੇ ਐਕਸਟੋਰਸ਼ਨਿਸਟ ਨੇ ਜਦੋਂ ਉਹ ਕਿਸੇ ਦੇ ਕੋਲੋਂ ਫਰਜ਼ ਕਰੋ ਵੀ $2,00,000 ਜਾਂ $5,00,000 ਜਾਂ $1,000,000 ਮੰਗਦੇ ਨੇ, ਉਹ ਪੈਸੇ ਫਿਰ ਕਿਤੇ ਨਾ ਕਿਤੇ ਦਾ ਇਸਤੇਮਾਲ ਵੀ ਕਰਨਗੇ। ਸੋ ਕੀ ਉਹਨਾਂ ਨੂੰ ਉਹ ਆਪਣੇ ਬੈਂਕ ਅਕਾਊਂਟ ਦੇ ਵਿੱਚ ਪਾ ਕੇ ਕਿਸੇ ਤਰ੍ਹਾਂ ਚੈਨਲ ਕਰ ਰਹੇ ਨੇ, ਉਹ ਮਨੀ ਉਹਨਾਂ ਦੇ ਅਕਾਊਂਟ ਦੇ ਵਿੱਚ ਉਹ ਕਿੱਥੇ ਲੁਕਾ ਰਹੇ ਨੇ, ਉਹਨੂੰ ਕਿਵੇਂ ਉਹਨੂੰ ਲਾਂਡਰ ਕਰ ਰਹੇ ਨੇ। ਸੋ ਜਿਹੜੇ ਉਹ ਪੈਸੇ ਨੇ ਉਹਨਾਂ ਦੀ ਟਰੈਕਿੰਗ ਕਿਵੇਂ ਕੀਤੀ ਜਾਵੇ, ਸੋ ਉਹਦੇ ਵਾਸਤੇ ਫਿਨਟਰੈਕ ਗਾਈਡੈਂਸ ਪ੍ਰੋਵਾਈਡ ਕਰੇਗਾ। ਸੋ ਇਹਨਾਂ ਨੇ ਦੱਸਿਆ ਕਿ ਇੱਕ ਟਾਰਗੇਟਿਡ ਇੰਡੀਕੇਟਰ ਪ੍ਰੋਫਾਈਲ, ਉਹਨੂੰ TIP ਟਿਪ ਉਹਨੂੰ ਕਿਹਾ ਜਾਂਦਾ, ਵੀ ਇੱਕ ਫਰਜ਼ ਕਰੋ ਵੀ ਇੱਕ ਮਾਡਲ ਪ੍ਰੋਫਾਈਲ ਬਣਾ ਕੇ ਵੀ ਜੇ ਇੱਦਾਂ ਦਾ ਕੇਸ ਹੋਵੇ ਤੇ ਦਿਸ ਸ਼ੁੱਡ ਦਾ ਯੂ ਨੋ ਸੈਟ ਦਾ ਅਲਾਰਮ ਬੈਲਸ ਗੋਇੰਗ ਕਿ ਫਿਰ ਤੁਸੀਂ ਅਲਰਟ ਹੋ ਜਾਣਾ। ਸੋ ਇਸ ਤਰ੍ਹਾਂ ਦੀ ਇੱਕ ਟਾਰਗੇਟਿਡ ਇੰਡੀਕੇਟਰ ਪ੍ਰੋਫਾਈਲ ਬਣਾ ਕੇ ਇੰਸਟੀਟਿਊਸ਼ਨਸ ਨੂੰ ਦਿੱਤੀ ਜਾਏਗੀ, ਬੈਂਕਿੰਗ ਇੰਸਟੀਟਿਊਸ਼ਨਸ ਨੂੰ ਫਿਨਟਰੈਕ ਵੱਲੋਂ।
ਫਿਨਟਰੈਕ ਆਲਰੇਡੀ ਅਜਿਹੀ ਸੰਸਥਾ ਜਿਹਦੇ ਕੋਲ ਰਿਸੋਰਸਿਸ ਦੀ ਘਾਟ ਆ, ਜਿਵੇਂ ਅਸੀਂ ਆਪਣੀ ਬਾਕੀ ਦੀਆਂ ਏਜੰਸੀਆਂ ਬਾਰੇ ਸੁਣਦੇ ਹਾਂ ਨਾ ਕਿ ਜੀ ਇੱਥੇ ਸਾਡੇ ਕੋਲ ਰਿਸੋਰਸਿਸ ਸਾਨੂੰ ਹੋਰ ਚਾਹੀਦੇ ਨੇ, ਫਿਨਟਰੈਕ ਵਾਲੇ ਵੀ ਇਹ ਕਹਿੰਦੇ ਵੀ ਜਿਸ ਤਰ੍ਹਾਂ ਦਾ ਹੁਣ ਫਾਈਨੈਂਸ਼ੀਅਲ ਕ੍ਰਾਈਮ ਹੋ ਰਿਹਾ ਉਹਦੇ ਨਾਲ ਨਜਿੱਠਣ ਲਈ ਸਾਨੂੰ ਜ਼ਿਆਦਾ ਰਿਸੋਰਸ ਚਾਹੀਦੇ ਆ। ਸੋ ਆ ਐਕਸਟੋਰਸ਼ਨ ਵਾਸਤੇ ਜਿਹੜੀ ਕੋਈ ਆਹ ਡੈਡੀਕੇਟਿਡ ਕੋਈ ਜਿਹੜਾ ਗਰੁੱਪ ਇਹਦੇ ਵਾਸਤੇ ਅਸਾਈਨ ਕੀਤਾ, ਉਹ ਵੀ ਐਗਜ਼ਿਸਟਿੰਗ ਵਰਕਰਸ ਦੇ ਵਿੱਚੋਂ, ਆਫੀਸਰਸ ਦੇ ਵਿੱਚੋਂ ਹੀ ਉਹਨਾਂ ਨੂੰ ਅਸਾਈਨ ਕੀਤਾ ਜਾਣਾ। ਦੂਜੀ ਗੱਲ ਇਹ ਆ ਵਾਸੂ ਜੀ ਕਿ ਐਕਸਟੋਰਸ਼ਨ ਦੇ ਮਾਮਲੇ 'ਚ ਜਿਹੜੀ ਇਹ ਜਿਹੜੀ ਕੋਈ ਪੈਸਿਆਂ ਦਾ ਆਦਾਨ ਪ੍ਰਦਾਨ ਹੋ ਵੀ ਰਿਹਾ ਉਹ ਕਿਹੜਾ ਬੈਂਕ ਟੂ ਬੈਂਕ ਟ੍ਰਾਂਸਫਰ ਹੋ ਰਿਹਾ, ਜਿਹੜਾ ਕੋਈ ਐਕਸਟੋਰਸ਼ਨ ਦੇ ਪੈਸੇ ਲੈ ਰਿਹਾ ਉਹ ਕਿਹੜਾ ਉੱਥੇ ਆਪਣਾ ਪੈਸਿਆਂ ਥੈਲਾ ਲੈ ਕੇ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਉਣ ਜਾ ਰਿਹਾ। ਅਤੇ ਇਹ ਪੁਖਤਾ ਤੌਰ 'ਤੇ ਇਹਦੇ ਵਿੱਚੋਂ ਕਰਨ ਵਾਲਾ ਹੋਏਗਾ ਕਿ ਇਹਦਾ ਇੰਪੈਕਟ ਕੀ ਹੋਏਗਾ, ਆਈ ਥਿੰਕ ਇਟ ਨੀਡਸ ਟੂ ਬੀ ਟੇਕਨ ਵਿਦ ਅ ਗ੍ਰੇਨ ਆਫ ਸਾਲਟ। ਕਿਉਂਕਿ ਯਾਰ ਜਿਹੜੀਆਂ ਦੇਖੋ ਸਿੱਧੀਆਂ ਸਿੱਧੀਆਂ ਟ੍ਰਾਂਜੈਕਸ਼ਨ ਹੁੰਦੀਆਂ ਉਹਦੇ ਵਿੱਚ ਵੀ ਜਿੱਥੇ ਫਿਨਟਰੈਕ ਦੀਆਂ ਕੁਝ ਚੀਜ਼ਾਂ ਫਲੈਗ ਹੋਣੀਆਂ ਚਾਹੀਦੀਆਂ ਸੀ ਉਹ ਤੱਕ ਤਾਂ ਹੋ ਨਹੀਂ ਸੀ ਸਕੀਆਂ। ਤੁਸੀਂ ਇਹ ਦੇਖ ਲਓ ਕਿ ਮਨੀ ਲਾਂਡਰਿੰਗ ਦੇ ਵਿੱਚ ਇੱਕ ਕੈਨੇਡਾ ਦਾ ਨਾਮੀ ਬੈਂਕ ਅਮਰੀਕਾ 'ਚ ਫਸਦਾ ਅਤੇ ਉਹਨਾਂ ਦੀਆਂ ਤਾਰਾਂ ਇੱਥੇ ਕੈਨੇਡਾ ਦੇ ਵਿੱਚ ਵੀ ਮਨੀ ਲਾਂਡਰਿੰਗ ਨਾਲ ਜੁੜਦੀਆਂ ਸੀ, ਉਹ ਅਮਰੀਕਾ ਵਾਲਿਆਂ ਨੇ ਫੜਿਆ, ਇੱਥੇ ਫਿਨਟਰੈਕ ਵਾਲਿਆਂ ਦੇ ਰਡਾਰ 'ਤੇ ਨਹੀਂ ਸੀ ਆਇਆ ਉਹ।
ਬਟ ਆਈ ਵੁੱਡ ਸੇ ਕਿ ਵੀ ਇਹਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਵੀ ਕਿੰਨੀਆਂ ਕੁ ਟ੍ਰਾਂਜੈਕਸ਼ਨਸ ਹੋਣੀਆਂ ਜਿਹੜੀਆਂ ਵਾਈਡ ਚੈਨਲਸ ਦੇ ਥਰੂ ਲਾਂਡਰ ਕੀਤੀਆਂ ਜਾਂਦੀਆਂ ਜਾਂ ਜੋ ਵੀ ਹੈ
ਜੀ।
ਸੋ ਇਹਦੇ ਵਾਸਤੇ ਮੈਂ ਤਾਂ ਕਹਾਂਗਾ ਚੰਗੀ ਗੱਲ ਆ ਵੀ ਐਡੀਸ਼ਨਲ ਕੋਈ ਰਿਸੋਰਸਿਸ ਨਹੀਂ ਇਹਨਾਂ ਨੇ ਅਨਾਊਂਸ ਕਰਤੇ, ਪਤਾ ਲੱਗਦਾ ਵੀ 10 ਬਿਲੀਅਨ ਡਾਲਰ ਅਸੀਂ ਅਨਾਊਂਸ ਕਰਤਾ ਕਿ ਜੀ ਫਿਨਟਰੈਕ ਦੇ ਵਿੱਚ ਅਸੀਂ ਖਾਸ ਤੌਰ 'ਤੇ ਐਕਸਟੋਰਸ਼ਨ ਵਾਸਤੇ ਰਿਸੋਰਸਿਸ ਐਡ ਕਰ ਰਹੇ ਹਾਂ। ਸੋ ਇਹਨਾਂ ਨੇ ਅੱਜ ਦੀ ਅਨਾਊਂਸਮੈਂਟ ਦੇ ਵਿੱਚ ਸਿਰਫ ਇਹੀ ਮੈਂਸ਼ਨ ਕੀਤਾ ਕਿ ਬਜਟ 2025 ਦੇ ਵਿੱਚ 1.7 ਬਿਲੀਅਨ ਡਾਲਰ ਦੀ ਫੰਡਿੰਗ ਅਨਾਊਂਸ ਕੀਤੀ ਗਈ ਸੀ ਆਰ ਸੀ ਐਮ ਪੀ ਨੂੰ ਸਟਰੈਂਥਨ ਕਰਨ ਵਾਸਤੇ। ਸੋ 1000 ਆਰ ਸੀ ਐਮ ਪੀ ਆਫਿਸਰਸ ਨਵੇਂ ਭਰਤੀ ਕੀਤੇ ਜਾਣੇ ਨੇ ਅਤੇ ਪ੍ਰਾਈਮ ਮਿਨਿਸਟਰ ਨੇ ਇੰਡੀਕੇਟ ਕੀਤਾ ਹੋਇਆ ਕਿ ਇਹਨਾਂ ਵਿੱਚੋਂ 150 ਆਫਿਸਰ ਜਿਹੜੇ ਨੇ ਉਹ ਉਚੇਚੇ ਤੌਰ 'ਤੇ ਫਾਈਨੈਂਸ਼ੀਅਲ ਕ੍ਰਾਈਮਸ ਨਾਲ ਨਜਿੱਠਣ ਲਈ ਕੰਮ ਕਰਨਗੇ
ਜੀ। ਪਰ ਹਜੇ ਉਹ ਹਾਇਰ ਹੋਣਗੇ,
ਹਾਂਜੀ ਹਾਂਜੀ,
ਫਿਰ ਉਹ ਟ੍ਰੇਨਿੰਗ ਹੋਏਗੀ, ਫਿਰ ਉਹਨਾਂ ਨੂੰ ਅੱਗੇ ਡਿਪਲੋਏ ਕੀਤਾ ਜਾਏਗਾ। ਪਰ ਅੱਜ ਇੱਕ ਅਨਾਊਂਸਮੈਂਟ ਜ਼ਰੂਰ ਕਰ ਦਿੱਤੀ ਗਈ ਹੈ, ਦਿਸ ਇਜ਼ ਬੇਸਿਕਲੀ ਫੋਲੋ ਦਾ ਮਨੀ ਵਾਲਾ ਜਿਹੜਾ ਫਾਰਮੂਲਾ ਵੀ ਇਹ ਦੇਖੋ ਵੀ ਪੈਸਿਆਂ ਦੀ ਟ੍ਰੇਲ ਕਿੱਥੇ ਕਿੱਥੇ ਕਿਵੇਂ ਕਿਵੇਂ ਜਾ ਰਹੀ ਆ।
ਸੋ ਬੇਸਿਕਲੀ ਆਰ ਸੀ ਐਮ ਪੀ ਨੂੰ ਫਾਈਨੈਂਸ਼ੀਅਲ ਐਕਸਪਰਟੀਜ਼ ਕਹਿ ਲਓ ਪ੍ਰਦਾਨ ਕਰਨ ਵਾਸਤੇ ਫਿਨਟਰੈਕ ਜਿਹੜੇ ਉਹਦੇ ਰਿਸੋਰਸਿਸ ਡਿਪਲੋਏ ਕੀਤੇ ਜਾ ਰਹੇ ਨੇ
ਜੀ। ਸੋ ਇਹ ਅਨਾਊਂਸਮੈਂਟ ਅੱਜ ਸਵੇਰੇ ਕੀਤੀ ਗਈ ਆ। ਬਸੂ ਜੀ, ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਦੇ ਵਿੱਚ ਸਾਨੂੰ ਪਤਾ ਹੈ ਕਿ ਜਿਹੜੇ 4 ਜਣਿਆਂ ਨੂੰ ਚਾਰਜ ਕੀਤਾ, ਅਮਨਦੀਪ ਸਿੰਘ, ਕਰਨਪ੍ਰੀਤ ਸਿੰਘ ਕਰਨ ਬਰਾੜ ਅਤੇ ਕਮਲਪ੍ਰੀਤ ਸਿੰਘ, ਇਹਨਾਂ ਚਾਰਾਂ ਦੇ ਖਿਲਾਫ ਜਿਹੜੀ ਟ੍ਰਾਇਲ ਚੱਲਦੀ ਪਈ ਆ। ਇਸ ਟ੍ਰਾਇਲ ਦੇ ਵਿੱਚ ਹੁਣ ਬਹੁਤ ਸਾਰੀ ਜਿਹੜੀ ਜਾਣਕਾਰੀ ਹੈ, ਨੈਚੁਰਲੀ ਜਿਹੜਾ ਐਵੀਡੈਂਸ ਹੁੰਦਾ ਉਹ ਸਾਹਮਣੇ ਆਇਆ ਕਰਦਾ, ਕਾਫੀ ਸਾਰਾ ਐਵੀਡੈਂਸ ਇਹੋ ਜਿਹਾ ਵੀ ਹੁੰਦਾ ਜਿਹੜਾ ਕਿ ਤੁਹਾਨੂੰ ਬਚਾਅ ਪੱਖ ਦੇ ਵਕੀਲ ਨਾਲ ਸਾਂਝਾ ਕਰਨਾ ਪੈਂਦਾ। ਇਹਦੇ ਵਿੱਚ ਹੁਣ ਖਬਰ ਇਹ ਆਉਂਦੀ ਪਈ ਆ ਕਿ ਜਿਹੜੇ ਫੈਡਰਲ ਸਰਕਾਰ ਦੀ ਰਿਪ੍ਰਜੈਂਟੇਸ਼ਨ ਕਰਨ ਵਾਲੇ ਵਕੀਲ ਨੇ ਇਸ ਮਾਮਲੇ ਦੇ ਵਿੱਚ, ਉਹਨਾਂ ਨੇ ਫੈਡਰਲ ਅਦਾਲਤ ਦੇ ਵਿੱਚ ਇੱਕ ਅਰਜ਼ੀ ਲਗਾਈ ਆ। ਐਪਲੀਕੇਸ਼ਨ ਹੈਜ਼ ਬੀਨ ਮੇਡ ਅੰਡਰ ਸੈਕਸ਼ਨ ਆਫ ਕੈਨੇਡਾ ਐਵੀਡੈਂਸ ਐਕਟ। ਉਹਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਕੁਝ ਜਿਹੜੀ ਜਾਣਕਾਰੀ ਹੈ ਉਹ ਸਾਨੂੰ ਇਸ ਗੱਲ ਦੀ ਪਰਮਿਸ਼ਨ ਦਿਓ ਕਿ ਇਸ ਟ੍ਰਾਇਲ ਦੇ ਵਿੱਚੋਂ ਉਭਰਨ ਵਾਲੀ ਕੋਈ ਜਾਣਕਾਰੀ ਸਾਨੂੰ ਨਾ ਤਾਂ ਬਚਾਅ ਪੱਖ ਦੇ ਵਕੀਲਾਂ ਨਾਲ ਸਾਂਝੀ ਕਰਨੀ ਪਏ ਅਤੇ ਨਾ ਹੀ ਉਹ ਜਾਣਕਾਰੀ ਕਦੇ ਜਨਤਕ ਹੋਵੇ, ਕਿਉਂਕਿ ਇਹ ਨੈਸ਼ਨਲ ਸਿਕਿਉਰਿਟੀ ਵਾਸਤੇ ਬੜਾ ਸੈਂਸਿਟਿਵ ਇਹ ਸੈਂਸਿਟਿਵ ਜਾਣਕਾਰੀ ਹੈ।
ਸੋ ਇਹ ਨਹੀਂ ਐਗਜੈਕਟਲੀ, ਸੋ ਇਸ ਵੇਲੇ ਜਿਹੜਾ ਇਹ ਪੂਰਾ ਮਾਮਲਾ ਇਹ ਪ੍ਰੀ ਟ੍ਰਾਇਲ ਫੇਜ਼ ਦੇ ਵਿੱਚ ਹੈ
ਜੀ,
ਅਤੇ ਉਹ ਪਬਲੀਕੇਸ਼ਨ ਬੈਨ ਦੇ ਅਧੀਨ ਹੈ। ਪਰ ਇਹ ਜਿਹੜੇ ਕੁਝ ਡਾਕੂਮੈਂਟਸ ਗਲੋਬਲ ਨਿਊਜ਼ ਨੂੰ ਪ੍ਰਦਾਨ ਕੀਤੇ ਗਏ ਨੇ ਕਿਤੋਂ, ਸੋ ਉਹਨਾਂ ਡਾਕੂਮੈਂਟਸ ਦੇ ਵਿੱਚ ਇਹ ਤਾਂ ਨਹੀਂ ਸਪੈਸੀਫਿਕਲੀ ਦੱਸਿਆ ਗਿਆ ਕਿ ਇਹ ਕਿਹੜੀ ਇਨਫੋਰਮੇਸ਼ਨ ਗੁਪਤ ਰੱਖਣ ਬਾਰੇ ਐਪਲੀਕੇਸ਼ਨ ਲਗਾਈ ਗਈ ਹੈ ਸਪੈਸੀਫਿਕਲੀ, ਪਰ ਉਹਦੇ ਵਿੱਚ ਇਹ ਕਿਹਾ ਗਿਆ ਵੀ ਇਹ ਜੇ ਇਨਫੋਰਮੇਸ਼ਨ ਜਨਤਕ ਕੀਤੀ ਜਾਂਦੀ ਹੈ ਤਾਂ ਇਟ ਵਿਲ ਬੀ ਇੰਜੂਰੀਅਸ ਟੂ ਇੰਟਰਨੈਸ਼ਨਲ ਰਿਲੇਸ਼ਨਸ ਐਂਡ ਨੈਸ਼ਨਲ ਸਿਕਿਉਰਿਟੀ, ਕਿ ਇੰਟਰਨੈਸ਼ਨਲ ਰਿਲੇਸ਼ਨਸ ਅਤੇ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੈ। ਇੱਦਾਂ ਦੀਆਂ ਰਿਕੁਐਸਟ ਅਕਸਰ ਮਾਮਲਿਆਂ ਦੇ ਵਿੱਚ, ਕਈ ਮਾਮਲਿਆਂ ਦੇ ਵਿੱਚ ਸਾਹਮਣੇ ਆਉਂਦੀਆਂ ਨੇ, ਖਾਸ ਤੌਰ ਤੇ
ਸਿਕਿਉਰਿਟੀ ਵਾਲੇ ਮਾਮਲਿਆਂ 'ਚ।
ਹਾਂਜੀ, ਸੋ ਹੁਣ ਇਸੇ ਤਰ੍ਹਾਂ ਦੀ ਅਰਜ਼ੀ ਲਗਾਈ ਗਈ ਹੈ
ਜੀ। ਅੱਛਾ, ਇਹ ਵੀ ਕਿਹਾ ਜਾ ਰਿਹਾ ਕਿ ਆਮ ਤੌਰ 'ਤੇ ਕਿ ਜਿਹੜੀ ਇੱਦਾਂ ਦੀ ਅਰਜ਼ੀ ਲਗਾਈ ਜਾਂਦੀ ਹੈ ਜਦੋਂ ਕਿਸੇ ਫੋਰਨ ਏਜੰਸੀ ਨੇ, ਕਿਸੇ ਵਿਦੇਸ਼ੀ ਏਜੰਸੀ ਨੇ ਕੋਈ ਜਾਣਕਾਰੀ ਸਾਂਝੀ ਕੀਤੀ ਹੋਵੇ ਕਿਸੇ ਕੇਸ ਦੇ ਸੰਬੰਧ ਵਿੱਚ, ਉਦੋਂ ਇਸ ਤਰ੍ਹਾਂ ਦੀ ਅਰਜ਼ੀਆਂ ਵੀ ਲਗਾਈਆਂ ਜਾਂਦੀਆਂ ਨੇ ਕਿ ਇਹ ਇਨਫੋਰਮੇਸ਼ਨ ਅੱਗੇ ਜਨਤਕ ਨਾ ਹੋਵੇ। ਇੱਕ ਤਾਂ ਹੈਗਾ ਇਹੋ ਜਨਤਕ ਨਾ ਹੋਵੇ, ਦੂਜਾ ਹੈਗਾ ਕਿ ਬਚਾਅ ਪੱਖ ਦੇ ਵਕੀਲ ਨਾਲ ਵੀ ਉਹ ਜਾਣਕਾਰੀ ਸਾਂਝੀ ਨਹੀਂ ਕਰਨੀ। ਸੋ ਅਜੇ ਜਿਹੜੀ ਇਹ ਰਿਕੁਐਸਟ ਹੈ, ਦੇਖੋ ਇਹ ਗ੍ਰਾਂਟ ਹੁੰਦੀ ਹੈ ਕਿ ਨਹੀਂ, ਪਰ ਇਹ ਦਸੰਬਰ ਦੇ ਅਖੀਰਲੇ ਹਫ਼ਤੇ ਇਹ ਅਰਜ਼ੀ ਲਗਾਈ ਗਈ,
24 ਦਸੰਬਰ
24 ਦਸੰਬਰ ਨੂੰ, ਸੋ ਕ੍ਰਿਸਮਸ ਈਵ ਇਹ ਅਰਜ਼ੀ ਲਗਾਈ ਗਈ ਸੀ। ਵਾਸੂ ਜੀ, ਇੱਕ ਖਬਰ ਅੱਜ ਜਿਹੜੀ ਇੰਟਰਨੈਸ਼ਨਲ ਲੈਵਲ 'ਤੇ ਬਹੁਤ ਜ਼ਿਆਦਾ ਸੁਰਖੀਆਂ ਬਟੋਰਦੀ ਪਈ ਆ, ਸਾਬਕਾ ਰਾਜਕੁਮਾਰ ਐਂਡਰਿਊ ਜਿਹੜੇ ਕਿ ਇਸ ਵੇਲੇ ਦੇ ਜਿਹੜੇ ਕਿੰਗ ਨੇ, ਕਿੰਗ ਚਾਰਲਸ ਦਾ ਥਰਡ, ਉਹਨਾਂ ਦੇ ਭਰਾ ਨੇ, ਅਤੇ ਹੀ ਇਜ਼ 8th ਇਨ ਲਾਈਨ ਟੂ ਦਾ ਥਰੋਨ, ਫਾਰਮਰ ਪ੍ਰਿੰਸ ਐਂਡਰਿਊ। ਫਾਰਮਰ ਆਪਾਂ ਤਾਂ ਕਹਿ ਰਹੇ ਹਾਂ ਕਿਉਂਕਿ ਪਿਛਲੇ ਸਾਲ ਇਹਨਾਂ ਨੂੰ ਸ਼ਾਹੀ ਪਰਿਵਾਰ ਦੇ ਵਿੱਚੋਂ ਬੇਦਖਲ ਕਰ ਦਿੱਤਾ ਗਿਆ ਸੀ। ਹੁਣ ਇਹਨਾਂ ਦਾ ਨਾਮ ਐਂਡਰਿਊ ਮਾਊਂਟਬੈਟਨ ਵਿੰਸਟਰ, ਇਸ ਨਾਮ ਤੋਂ ਮੀਡੀਆ ਦੇ ਵਿੱਚ ਇਹਨਾਂ ਨੂੰ ਔਰ ਫਾਰਮਰ ਪ੍ਰਿੰਸ ਐਂਡਰਿਊ ਦੇ ਨਾਂ ਤੋਂ ਰੈਫਰ ਕੀਤਾ ਜਾ ਰਿਹਾ। ਜਦੋਂ ਪਿਛਲੇ ਸਾਲ ਇਹਨਾਂ ਦੇ ਜਿਹੜੇ ਸ਼ਾਹੀ ਟਾਈਟਲਸ ਵਗੈਰਾ ਸਾਰੇ ਵਾਪਸ ਲੈ ਲਏ ਗਏ, ਦੇਖੋ ਉਦੋਂ ਵੀ ਰੀਜ਼ਨ ਇਹ ਬਣਿਆ ਸੀ ਕਿ ਜੈਫਰੀ ਐਪਸਟੀਨ ਦੇ ਨਾਲ ਇਹਨਾਂ ਦੀ ਨੇੜਤਾ ਦੇ ਕਿੱਸੇ ਬੜੇ ਪੁਰਾਣੇ ਨੇ, ਪਰ ਅੱਜ ਐਂਡਰਿਊ ਮਾਊਂਟਬੈਟਨ ਵਿੰਸਟਰ ਨੂੰ UK ਦੇ ਵਿੱਚ ਪੁਲਿਸ ਨੇ ਅਰੈਸਟ ਕਰ ਲਿਆ ਅਤੇ ਇਹਨਾਂ ਦੇ ਉੱਪਰ ਸੰਗੀਨ ਦੋਸ਼ ਇਹ ਲੱਗੇ ਨੇ ਕਿ ਇਹਨਾਂ ਨੇ ਕੁਝ ਜਿਹੜੀ ਸੈਂਸਿਟਿਵ ਜਾਣਕਾਰੀ ਸੀ, UK ਦੇ ਸਟੇਟ ਐਨਵੋਏ ਹੁੰਦੇ ਹੋਏ ਉਹ ਜਾਣਕਾਰੀ ਇਹਨਾਂ ਨੇ ਜੈਫਰੀ ਐਪਸਟੀਨ ਦੇ ਨਾਲ ਸਾਂਝੀ ਕੀਤੀ ਸੀ।
ਸੋ ਅਜੇ ਚਾਰਜ ਨਹੀਂ ਇਹਨਾਂ ਨੂੰ ਕੀਤਾ ਗਿਆ, ਸਸਪੈਸ਼ਨ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਹੈ। ਸੋ ਜਿਹੜੇ ਰੀਸੈਂਟਲੀ ਡਾਕੂਮੈਂਟਸ ਐਪਸਟੀਨ ਫਾਈਲਸ ਦੇ ਜਿਹੜੇ 3 ਮਿਲੀਅਨ ਦੇ ਕਰੀਬ ਡਾਕੂਮੈਂਟਸ ਜਨਤਕ ਕੀਤੇ ਗਏ, ਉਹਨਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਹੈ ਕਿ ਇਹ ਬ੍ਰਿਟਿਸ਼ ਟ੍ਰੇਡ ਐਨਵੋਏ ਰਹੇ ਨੇ ਬਿਟਵੀਨ 2001 ਐਂਡ 2011। ਸੋ ਇਸ ਸਮੇਂ ਦੌਰਾਨ ਇਹਨਾਂ ਨੇ ਕਈ ਤਰ੍ਹਾਂ ਦੀ ਜਾਣਕਾਰੀ, ਸੋ ਉਹਨਾਂ ਐਪਸਟੀਨ ਫਾਈਲਸ ਦੇ ਵਿੱਚੋਂ ਨਿਕਲੀਆਂ ਉਹ ਕੁਝ ਡਾਕੂਮੈਂਟਸ ਨਿਕਲੇ ਨੇ
ਜੀ,
ਕਿ 2010 ਦੇ ਵਿੱਚ ਇਹਨਾਂ ਨੇ ਐਪਸਟੀਨ ਦੇ ਨਾਲ ਇੱਕ ਬਿਜ਼ਨਸ ਓਪਰਚੁਨਿਟੀਜ਼ ਇਨ ਅਫਗਾਨਿਸਤਾਨ ਨਾਲ ਸੰਬੰਧਿਤ ਕੋਈ ਬਰੀਫ ਸਾਂਝਾ
ਕੀਤਾ ਸੀ।
ਫਿਰ ਇਹਨਾਂ ਦੇ ਕੁਝ ਇਹਨਾਂ ਦੀਆਂ ਕੁਝ ਫੇਰੀਆਂ ਸਨ ਸਿੰਗਾਪੁਰ, ਹਾਂਗਕਾਂਗ, ਵੀਅਤਨਾਮ ਦੀਆਂ
2010 ਚ।
ਸੋ ਨਵੰਬਰ 30, 2010 ਸੋ ਇਹਨਾਂ ਨੇ ਕੋਈ ਈਮੇਲ ਭੇਜੀ ਸੀ, ਉਹਦੇ ਵਿੱਚ ਇਸ ਟ੍ਰਿਪ ਬਾਰੇ ਵਿਜ਼ਿਟ ਰਿਪੋਰਟਸ ਉਹਦੇ ਵਿੱਚ ਸਨ, ਜਿਹਦੇ ਵਿੱਚ ਕੌਨਫੀਡੈਂਸ਼ੀਅਲ ਡਿਟੇਲਸ ਆਫ ਇਨਵੈਸਟਮੈਂਟ ਓਪਰਚੁਨਿਟੀਜ਼ ਵੀ ਸ਼ਾਮਲ
ਸੀਗੀਆਂ।
ਸੋ ਇਹ ਕੌਨਫੀਡੈਂਸ਼ੀਅਲ ਡੇਟਾ ਹੁੰਦਾ, ਜਿਹੜੇ ਇਸ ਤਰ੍ਹਾਂ ਦੇ ਟ੍ਰੇਡ ਐਨਵੋਇਸ ਨੇ ਉਹਨਾਂ ਦੀ ਜ਼ਿੰਮੇਦਾਰੀ ਹੁੰਦੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਆ ਉਹਨੂੰ ਗੁਪਤ ਰੱਖਿਆ ਜਾਵੇ, ਉਹਨੂੰ ਜਨਤਕ ਨਾ ਕੀਤਾ ਜਾਵੇ। ਅਤੇ ਇਹਨਾਂ ਨੇ ਸੰਭਾਵੀ ਤੌਰ 'ਤੇ ਜੈਫਰੀ ਐਪਸਟੀਨ ਦੇ ਨਾਲ ਇਹ ਸਾਰੀ ਇਨਫੋਰਮੇਸ਼ਨ ਸਾਂਝੀ ਕੀਤੀ। ਸੋ ਇਹਦੀ ਹੁਣ ਇਨਵੈਸਟੀਗੇਸ਼ਨ ਕੀਤੀ ਜਾਣੀ ਹੈ ਬ੍ਰਿਟਿਸ਼ ਪੁਲਿਸ ਵੱਲੋਂ, ਅਤੇ ਇਹਨਾਂ ਨੂੰ ਸਸਪੈਸ਼ਨ 'ਤੇ ਗ੍ਰਿਫਤਾਰ ਕੀਤਾ ਗਿਆ। ਉਸ ਤੋਂ ਬਾਅਦ ਕਿੰਗ ਵੱਲੋਂ, ਪ੍ਰਾਈਮ ਮਿਨਿਸਟਰ ਵੱਲੋਂ ਸਟੇਟਮੈਂਟਸ ਜਾਰੀ ਕੀਤੀਆਂ ਗਈਆਂ ਨੇ, ਅਤੇ ਉਹਨਾਂ ਨੇ ਕਿਹਾ ਵੀ ਉਹ ਪੂਰੇ ਇਸ ਜਾਂਚ ਦੇ ਵਿੱਚ ਪੂਰਾ ਕੋਆਪਰੇਟ ਕਰਨਗੇ। ਕਿੰਗ ਨੇ ਇਹ ਗੱਲ ਕਹੀ ਆ, ਅਤੇ ਦੋਨਾਂ ਨੇ, ਪ੍ਰਾਈਮ ਮਿਨਿਸਟਰ ਅਤੇ ਕਿੰਗ ਨੇ ਇਹ ਗੱਲ ਕਹੀ ਆ ਕਿ ਲਾਅ ਮਸਟ ਟੇਕ ਇਟਸ ਕੋਰਸ, ਵੀ ਜੋ ਕਾਨੂੰਨ ਦੇ ਕਾਨੂੰਨ ਤਹਿਤ ਜੋ ਬਣਦੀ ਸਜ਼ਾ ਹੋਏਗੀ, ਜੋ ਵੀ ਕੁਝ ਕਾਰਵਾਈ ਹੋਏਗੀ, ਇਟ ਵਿਲ ਅਨਫੋਲਡ ਇਟਸੈਲਫ,
ਵੀ ਹੋਣੀ ਚਾਹੀਦੀ ਹੈ। ਅਤੇ ਸੋ ਇਹ ਸਟੇਟਮੈਂਟ ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ ਨੇ ਵੀ ਅਤੇ ਕਿੰਗ ਚਾਰਲਸ ਦਾ ਥਰਡ ਦੋਹਾਂ ਵੱਲੋਂ ਇਹ ਜਿਹੜੀ ਇਨਫੋਰਮੇਸ਼ਨ ਜਾਂ ਇਹ ਸਟੇਟਮੈਂਟ ਸਾਂਝੀ ਕੀਤੀ ਗਈ ਹੈ। ਸਾਬਕਾ ਪ੍ਰਿੰਸ ਐਂਡਰਿਊ ਦੇ ਵਾਸਤੇ ਜੀ ਜੈਫਰੀ ਐਪਸਟੀਨ ਨਾਲ ਨੇੜਤਾ ਨਾਲ ਜਿਹੜੇ ਸੰਬੰਧਿਤ ਜੋ ਕਹਾਣੀਆਂ ਸੀਗੀਆਂ ਉਹਨੂੰ ਲੈ ਕੇ ਪਹਿਲਾਂ ਵੀ ਕਾਫੀ ਜਾਣਕਾਰੀ ਸਾਹਮਣੇ ਆਉਂਦੀ ਰਹੀ ਹੈ। ਕੁਝ ਬੜੀਆਂ ਆਪੱਤੀਜਨਕ ਤਸਵੀਰਾਂ ਨੇ ਜਿਨ੍ਹਾਂ ਦੇ ਵਿੱਚ ਅੰਡਰਏਜ ਗਰਲਸ ਦੀ ਐਕਸਪਲੋਇਟੇਸ਼ਨ ਦਾ ਜਿਹੜਾ ਮਾਮਲਾ ਕਿ ਉਹਦੇ ਵਿੱਚ ਇਸ ਸਾਬਕਾ ਰਾਜਕੁਮਾਰ ਦੀ ਇਨਵੋਲਵਮੈਂਟ ਰਹੀ ਆ। ਸੋ ਉਹਦੇ ਚੱਲਦੇ ਹੀ ਪਿਛਲੇ ਸਾਲ ਇਹਨਾਂ ਦੇ ਜਿਹੜੇ ਸ਼ਾਹੀ ਅਹੁਦੇ ਸੀ ਉਹਨਾਂ 'ਤੇ ਇਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ ਸੀ, ਪਰਿਵਾਰ ਨੇ ਇਹਨਾਂ ਨੂੰ ਬੇਦਖਲ ਕਰਤਾ ਸੀ। ਸੋ ਅੱਜ ਉਸ ਕੜੀ ਦੇ ਵਿੱਚ ਇਹ ਇੱਕ ਨਵਾਂ ਜਿਹੜਾ ਕਿੱਸਾ ਉਹ ਜੁੜਿਆ ਹੈ। ਸੋ ਐਂਡ ਲਾਈਕ ਯੂ ਮੈਨਸ਼ਨ ਕਿ ਅਜੇ ਸ਼ੱਕ ਦੇ ਆਧਾਰ 'ਤੇ ਹੀ ਇਹ ਗ੍ਰਿਫਤਾਰੀ ਹੋਈ ਆ, ਅਤੇ ਆਫਕੋਰਸ ਐਂਡਰਿਊ ਵੱਲੋਂ, ਐਂਡਰਿਊ ਮਾਊਂਟਬੈਟਨ ਵਿੰਡਸਰ ਵੱਲੋਂ ਇਹ ਸਾਰੇ ਦੋਸ਼ ਉਹਨਾਂ ਨੂੰ ਡਿਨਾਈ ਕੀਤਾ ਗਿਆ ਹੈ। ਬਸ ਜੀ, ਐਕਸਟੋਰਸ਼ਨ ਵਾਲੇ ਮਾਮਲੇ ਨਾਲ ਸੰਬੰਧਿਤ ਇੱਕ ਖਬਰ ਹੋਰ ਇਹ ਵੀ ਤਾਂ ਹੈਗੀ ਆ ਕਿ ਪਿਛਲੇ ਦਿਨੀ ਜਦੋਂ ਪ੍ਰੀਮੀਅਰ ਨੇ ਇਹ ਗੱਲ ਆਖੀ ਸੀ ਕਿ ਜੋ ਉਹਨਾਂ ਨੂੰ ਪਬਲਿਕ ਤੋਂ ਸੁਣਨ ਨੂੰ ਮਿਲਦਾ ਪਿਆ ਅਤੇ ਜੋ ਉਹਨਾਂ ਨੂੰ ਪੁਲਿਸ ਤੋਂ ਸੁਣਨ ਨੂੰ ਮਿਲਦਾ ਪਿਆ ਉਹਦੇ ਵਿੱਚ ਬਹੁਤ ਫਰਕ ਹੈਗਾ, ਜਦੋਂ ਉਹਨਾਂ ਨੇ ਇਹ ਵੀ ਆਖਿਆ ਸੀ ਕਿ ਵੱਖੋ ਵੱਖਰੀਆਂ ਪੁਲਿਸ ਫੋਰਸਿਸ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਆ ਵੀ ਉਹ ਤਾਲਮੇਲ ਦੀ ਘਾਟ ਵੀ ਸਿੱਧੇ ਤੌਰ 'ਤੇ ਰੜਕਦੀ ਆ। ਉਹਨਾਂ ਨੇ ਬੇਸਿਕਲੀ ਸਿੱਧੇ ਤੌਰ 'ਤੇ ਬੜੇ ਬਲੰਟ ਸ਼ਬਦਾਂ ਦੇ ਵਿੱਚ ਲਾਹਪਾ ਕੀਤੀ ਸੀ ਪੁਲਿਸ ਦੀ ਕਾਰਗੁਜ਼ਾਰੀ ਦੀ। ਉਦੋਂ ਹੀ ਪ੍ਰੀਮੀਅਰ ਨੇ ਅਨਾਊਂਸਮੈਂਟ ਇਹ ਵੀ ਕੀਤੀ ਸੀ ਕਿ ਇੱਕ ਐਕਸਟੋਰਸ਼ਨ ਐਡਵਾਈਜ਼ਰੀ ਪੈਨਲ ਉਹ ਲਗਾਉਣ ਜਾ ਰਹੇ ਨੇ ਜਿਹਦਾ ਕੰਮ ਇਹ ਹੋਏਗਾ ਕਿ ਇਨਫੋਰਮੇਸ਼ਨ ਸ਼ੇਅਰਿੰਗ ਬਿਹਤਰ ਹੋ ਸਕੇ, ਵੱਖੋ ਵੱਖਰੀਆਂ ਪੁਲਿਸ ਏਜੰਸੀਜ਼ ਦੇ ਵਿੱਚ, ਪੁਲਿਸ ਫੋਰਸਿਸ ਦੇ ਵਿੱਚ ਜਿਹੜੀਆਂ ਇਸ ਵੇਲੇ ਸਪੈਸ਼ਲਾਈਜ਼ਡ ਟੀਮਸ ਬਣਾਈਆਂ ਗਈਆਂ ਨੇ, ਕਿਉਂਕਿ ਸਰੀ ਪੁਲਿਸ ਸਰਵਿਸ ਦੀ ਆਪਣੀ ਐਕਸਟੋਰਸ਼ਨ ਟਾਸਕ ਫੋਰਸ ਆ, ਐਬਰਸਫੋਰਡ ਪੁਲਿਸ ਦੀ ਆਪਣੀ ਐਕਸਟੋਰਸ਼ਨ ਟਾਸਕ ਫੋਰਸ ਆ, ਪ੍ਰੋਵਿੰਸ਼ੀਅਲ ਐਕਸਟੋਰਸ਼ਨ ਟਾਸਕ ਫੋਰਸ ਲੈਦੀ ਆ, ਅਤੇ ਵੀ ਉਹ ਜਿਹੜਾ ਤਾਲਮੇਲ ਹੈਗਾ ਸਾਰਾ ਉਹ ਬਿਹਤਰ ਬੈਠ ਸਕੇ ਉਹਦੇ ਲਈ ਇੱਕ ਐਡਵਾਈਜ਼ਰੀ ਪੈਨਲ ਅਨਾਊਂਸ ਕੀਤਾ ਗਿਆ ਸੀ। ਜਦੋਂ ਉਹ ਅਨਾਊਂਸਮੈਂਟ ਕੀਤੀ ਗਈ ਸੀ ਉਦੋਂ ਸਿਰਫ ਇਸ ਪੈਨਲ ਨੂੰ ਹੈੱਡ ਕਿਹਨੇ ਕਰਨਾ ਉਹਨਾਂ ਦਾ ਨਾਮ ਦੱਸਿਆ ਗਿਆ ਸੀ, ਸਾਬਕਾ RCMP ਆਫਿਸਰ ਪੌਲ ਡਡਵਾਲ, ਜਿਹੜੇ ਅੱਜ ਅੱਗੇ ਚੱਲ ਕੇ ਤੁਹਾਡੇ ਨਾਲ ਗੱਲ ਵੀ ਕਰਨਗੇ। ਕੱਲ੍ਹ ਵਾਸੂ ਜੀ ਇਸ ਐਡਵਾਈਜ਼ਰੀ ਪੈਨਲ ਦੇ ਜਿਹੜੇ ਬਾਕੀ ਦੇ ਮੈਂਬਰਸ ਹੋਣਗੇ ਉਹਨਾਂ ਦੇ ਨਾਮ ਵੀ ਸਾਂਝੇ ਕਰ ਲਏ ਗਏ ਨੇ।
ਸੋ ਇਹਨੂੰ ਹੁਣ ਕਮਿਊਨਿਟੀ ਐਡਵਾਈਜ਼ਰੀ ਗਰੁੱਪ ਕਿਹਾ ਜਾ ਰਿਹਾ CAG
ਜੀ।
ਸੋ ਇਹਦੇ ਵਿੱਚ ਟੋਟਲ 6 ਮੈਂਬਰ ਹੋਣਗੇ ਇੰਕਲੂਡਿੰਗ ਪੌਲ ਡਡਵਾਲ,
ਅਤੇ
ਬਾਕੀ ਜਿਹੜੇ 5 ਮੈਂਬਰ ਨੇ ਉਹਨਾਂ ਵਿੱਚੋਂ ਇੱਕ ਬਲਤੇਜ ਢਿੱਲੋਂ ਨੇ
ਜਿਹੜੇ ਸੈਨੇਟਰ ਨੇ, ਹੁਣ
ਇਸ ਵੇਲੇ ਸੈਨੇਟਰ ਨੇ, ਸਾਬਕਾ RCMP ਆਫਿਸਰ ਨੇ, ਪਿਛਲਾ ਪ੍ਰੋਵਿੰਸ਼ੀਅਲ ਇਲੈਕਸ਼ਨ ਵੀ ਲੜਿਆ ਸੀ NDP ਵੱਲੋਂ, BCNDP ਵੱਲੋਂ। ਸੋ ਗੈਰੀ ਬੈਗ ਜਿਹੜੇ ਕਿ ਸਾਬਕਾ ਪਬਲਿਕ ਸੇਫਟੀ ਮਿਨਿਸਟਰ ਹੋ ਗਏ, ਹੁਣ ਉਹਨਾਂ ਨੂੰ ਬਦਲ ਕੇ ਨੀਨਾ ਕ੍ਰੀਗਰ ਨੂੰ ਪਬਲਿਕ ਸੇਫਟੀ ਮਿਨਿਸਟਰ ਬਣਾਇਆ ਗਿਆ, ਅਤੇ ਇਸ ਵੇਲੇ MLA ਨੇ NDP ਵੱਲੋਂ ਸਰੀ ਗਿਲਫਰਡ ਤੋਂ। ਅਤੇ ਫਿਰ ਵਾਲੀ ਓਪਲ, ਸਾਬਕਾ ਅਟਾਰਨੀ ਜਨਰਲ ਅਤੇ ਰਿਟਾਇਰਡ ਜੱਜ
ਜੀ।
ਫਿਰ ਨੀਨੂ ਕਾਂਗ ਜੋ ਕਿ ਐਂਡਿੰਗ ਵਾਇਲੈਂਸ ਐਸੋਸੀਏਸ਼ਨ ਆਫ BC ਦੇ ਐਗਜ਼ੈਕਟਿਵ ਡਾਇਰੈਕਟਰ ਨੇ, ਅਤੇ ਹਾਰਪ ਖੇਲਾ ਜੋ ਇੱਕ ਬਿਜ਼ਨਸ ਓਨਰ ਨੇ ਸਰੀ ਵਿੱਚ
ਜੀ। ਸੋ ਇਹ ਐਡਵਾਈਜ਼ਰੀ ਗਰੁੱਪ ਬਾਰੇ ਦੱਸਿਆ ਗਿਆ ਕਿ ਆਲਰੇਡੀ ਇਹਨਾਂ ਦੀ ਆਪਸ ਦੇ ਵਿੱਚ ਮੁਲਾਕਾਤ ਹੋ ਚੁੱਕੀ ਹੈ, ਇਹਨਾਂ ਨੇ ਐਕਸਟੋਰਸ਼ਨ ਦੇ ਕੁਝ ਵਿਕਟਮਸ ਦੇ ਨਾਲ ਵੀ ਗੱਲ ਕੀਤੀ ਆ। ਇਹਨਾਂ ਦਾ ਜਿਹੜਾ ਮੇਨ ਫੋਕਸ ਹੋਏਗਾ ਕੰਮ ਕਾਜ ਕਰਨ ਦਾ, ਇੱਕ ਤਾਂ ਸਰਕਾਰ ਨੂੰ ਰੈਕਮੈਂਡੇਸ਼ਨਸ ਪ੍ਰਦਾਨ ਕਰਨੀਆਂ, ਅਤੇ ਨਾਲ ਹੀ ਜਿਹੜਾ ਇਹ ਪੈਨਲ ਹੈ ਇਹ ਪੁਲਿਸ ਦੇ ਨਾਲ ਅਤੇ ਕਮਿਊਨਿਟੀ ਲੀਡਰਸ ਦੇ ਨਾਲ ਕੋਲੈਬੋਰੇਟ ਕਰੇਗਾ ਟੂ ਕਮ ਅਪ ਵਿਦ ਬ੍ਰਿਲੀਅੰਟ ਸੋਲਿਊਸ਼ਨਸ।
ਯਾ ਸੋ ਇਹਨਾਂ ਨੇ ਦੱਸਿਆ ਕਹਿੰਦੇ ਵੀ ਇਹ ਜਿਹੜਾ ਪੈਨਲ ਹੈ ਇਹ ਪਿਛਲੇ ਹਫ਼ਤੇ ਹੀ ਡਿਸਾਈਡ ਕਰ ਲਿਆ ਗਿਆ ਸੀ ਵੀ ਮੈਂਬਰਸ ਕਿਹੜੇ ਕਿਹੜੇ ਹੋਣਗੇ ਪਰ ਉਹਦੇ ਬਾਰੇ ਇਨਫੋਰਮੇਸ਼ਨ ਜਨਤਕ ਪਿਛਲੇ ਹਫ਼ਤੇ ਨਹੀਂ ਕੀਤੀ ਗਈ ਕਿਉਂਕਿ ਟੰਬਲਰ ਰਿਜ ਦੀ ਟ੍ਰੈਜਡੀ ਵਾਪਰ ਗਈ ਸੀ ਸੋ ਇਸ ਕਰਕੇ ਇਹ ਜਾਣਕਾਰੀ ਜਨਤਕ ਕੱਲ੍ਹ ਹੀ ਕੀਤੀ ਗਈ ਪਰ ਇਸ ਤੋਂ ਪਹਿਲਾਂ ਕਹਿੰਦੇ ਇਸ ਪੈਨਲ ਦੀਆਂ ਮੀਟਿੰਗਸ ਵੀ ਹੋ ਹਟੀਆਂ ਨੇ
ਅਸਲ ਵਿੱਚ ਜਦੋਂ ਪੌਲ ਡਡਵਾਲ ਜੀ ਤੁਹਾਨੂੰ ਸ਼ਾਮਿਲ ਹੋਣਗੇ ਇਹਨਾਂ ਨੇ ਜਦੋਂ ਸਾਰੀ ਗੱਲ ਹੋਈ ਨਾ ਇਹਦੇ ਬਾਰੇ ਕੱਲ੍ਹ ਟਿੱਪਣੀ ਕਰਦੇ ਕਿਹਾ ਉਹਨੇ ਕਿਹਾ ਵੀ ਆਈ ਐਮ ਬਿਯੋਂਡ ਕੌਨਫੀਡੈਂਟ ਕਿ ਜਿਹੜਾ ਇਹ ਐਡਵਾਈਜ਼ਰੀ ਗਰੁੱਪ ਹੈ ਇਟ ਵਿਲ ਹੈਲਪ ਈਜ਼ ਇਫ ਨੋਟ ਐਂਡ ਦਾ ਪ੍ਰੋਬਲਮ ਇੱਕ ਸਾਬਕਾ ਉੱਚ ਆਰ ਸੀ ਐਮ ਪੀ ਅਧਿਕਾਰੀ ਦਾ ਇਹ ਕਹਿਣਾ ਜਿਨ੍ਹਾਂ ਨੇ ਕਿ ਇਸ ਕਮਿਊਨਿਟੀ ਐਡਵਾਈਜ਼ਰੀ ਗਰੁੱਪ ਨੂੰ ਲੀਡ ਕਰਨਾ ਕਿ ਜੀ ਇਹ ਕਾਫੀ ਫਰਕ ਪਾ ਦੇਗਾ ਭਾਵੇਂ ਖਤਮ ਨਾ ਕਰ ਸਕੇ ਭਾਵੇਂ ਸਮੱਸਿਆ ਨੂੰ ਖਤਮ ਨਾ ਕਰ ਸਕੇ ਇਹ ਕਿੰਨਾ ਕੰਫਰਟਿੰਗ ਹੈ ਸੁਣਨਾ
ਯਾ ਦੇਖੋ ਨਾ ਵਿਜੇ ਜਦੋਂ ਇਹ ਇੱਕ ਐਡਵਾਈਜ਼ਰੀ ਗਰੁੱਪ ਦਾ ਐਲਾਨ ਵੀ ਕੀਤਾ ਗਿਆ ਸੀ 2 ਫਰਵਰੀ ਨੂੰ ਪ੍ਰੀਮੀਅਰ ਵੱਲੋਂ ਨਾਲ ਦੇ ਨਾਲ ਬੀ ਸੀ ਕੰਜ਼ਰਵੇਟਿਵਸ ਨੇ ਸਵਾਲ ਚੁੱਕਿਆ ਸੀ ਕਿ ਵੀ ਚਲੋ ਠੀਕ ਹੈ ਵੀ ਕਮਿਊਨੀਕੇਸ਼ਨ ਬਿਹਤਰ ਕਰਨਾ ਜ਼ਰੂਰੀ ਹੈ ਪਰ ਕਮਿਊਨੀਕੇਸ਼ਨ ਜਾਂ ਕੋਈ ਐਡਵਾਈਜ਼ਰੀ ਗਰੁੱਪ ਇਜ਼ ਨੋਟ ਗੋਇੰਗ ਟੂ ਐਂਡ ਐਕਸਟੋਰਸ਼ਨ ਅਤੇ ਉਸ ਚੀਜ਼ ਦੀ ਮੇਰੇ ਖਿਆਲ ਕੋਗਨੀਜੈਂਸ ਜਿਹੜੀ ਹੈ ਉਹ ਇਸ ਗਰੁੱਪ ਨੂੰ ਵੀ ਹੈ ਚੇਅਰ ਪੌਲ ਅਡਵਾਲ ਨੂੰ ਵੀ ਹੈ ਵੀ ਐਡਵਾਈਜ਼ਰੀ ਪੈਨਲ ਦੇ ਨਾਲ ਨਾ ਤਾਂ ਐਕਸਟੋਰਸ਼ਨ ਦੀ ਸਮੱਸਿਆ ਖਤਮ ਨਹੀਂ ਹੋਣ ਵਾਲੀ ਉਹ ਤਾਂ ਅਲਟੀਮੇਟਲੀ ਜੋ
ਅਰੈਸਟਸ ਨੇ ਕਨਵਿਕਸ਼ਨਸ
ਨੇ ਓਵਰਆਲ ਜਿਹੜਾ ਪੂਰਾ ਸਿਸਟਮ ਆ ਜੇ ਇਕੱਠੇ ਹੋ ਕੇ ਸਾਰੇ ਲੈਵਲਸ ਆਫ ਗਵਰਨਮੈਂਟ ਇਕੱਠੇ ਕੰਮ ਕਰਨਗੇ ਤਾਂ ਜਾ ਕੇ ਅਸੀਂ ਉਹਦਾ ਕੋਈ ਪਾਰ ਲੱਭ ਸਕਾਂਗੇ
ਅਤੇ ਇਸ ਗਰੁੱਪ ਦੀ ਮਿਆਦ ਕਿੰਨੀ ਹੈ ਕੰਮ ਕਰਨ ਦੀ ਇਹਨਾਂ ਦੇ ਕੰਮ ਦੀ ਡੈਡਲਾਈਨ ਕੀ ਹੈ ਰਿਪੋਰਟ ਕਦੋਂ ਇਹਨਾਂ ਨੇ ਕੋਈ ਨਾ ਉੱਦਾਂ ਦਾ ਸਟਰਕਚਰ ਨਹੀਂ ਸੈਟਅਪ ਕੀਤਾ ਗਿਆ ਦੇਰ ਇਜ਼ ਨੋ ਡੈਡਲਾਈਨ ਫੋਰ ਦਾ ਗਰੁੱਪਸ ਵਰਕ ਕੋਈ ਫਿਕਸਡ ਇੱਦਾਂ ਦੀ ਡੈਡਲਾਈਨਸ ਨਹੀਂ ਹੈਗੀਆਂ ਜਿਹੜੇ ਵੈਸੇ ਪੌਲ ਡਡਵਾਲ ਨੇ ਵਾਸੂ ਜੀ ਉਹ ਪਹਿਲਾਂ ਆਰ ਸੀ ਐਮ ਪੀ ਅਫਸਰ ਰਹੇ ਨੇ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਆਈ ਹਿੱਟ ਦੇ ਮੈਂਬਰ ਰਹੇ ਨੇ ਸੀ ਐਫ ਐਸ ਸੀ ਯੂ ਬੀ ਸੀ ਨਾਲ ਉਹ ਲਿੰਕਡ ਰਹੇ ਨੇ ਜਿਹੜਾ ਸਰੀ ਸਿਕਸ ਮਰਡਰ ਟ੍ਰਾਇਲ ਸੀ ਮਰਡਰ ਕੇਸ ਸੀ ਉਹਦੇ ਵਿੱਚ ਬੜੇ ਇੱਕ ਪ੍ਰਮੁੱਖ ਇਨਵੈਸਟੀਗੇਟਰ ਰਹੇ ਨੇ ਪੌਲ ਡਡਵਾਲ ਸੋ ਉਹ ਇਸ ਕਮਿਊਨਿਟੀ ਐਡਵਾਈਜ਼ਰੀ ਪੈਨਲ ਨੂੰ ਜਾਂ ਕਮਿਊਨਿਟੀ ਐਡਵਾਈਜ਼ਰੀ ਗਰੁੱਪ ਨੂੰ ਹੁਣ ਲੀਡ ਕਰ ਰਹੇ ਨੇ ਵਾਸੂ ਜੀ ਕੁਇਕਲੀ ਗੱਲ ਆਪਾਂ ਐਂ ਕਰੀਏ ਬੀ ਸੀ ਪੈਰਾਮੈਡਿਕਸ ਦੀ ਜਿਹੜੀ ਯੂਨੀਅਨ ਹੈਗੀ ਆ 6,000 ਤੋਂ ਵੀ ਵੱਧ ਇਹਨਾਂ ਦੇ ਮੈਂਬਰ ਨੇ ਅਤੇ ਐਂਬੂਲੈਂਸ ਪੈਰਾਮੈਡਿਕਸ ਬੀ ਸੀ ਕਿਊ ਪੀ 733 ਯੂਨੀਅਨ ਦੇ 6,000 ਤੋਂ ਵੀ ਵੱਧ ਮੈਂਬਰਾਂ 'ਚੋਂ 97% ਨੇ ਹੁਣ ਇਸ ਹੱਕ 'ਚ ਵੋਟ ਕੀਤੀ ਆ ਕਿ ਜੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਸਟ੍ਰਾਈਕ ਕਰ ਲਾਂਗੇ
ਸੋ ਜਿਹੜੀ ਇਹ ਯੂਨੀਅਨ ਹੈ ਐਂਬੂਲੈਂਸ ਪੈਰਾਮੈਡਿਕਸ ਆਫ ਬੀ ਸੀ ਇਹਨਾਂ ਦੀ ਵੈਬਸਾਈਟ ਦੇ ਉੱਤੇ ਲਿਖਿਆ ਹੋਇਆ ਕਿ ਇਹਨਾਂ ਦੇ 4,500 ਮੈਂਬਰ ਨੇ
ਅੱਛਾ
ਪਰ ਕੱਲ੍ਹ ਜਿਹੜਾ ਇਹਨਾਂ ਨੇ ਬਿਆਨ ਜਾਰੀ ਕੀਤਾ ਉਹ 'ਚ ਇਹਨਾਂ ਨੇ ਲਿਖਿਆ ਕਿ ਸਾਡੇ 6,000 ਮੈਂਬਰਸ ਤੋਂ ਵੀ ਜ਼ਿਆਦਾ ਨੇ ਉਹਨਾਂ ਵਿੱਚੋਂ 97% ਨੇ ਜੋਬ ਐਕਸ਼ਨ ਦੇ ਹੱਕ ਵਿੱਚ ਵੋਟ ਪਾਈ ਹੈ ਸੋ ਮਾਮਲਾ ਕੰਟਰੈਕਟ ਰੀਨੈਗੋਸੀਏਸ਼ਨ ਦਾ ਹੀ ਹੈ ਅਤੇ ਇਹਦੀਆਂ ਜੋ ਡੀਟੇਲਸ ਨੇ ਉਹਦੇ ਸੰਬੰਧੀ ਅੱਜ ਇਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ
ਜਾਵੇਗੀ
ਸੋ ਉਹਦੇ ਵਿੱਚ ਡੀਟੇਲਸ ਦੱਸਣਗੇ ਵੀ ਅਸਲ ਮਾਮਲਾ ਪੂਰਾ ਕੀ ਹੈ ਅਤੇ ਇਹ ਮੈਂਬਰਸ ਇਹਨਾਂ ਦੇ ਹੈਗੇ ਕਿੰਨੇ ਨੇ ਸੋ ਇਹਦੇ ਵਿੱਚ ਐਂਬੂਲੈਂਸ ਪੈਰਾਮੈਡਿਕਸ ਅਤੇ 911 ਡਿਸਪੈਚਰਸ ਵੀ ਸ਼ਾਮਲ ਨੇ ਸੋ ਪਹਿਲਾਂ ਤੋਂ ਹੀ ਸਾਨੂੰ ਪਤਾ ਕਿ ਕੁਝ ਇਸ਼ੂਜ਼ ਜਿਹੜੇ ਵਰਕ ਐਨਵਾਇਰਮੈਂਟ ਨਾਲ ਸੰਬੰਧਿਤ ਪਲੱਸ ਕਿਹੜੇ ਸਮੇਂ ਵਾਸਤੇ ਪੈਸੇ ਮਿਲਣੇ ਆ ਕਿਹੜੇ ਸਮੇਂ ਵਾਸਤੇ ਪੈਸੇ ਨਹੀਂ ਮਿਲਣੇ ਸੋ ਇੱਦਾਂ ਦੇ ਕਈ ਸਾਰੇ ਇਸ਼ੂਜ਼ ਇਹਨਾਂ ਦੇ ਹੈਗੇ ਸਨ ਵਰਕਲੋਡ ਜ਼ਿਆਦਾ ਹੈ ਅਤੇ ਰਿਸੋਰਸਿਸ ਘੱਟ ਨੇ
ਨੈਗੋਸੀਏਸ਼ਨ ਇਹਨਾਂ ਦੀਆਂ ਪਹਿਲਾਂ ਤੋਂ ਚੱਲਦੀਆਂ ਆ ਰਹੀਆਂ ਵਾਸੂ ਜੀ ਜਨਵਰੀ ਦੇ ਵਿੱਚ ਵੀ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਨਾ ਉਦੋਂ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਸਰਕਾਰ ਨੇ ਔਫਰ ਵੀ ਇਹਨਾਂ ਨੂੰ ਕੀਤੀ ਕੋਈ ਕਿ ਜਿਹੜੀ ਸਰਕਾਰ ਦੀ ਔਫਰ ਆ ਇਸ ਵੇਲੇ ਜਿਹੜੀ ਮੈਂਬਰਸ ਦੀ ਜ਼ਰੂਰਤ ਹੈ ਉਹ ਤੋਂ ਕਿਤੇ ਘੱਟ ਆ ਇਟ ਫਾਲਸ ਵੇ ਸ਼ੋਰਟ ਸੋ ਜਿਹੜੀ ਉਹ ਗੱਲਬਾਤ ਹੈ ਹੁਣ ਕਿਸੇ ਵੀ ਤਣ ਪੱਤਰ ਨਹੀਂ ਲੱਗਦੀ ਪਈ ਦੈਟਸ ਦਾ ਰੀਜ਼ਨ ਵਾਏ ਕਿ ਹੁਣ ਸਟ੍ਰਾਈਕ ਵਾਲੇ ਪਾਸੇ ਗੱਲ ਜਾ ਰਹੀ ਆ ਜੋਬ ਐਕਸ਼ਨ ਕਦੋਂ ਸ਼ੁਰੂ ਹੋਏਗਾ ਹੋਏਗਾ ਵੀ ਕਿ ਨਹੀਂ ਉਹ ਸਾਰੀਆਂ ਚੀਜ਼ਾਂ ਅੱਜ ਦੁਪਹਿਰੇ ਪਤਾ ਲੱਗਣਗੀਆਂ
ਜੀ ਅਤੇ ਇਹਨਾਂ ਨੇ ਦੱਸਿਆ ਕਹਿੰਦੇ ਅਸੀਂ ਪਿਛਲੇ ਇੱਕ ਹਫ਼ਤੇ ਤੋਂ ਹੋਸਪਿਟਲ ਐਮਪਲੋਇਰਸ ਐਸੋਸੀਏਸ਼ਨ ਜਿਨ੍ਹਾਂ ਦੇ ਨਾਲ ਕੰਟਰੈਕਟ ਸਾਰੀ ਇਹ ਨੈਗੋਸੀਏਸ਼ਨ ਚੱਲਦੀ ਆ ਵੀ ਉਹਨਾਂ ਤੱਕ ਪਹੁੰਚ ਕੀਤੀ ਆ ਉਹਨਾਂ ਦੇ ਨਾਲ ਅਸੀਂ ਨੈਗੋਸੀਏਸ਼ਨਸ ਕਾਫੀ ਤੇਜ਼ੀ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਪਿਛਲੇ ਇੱਕ ਹਫ਼ਤੇ ਦੇ ਵਿੱਚ ਵੀ ਕਹਿੰਦੇ ਕੋਈ ਗੱਲਬਾਤ ਕੋਈ ਉਹਦੇ 'ਚ ਕੋਈ ਮੀਨਿੰਗਫੁਲ ਪ੍ਰੋਗਰੈਸ ਨਹੀਂ ਹੋਈ ਅਤੇ ਹੋਸਪਿਟਲ ਇੰਪਲੋਇਰਸ ਐਸੋਸੀਏਸ਼ਨ ਵੱਲੋਂ ਇਹ ਕਿਹਾ ਗਿਆ ਵੀ ਉਹ ਇੱਕ ਹਫ਼ਤੇ ਤੋਂ ਗੱਲਬਾਤ ਕਰ ਰਹੇ ਸੀ ਜ਼ਰੂਰ ਅਤੇ ਕਹਿੰਦੇ ਵੀ ਪਰ ਨਹੀਂ ਗੱਲਬਾਤ ਬਣੀ ਜੇ ਸਟ੍ਰਾਈਕ ਵੀ ਹੋ ਜਾਂਦੀ ਆ ਤਾਂ ਵੀ ਕਹਿੰਦੇ ਚਿੰਤਾ ਵਾਲੀ ਗੱਲ ਨਹੀਂ ਕਿ ਜਿਹੜਾ ਸਾਡਾ ਹੈਲਥ ਸੈਕਟਰ ਆ ਉਹਦੇ ਵਿੱਚ ਜੋ ਅਸੈਂਸ਼ੀਅਲ ਵਰਕ ਦੀ ਜੋ ਰਿਕੁਆਇਰਮੈਂਟ ਆ ਵੀ ਉਹ ਬੜੀ ਸਟ੍ਰਿੰਜੈਂਟ ਆ ਵੀ ਇੱਦਾਂ ਨਹੀਂ ਵੀ ਐਂਬੂਲੈਂਸਿਸ ਬੰਦ ਹੋ ਜਾਣਗੀਆਂ ਜਾਂ 911 ਡਿਸਪੈਚਿੰਗ ਬੰਦ ਹੋ ਜਾਏਗੀ
ਬੰਦ ਤਾਂ ਨਹੀਂ ਹੁੰਦੀ ਪਰ ਵਾਸੂ ਜੀ ਉਹਦੇ ਵਿੱਚ ਜਦੋਂ ਜੋਬ ਐਕਸ਼ਨ ਜੇ ਓਵਰ ਟਾਈਮ ਕਰਨ ਤੋਂ ਜੇ ਮਨਾ ਕਰ ਦਿੰਦੇ ਆ ਆਮ ਤੌਰ 'ਤੇ ਜਿਹੜੀਆਂ ਕੋਰ ਅਸੈਂਸ਼ੀਅਲ ਸਰਵਿਸਿਜ਼ ਹੁੰਦੀਆਂ ਉਹਨਾਂ ਵਿਚਲੇ ਜਿਹੜੇ ਯੂਨੀਅਨਸ ਦੇ ਕੰਮ ਇਹ ਹੁੰਦੇ ਨੇ ਜਦੋਂ ਜੋਬ ਐਕਸ਼ਨ ਸ਼ੁਰੂ ਹੁੰਦਾ ਉਹ ਮੁਕੰਮਲ ਵਾਕਆਊਟ ਤਾਂ ਨਹੀਂ ਕਰਦੇ ਪਰ ਜੇ ਓਵਰ ਟਾਈਮ ਕਰਨ ਤੋਂ ਮਨਾ ਕਰ ਦਿੰਦੇ ਆ ਕੁਝ ਹੋਰ ਉਹਦੇ ਵਿੱਚ ਰਿਸਟ੍ਰਿਕਸ਼ਨਸ ਲੱਗ ਜਾਂਦੀਆਂ ਤਾਂ ਐਂਬੂਲੈਂਸ ਸਰਵਿਸ ਦੇ ਉੱਪਰ ਵੀ ਤਾਂ ਆਲਰੇਡੀ ਕਿੰਨਾ ਪ੍ਰੈਸ਼ਰ ਆ, ਰਿਸੋਰਸਿਸ ਦੀ ਘਾਟ ਉੱਥੇ ਵੀ ਹੈ। ਕਿੰਨੀਆਂ ਕਹਾਣੀਆਂ ਅਸੀਂ ਸੁਣ ਚੁੱਕੇ ਹਾਂ ਕਿ ਕੋਈ ਸੱਟ ਖਾ ਜਾਂਦਾ, ਕੋਈ ਬਜ਼ੁਰਗ ਡਿੱਗਿਆ ਐਗਜ਼ਾਮਪਲ, ਅਤੇ ਉਹਨਾਂ ਨੂੰ ਐਂਬੂਲੈਂਸ ਜਦੋਂ ਕਾਲ ਕਰਦੇ ਨੇ ਕਈ ਵਾਰੀ ਇੱਕ ਇੱਕ ਦੋ ਦੋ ਘੰਟੇ ਉਹ ਵੇਟ ਕਰਦੇ ਰਹਿੰਦੇ ਨੇ।
ਬਿਲਕੁਲ, ਅਤੇ ਸਾਨੂੰ ਪਤਾ ਕਿ ਸਾਡੇ ਸੂਬੇ ਦੇ ਵਿੱਚ ਹੁਣ ਮਲਟੀਪਲ ਕੰਟਰੈਕਟਸ ਰੀਨੈਗੋਸ਼ੀਏਟ ਹੋ ਰਹੇ ਨੇ
ਜੀ।
ਬਜਟ ਵੇਲੇ ਵੀ ਇਹਦੀ ਬੜੀ ਗੱਲ ਹੋਈ ਆ ਕਿ ਬੀ ਸੀ ਜੀ ਯੂ ਨੂੰ ਜੋ ਵੇਜ ਹਾਈਕ ਦਿੱਤੀ ਗਈ ਆ ਸਾਲ ਦੇ ਵਿੱਚ 3% ਓਵਰ, ਸੋ ਫੋਰ ਨੈਕਸਟ 4 ਈਅਰਸ, ਸੋ 3×4 ਕਰ ਲਓ ਲੀਨੀਅਰ, ਉਹ 12% ਬਣਦਾ
ਜੀ।
ਅਤੇ ਸੋ ਉਹੀ ਫਰੇਮਵਰਕ ਸਾਰਿਆਂ ਨੂੰ, ਸਾਰੀਆਂ ਯੂਨੀਅਨਸ ਨੂੰ ਆਫਰ ਕੀਤਾ ਜਾ ਰਿਹਾ ਬਾਏ ਐਂਡ ਲਾਰਜ। ਅਤੇ ਬੀ ਸੀ ਟੀ ਐਫ ਦੇ ਕੇਸ ਦੇ ਵਿੱਚ, ਟੀਚਰਸ ਫੈਡਰੇਸ਼ਨ ਦੇ ਕੇਸ ਦੇ ਵਿੱਚ, ਸੋ ਬੇਸਿਕ ਫਰੇਮਵਰਕ ਇਹੀ ਸੀ। ਉਹਦੇ ਔਨ ਟੋਪ ਆਫ ਦੈਟ ਕੁਝ ਉਹਨਾਂ ਨੂੰ ਹੋਰ ਕਨਸੈਸ਼ਨਸ ਦਿੱਤੀਆਂ ਗਈਆਂ, ਜਿਹੜਾ ਇੱਕ ਟੈਂਟੇਟਿਵ ਅਗਰੀਮੈਂਟ ਹੋਇਆ ਇਹਦੀ ਰੈਟੀਫਿਕੇਸ਼ਨ ਅਜੇ ਬਾਕੀ ਆ। ਸੋ ਹੋ ਸਕਦਾ ਕਿ ਐਂਬੂਲੈਂਸ ਪੈਰਾਮੈਡਿਕਸ ਦੇ ਨਾਲ ਵੀ ਉਸੇ ਤਰ੍ਹਾਂ ਦਾ ਕੋਈ ਅਗਰੀਮੈਂਟ ਹੋਵੇ ਕਿ ਇਹਨਾਂ ਨੂੰ ਵੇਜਿਸ ਦੇ ਵਿੱਚ ਅਸਿਮਿਲਰ ਵੇਜ ਹਾਈਕ ਐਸ ਬੀ ਸੀ ਜੀ ਯੂ, ਐਂਡ ਔਨ ਟੋਪ ਆਫ ਦੈਟ ਵਰਕਿੰਗ ਕੰਡੀਸ਼ਨ ਨਾਲ ਸੰਬੰਧਿਤ ਕੁਝ ਹੋਰ ਇਹਨਾਂ ਦੀਆਂ ਐਡਜਸਟਮੈਂਟਸ ਕਰਨੀਆਂ ਜਾਣ।
ਬਸ ਜੀ, ਕੁਇਕਲੀ ਜ਼ਿਕਰ ਇਹ ਵੀ ਕਰ ਲਈਏ, ਬੀ ਸੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ ਇੱਕ ਹੋਰ ਨਾਮ ਐਡ ਹੋ ਗਿਆ, ਹਰਮਨ ਪੰਗੂ 11ਵੇਂ ਕੈਂਡੀਡੇਟ ਬਣ ਗਏ ਨੇ ਇਸ ਰੇਸ ਦੇ ਵਿੱਚ ਦਾਖਲ ਹੋਣ ਵਾਲੇ। ਉਹਨਾਂ ਨੇ X.com, ਸੋ ਫੋਰਮਰਲੀ ਟਵਿੱਟਰ, ਉਹਦੇ ਉੱਪਰ ਉਹਨਾਂ ਨੇ ਕੱਲ੍ਹ ਇੱਕ ਜਿਹੜੀ ਪੋਸਟ ਸਾਂਝੀ ਕੀਤੀ ਆ, ਉਹਦੇ 'ਚ ਉਹਨਾਂ ਨੇ ਕਿਹਾ ਵੀ ਮੈਂ ਤਾਂ ਕੰਮ ਕਾਜੀ ਲੋਕਾਂ ਦੇ ਹੱਕਾਂ ਵਾਸਤੇ ਪਾਰਟੀ ਦਾ ਲੀਡਰ ਬਣਨ ਵਾਸਤੇ ਮੈਦਾਨ 'ਚ ਆਇਆ, ਰਨਿੰਗ ਫੋਰ ਦਾ ਵਰਕਿੰਗ ਪੀਪਲ। ਅਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕੀਤੀ, ਕਹਿੰਦੇ ਮੈਂ ਤਾਂ ਬੀ ਸੀ ਕੰਜ਼ਰਵੇਟਿਵ ਦਾ ਹਿੱਸਾ ਉਦੋਂ ਬਣ ਗਿਆ ਸੀ ਜਦੋਂ ਪਾਰਟੀ ਇੰਨੀ ਜ਼ਿਆਦਾ ਪਾਪੂਲਰ ਨਹੀਂ ਸੀ ਹੋਈ।
ਇਹ ਪਹਿਲਾਂ ਵੀ ਉਹਨਾਂ ਨੇ ਗੱਲ ਕੀਤੀ ਸੀ ਜਦੋਂ ਐਰਨ ਗਨ ਦਾ ਨਾਮ ਆਇਆ ਸੀ ਕਿ ਐਰਨ ਗਨ ਇਸ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਜੋ ਇਸ ਵੇਲੇ ਕੰਜ਼ਰਵੇਟਿਵ ਪਾਰਟੀ ਵੱਲੋਂ MP ਨੇ।
ਤੇ ਐਰਨ ਗਨ ਨਾਲ ਉਹਨਾਂ ਦੀ ਦੋਸਤੀ ਬੜੀ ਗੂੜੀ
ਦੋਸਤੀ ਸੀ, ਤੇ ਇਹਨਾਂ ਨੇ ਉਹਨਾਂ ਦਿਨਾਂ 'ਚ ਕਿਹਾ ਸੀ ਵੀ ਐਰਨ ਗਨ ਦੇ ਨਾਲ ਰਲ ਕੇ ਸ਼ੁਰੂਆਤੀ ਦਿਨਾਂ ਤੋਂ ਕਹਿੰਦੇ ਮੈਂ ਪਾਰਟੀ ਦੇ ਨਾਲ ਜੁੜਿਆ ਰਿਹਾ। ਹਰਮਨ ਪੰਗੂ ਨੇ ਗੱਲ ਕਹੀ ਸੀ
ਤੇ
ਉਹਨਾਂ ਨੇ ਕਿਹਾ ਸੀ ਵੀ ਜੇ ਐਰਨ ਗਨ ਇਸ ਰੇਸ ਦੇ ਵਿੱਚ ਆਉਣਗੇ ਤਾਂ ਫਿਰ ਮੈਂ ਨਹੀਂ ਮੈਦਾਨ ਦੇ ਵਿੱਚ ਨਿਤਰਾਂਗਾ, ਮੈਂ ਉਹਨਾਂ ਨੂੰ ਸਪੋਰਟ ਕਰਾਂਗਾ। ਐਰਨ ਗਨ ਨੇ ਤਾਂ ਕਾਫੀ ਦਿਨ ਪਹਿਲਾਂ, ਕਈ ਹਫ਼ਤੇ ਪਹਿਲਾਂ ਅਨਾਊਂਸ ਕਰਤਾ ਸੀ ਕਿ ਉਹ MP ਦੇ ਅਹੁਦੇ 'ਤੇ ਹੀ ਬਣੇ ਰਹਿਣਗੇ, ਵੀ ਉਹ ਫੈਡਰਲ ਪੋਲੀਟਿਕਸ ਦੇ ਵਿੱਚ ਹੀ ਰਹਿਣਗੇ, ਇਸ ਮੈਦਾਨ ਦੇ ਵਿੱਚ ਨਹੀਂ ਆਉਣਗੇ। ਪਰ ਹਰਮਨ ਪੰਗੂ ਵੇਟ ਐਂਡ ਵਾਚ ਕਰ ਰਹੇ ਸੀ ਸ਼ਾਇਦ, ਸੋ ਉਹਨਾਂ ਨੇ ਕਾਫੀ ਦੇਰ ਤੋਂ ਐਲਾਨ ਨਹੀਂ ਸੀ ਕੀਤਾ। ਤੇ ਨੋਮੀਨੇਸ਼ਨ ਆਪਣੀ ਅਨਾਊਂਸ ਕਰਨ ਦੀ ਡੈਡਲਾਈਨ 15 ਫਰਵਰੀ ਸੀ, ਤੇ ਅਨਾਊਂਸਮੈਂਟ ਇਹਨਾਂ ਨੇ ਲੰਘੇ ਕੱਲ ਕੀਤੀ 18 ਤਰੀਕ ਨੂੰ।
ਕਾਗਜ਼ ਪਹਿਲਾਂ ਭਰਤੇ ਹੋਣਾ,
ਕਾਗਜ਼ ਇਹਨਾਂ ਨੇ ਪਹਿਲਾਂ ਭਰਤੇ ਸੀ, ਤੇ ਮੇਬੀ ਪਿਛਲੇ ਹਫ਼ਤੇ ਟੰਬਲਰ ਰਿਜ ਦੀ ਟ੍ਰੈਜਡੀ ਕਰਕੇ ਇਹਨਾਂ ਨੇ ਆਪਣੀ ਅਨਾਊਂਸਮੈਂਟ ਹੋਲਡ ਕਰ ਲਈ ਹੋਏਗੀ। ਸੋ ਕੱਲ ਇਹਨਾਂ ਨੇ ਅਨਾਊਂਸ ਕੀਤਾ ਕਿ ਇਹ ਵੀ ਰੇਸ ਦੇ ਵਿੱਚ ਸ਼ਾਮਲ ਨੇ। ਇਹਨਾਂ ਨੂੰ ਪੁੱਛਿਆ ਗਿਆ ਵੀ ਲੇਟ ਕੱਲ ਹੀ ਇੰਨੇ ਹੋ ਗਏ, ਉਹ ਕਹਿੰਦੇ ਮੈਂ ਦੇਖ ਰਿਹਾ ਸੀ ਵੀ ਕੋਈ ਯੂਨੀਫਾਈਂਗ ਫੋਰਸ ਇਸ ਰੇਸ ਦੇ ਵਿੱਚ ਕੋਈ ਆਉਂਦਾ ਕਿ ਨਹੀਂ, ਜਿਹੜੇ ਬਾਕੀ ਉਮੀਦਵਾਰ ਨੇ ਵੀ ਉਹਨਾਂ ਵਿੱਚੋਂ ਕੋਈ ਅਜਿਹਾ ਹੈ ਜਿਹੜਾ ਪਾਰਟੀ ਦੇ ਵਿੱਚ ਏਕਾ ਬਣਾਏ ਤੇ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਏ। ਕਹਿੰਦੇ ਪਰ ਮੈਨੂੰ ਇੱਦਾਂ ਦਾ ਕੋਈ ਬੰਦਾ ਨਜ਼ਰ ਨਹੀਂ ਆਇਆ, ਇਸ ਕਰਕੇ ਮੈਂ ਆਪ ਮੈਦਾਨ ਦੇ ਵਿੱਚ ਨਿਤਰਿਆ।
ਹੁਣ ਵਾਸੂ ਜੀ, ਮੈਂਬਰ ਸਾਈਨ ਅਪ ਕਰਨ ਦਾ ਕੰਮ ਸ਼ੁਰੂ ਹੋਣਾ, ਮਈ ਦੇ ਵਿੱਚ ਵੋਟਿੰਗ ਹੋਣੀ ਆ, ਉਹ ਵੀ 9 ਮਈ ਤੋਂ ਲੈ ਕੇ 30 ਮਈ ਦੇ ਵਿਚਕਾਰ ਵੋਟਿੰਗ ਹੋਣੀ ਆ। ਸੋ ਇਹ ਕਹਿ ਲਓ ਕਿ 30 ਮਈ ਤੱਕ ਪਤਾ ਲੱਗ ਜਾਏਗਾ ਕਿ ਬੀ ਸੀ ਕੰਜ਼ਰਵੇਟਿਵ ਦਾ ਅਗਲਾ ਲੀਡਰ ਕੌਣ ਹੋਏਗਾ। ਅਤੇ 11 ਕੰਟੈਂਡਰਸ ਨੇ ਜਾਂ ਕੈਂਡੀਡੇਟਸ ਨੇ ਜਿਹੜੇ ਕਿ ਇਸ ਰੇਸ ਦੇ ਵਿੱਚ ਨੇ,
ਉਹਨਾਂ ਵਿੱਚੋਂ 5 MLA ਨੇ।
ਹਾਂ, ਪੀਟਰ ਮਿਲੋ,
ਹਰਮਨ ਪੰਗੂ 5ਵੇਂ MLA
ਨੇ। ਸੋ ਪੀਟਰ ਮਿਲੋ ਕੈਂਡੀਡੇਟਸ ਨੇ ਜਿਹੜੇ ਕਿ ਇਸ ਰੇਸ ਦੇ ਵਿੱਚ ਨੇ,
ਉਹਨਾਂ ਵਿੱਚੋਂ 5 MLA ਨੇ।
ਹਾਂ, ਪੀਟਰ ਮਿਲੋ,
ਹਰਮਨ ਪੰਗੂ 5ਵੇਂ MLA
ਨੇ। ਸੋ ਪੀਟਰ ਮਿਲੋਬਾਰ, ਸਟੀਵ ਕੂਨਰ, ਬਰੂਸ ਬੈਨਮੈਨ, ਸ਼ੈਲਡਨ ਕਲੇਅਰ, ਅਤੇ ਇਹ ਸਾਰੇ MLAs ਨੇ। ਅਤੇ 5ਵੇਂ ਜਿਹੜੇ MLA ਇਸ ਰੇਸ 'ਚ ਹੁਣ ਸ਼ਾਮਲ ਹੋਏ ਉਹ ਹਰਮਨ ਪੰਗੂ। ਇਹਨਾਂ ਤੋਂ ਇਲਾਵਾ ਸਾਬਕਾ ਫੈਡਰਲ ਮੈਂਬਰ ਆਫ ਪਾਰਲੀਮੈਂਟ ਕੈਰੋਲਿਨ ਫਿਨਲੇ, ਉਹ ਇਸ ਰੇਸ ਦੇ ਵਿੱਚ ਸ਼ਾਮਲ ਨੇ।
ਈਅਨ ਬਲੈਕ
ਜਿਹੜੇ ਸਾਬਕਾ BC ਲਿਬਰਲ ਦੇ ਸਮੇਂ ਤੋਂ MLA ਸਨ, ਕੈਬਨਿਟ ਮੰਤਰੀ ਵੀ ਰਹੇ ਨੇ, ਉਹ ਇਹਦੇ ਵਿੱਚ ਸ਼ਾਮਲ ਨੇ। ਅਤੇ ਕੈਰੋਲਿਨ ਐਲੀਅਟ ਜਿਹੜੇ ਕਿ
ਪੋਲੀਟੀਕਲ ਕਮੈਂਟੇਟਰ
ਕਹਿੰਦੇ ਉਹਨਾਂ ਨੂੰ,
ਵੈਸੇ ਉਹ ਕੈਵਿਨ ਫਾਲਕਨ ਦੇ ਰਿਸ਼ਤੇਦਾਰ
ਨੇ ਜੀ, ਉਹਨਾਂ ਦੇ ਸਿਸਟਰ ਇਨ ਲਾਅ ਨੇ। ਅਤੇ ਨਾਲ ਹੀ ਵਾਰਨ ਹੈਮ ਅਤੇ ਯੂਰੀ ਫਲਮਰ
ਜਿਹੜੇ ਆਂਟਰਪ੍ਰਨੋਰ ਨੇ, ਅਤੇ ਡੈਰਲ ਜੋਨਸ ਸੇਵਨ ਫੂਡਸ
ਵਾਲੇ।
ਸੋ 11 ਉਮੀਦਵਾਰ ਨੇ
ਜੀ। ਅੱਛਾ, ਖਾਲਸਾ ਕ੍ਰੈਡਿਟ ਯੂਨੀਅਨ ਨੂੰ ਅੱਜ 40 ਵਰੇ ਪੂਰੇ ਹੋ ਗਏ ਨੇ ਕਮਿਊਨਿਟੀ ਦੀ ਸੇਵਾ ਦੇ ਵਿੱਚ। 19 ਫਰਵਰੀ ਅੱਜ 40th ਐਨੀਵਰਸਰੀ ਹੈ ਖਾਲਸਾ ਕ੍ਰੈਡਿਟ ਯੂਨੀਅਨ ਦੀ। 1986 ਦੇ ਵਿੱਚ 51 ਫਾਊਂਡਿੰਗ ਮੈਂਬਰਸ ਨੇ, ਜਿਹੜੇ ਲੋਕਲ ਸਿੱਖ ਕਮਿਊਨਿਟੀ ਦੇ 51 ਮੈਂਬਰਸ ਨੇ ਰਲ ਕੇ ਇਸ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੀ ਨੀਂਹ ਰੱਖੀ ਸੀ। ਅਤੇ ਸਿੱਖ ਪ੍ਰਿੰਸੀਪਲਸ ਦੇ ਵਿੱਚ ਇਸ ਦੀ ਜਿਹੜੀ ਇਸ ਦੀ ਬੁਨਿਆਦ ਆ, ਉੱਥੇ ਇਸ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੀ ਬੁਨਿਆਦ ਆ, ਜਿਹਦੇ ਵਿੱਚ ਜਿਹੜੇ ਸਰਬੱਤ ਦਾ ਭਲਾ, ਵੰਡ ਛਕਣਾ, ਕਿਰਤ ਕਰਨਾ, ਨਾਮ ਜਪਣਾ, ਜਿਹੜੀ ਇਹ ਫਿਲੋਸਫੀ ਹੈ, ਦੈਟਸ ਐਟ ਦ ਕੋਰ ਆਫ ਖਾਲਸਾ ਕ੍ਰੈਡਿਟ ਯੂਨੀਅਨ। ਇੱਕ ਛੋਟੀ ਜਿਹੀ ਕਮਿਊਨਿਟੀ ਇੰਸਟੀਟਿਊਸ਼ਨ ਤੋਂ ਸ਼ੁਰੂ ਕਰਕੇ ਹੁਣ ਖਾਲਸਾ ਕ੍ਰੈਡਿਟ ਯੂਨੀਅਨ ਉਸ ਮੁਕਾਮ 'ਤੇ ਪਹੁੰਚੀ ਹੈ ਕਿ ਇਹ $900 ਮਿਲੀਅਨ ਦੇ ਕੁੱਲ ਐਸੈਟਸ ਮੈਨੇਜ ਕਰਦੇ ਨੇ। ਟੋਟਲ 6 ਬ੍ਰਾਂਚਿਸ ਨੇ ਇਹਨਾਂ ਦੀਆਂ, ਜੋ ਵਿਕਟੋਰੀਆ, ਵੈਨਕੂਵਰ, ਐਬਟਸਫਰਡ, ਨਿਊਟਨ, ਸਕੋਟ ਰੋਡ ਅਤੇ ਇੱਥੇ 128 ਸਟਰੀਟ 'ਤੇ ਬ੍ਰਾਂਚਿਸ ਲੋਕੇਟਡ ਨੇ। 25,000 ਤੋਂ ਵੀ ਵੱਧ ਇਹਨਾਂ ਦੇ ਮੈਂਬਰਸ ਨੇ ਅਤੇ ਹਰ ਤਰ੍ਹਾਂ ਦੀਆਂ ਬੈਂਕਿੰਗ ਸੇਵਾਵਾਂ ਇਹਨਾਂ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਅਤੇ ਜਿੱਥੇ ਇਹ ਫਾਈਨੈਂਸ਼ੀਅਲ ਸੇਵਾਵਾਂ ਪ੍ਰਦਾਨ ਕਰਦੇ ਨੇ ਉੱਥੇ ਹੀ ਵੱਖੋ ਵੱਖਰੇ ਕਮਿਊਨਿਟੀ ਇਨੀਸ਼ੀਏਟਿਵਸ ਦੇ ਵਿੱਚ ਵੀ ਇਹਨਾਂ ਵੱਲੋਂ ਯੋਗਦਾਨ ਪਾਇਆ ਜਾਂਦਾ। ਸਪੈਸ਼ਲੀ ਜਿਹੜਾ ਸਕੋਲਰਸ਼ਿਪ ਅਤੇ ਬਰਸਰੀਜ਼ ਵਾਲਾ ਇਹਨਾਂ ਦਾ ਪ੍ਰੋਗਰਾਮ ਆ, ਜਿਹਦੇ ਵਿੱਚ ਐਕਡੈਮਿਕਸ, ਆਰਟਸ ਅਤੇ ਸਪੋਰਟਸ ਦੀਆਂ ਸਕੋਲਰਸ਼ਿਪਸ ਅਤੇ ਬਰਸਰੀਜ਼ ਦਿੱਤੀਆਂ ਜਾਂਦੀਆਂ ਨੇ। $1.2 million ਤੋਂ ਵੀ ਜ਼ਿਆਦਾ ਖਾਲਸਾ ਕ੍ਰੈਡਿਟ ਯੂਨੀਅਨ ਵੱਲੋਂ ਇਹਨਾਂ ਐਜੂਕੇਸ਼ਨ ਇਨੀਸ਼ੀਏਟਿਵਸ ਦੇ ਵਿੱਚ ਕੰਟਰੀਬਿਊਟ ਕੀਤਾ ਜਾ ਚੁੱਕਿਆ। ਇਸ ਤੋਂ ਇਲਾਵਾ ਯੂਥ ਪ੍ਰੋਗਰਾਮਸ, ਸਪੋਰਟਸ ਕਲੱਬਸ ਅਤੇ ਫਾਈਨੈਂਸ਼ੀਅਲ ਲਿਟਰੇਸੀ ਇਨ ਸਕੂਲਸ, ਇਹਨਾਂ ਇਸ਼ੂਜ਼ ਦੇ ਵਿੱਚ ਵੀ ਕੰਮ ਕਰਦੇ ਨੇ। 40 years ਕਮਿਊਨਿਟੀ ਦੇ ਨਾਲ ਖਾਲਸਾ ਕ੍ਰੈਡਿਟ ਯੂਨੀਅਨ ਦੇ, ਅਤੇ ਇੱਕ ਹਾਂ ਇਹਨਾਂ ਦੀ ਐਨੂਅਲ ਟ੍ਰੀ ਪਲਾਂਟਿੰਗ ਇਨੀਸ਼ੀਏਟਿਵ ਵੀ ਹੁੰਦਾ ਹੈ ਅਤੇ ਕਈ ਹੋਰ ਚੈਰੀਟੇਬਲ ਪ੍ਰੋਗਰਾਮਸ ਦੇ ਵਿੱਚ ਵੀ ਇਹ ਸਮਰਥਨ ਅਤੇ ਸਹਾਰਾ ਪ੍ਰਦਾਨ ਕਰਦੇ ਨੇ। ਖਾਲਸਾ ਕ੍ਰੈਡਿਟ ਯੂਨੀਅਨ ਦੇ ਚੀਫ ਐਗਜ਼ੈਕਟਿਵ ਆਫਿਸਰ ਹਰਦੀਪ ਸਿੰਘ ਬੈਂਸ ਜੀ ਨੇ ਸੁਨੇਹਾ ਭੇਜਿਆ ਹੈ ਸਾਰਿਆਂ ਵਾਸਤੇ, ਸਾਰੇ ਕਮਿਊਨਿਟੀ ਮੈਂਬਰਸ ਲਈ, ਕਿ ਜਦੋਂ ਇਸ ਮਾਈਲਸਟੋਨ ਨੂੰ ਸੈਲੀਬ੍ਰੇਟ ਕਰ ਰਹੇ ਨੇ ਖਾਲਸਾ ਕ੍ਰੈਡਿਟ ਯੂਨੀਅਨ ਦੇ 40 years ਨੂੰ, ਉੱਥੇ ਹੀ ਉਹ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਨੇ ਸਾਰੇ ਕ੍ਰੈਡਿਟ ਯੂਨੀਅਨ ਦੇ ਮੈਂਬਰਸ ਦਾ, ਇੰਪਲੋਈਜ਼ ਦਾ ਅਤੇ ਕਮਿਊਨਿਟੀ ਲੀਡਰਸ ਦਾ, ਜਿਨ੍ਹਾਂ ਨੇ ਖਾਲਸਾ ਕ੍ਰੈਡਿਟ ਯੂਨੀਅਨ ਨੂੰ ਇੱਕ ਅਜਿਹੀ ਮਜ਼ਬੂਤ ਨੀਂਹ ਦਿੱਤੀ ਕਿ ਅੱਜ ਇਹ ਕਾਮਯਾਬ ਕ੍ਰੈਡਿਟ ਯੂਨੀਅਨ ਦੇ ਤੌਰ 'ਤੇ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਅਤੇ ਇਸੇ ਤਰ੍ਹਾਂ ਚੇਅਰ ਆਫ ਬੋਰਡ ਆਫ ਡਾਇਰੈਕਟਰਸ ਜਗਪਾਲ ਸਿੰਘ ਸੰਧੂ ਜੀ ਨੇ ਸਟੇਟਮੈਂਟ ਦੇ ਵਿੱਚ ਇਹ ਆਖਿਆ ਕਿ ਐਜ਼ ਵੀ ਲੁੱਕ ਟੂ ਦ ਫਿਊਚਰ ਵੀ ਰਿਮੇਨ ਕਮਿਟਿਡ ਟੂ ਸਰਵਿੰਗ ਆਰ ਮੈਂਬਰਸ ਵਿਦ ਇੰਟੈਗਰਿਟੀ, ਮਾਡਰਨ ਫਾਈਨੈਂਸ਼ੀਅਲ ਸੋਲਿਊਸ਼ਨਸ ਐਂਡ ਐਨ ਅਨਵੇਵਰਿੰਗ ਕਮਿਟਮੈਂਟ ਟੂ ਕਮਿਊਨਿਟੀ। ਸੋ ਖਾਲਸਾ ਕ੍ਰੈਡਿਟ ਯੂਨੀਅਨ ਵੱਲੋਂ ਇੱਕ ਵਾਰੀ ਫਿਰ ਸਾਰੇ ਮੈਂਬਰਸ ਦਾ, ਕਮਿਊਨਿਟੀ ਮੈਂਬਰਸ ਦਾ ਅਤੇ ਸਾਰੇ ਇੰਪਲੋਈਜ਼ ਦਾ ਧੰਨਵਾਦ ਕੀਤਾ ਜਾ ਰਿਹਾ। ਖਾਲਸਾ ਕ੍ਰੈਡਿਟ ਯੂਨੀਅਨ ਨੂੰ ਅੱਜ 40 years ਪੂਰੇ ਹੋ ਗਏ ਨੇ ਕਮਿਊਨਿਟੀ ਦੀ ਸੇਵਾ ਦੇ ਵਿੱਚ, 40 years ਕਮਿਊਨਿਟੀ ਦੇ ਨਾਲ ਖਾਲਸਾ ਕ੍ਰੈਡਿਟ ਯੂਨੀਅਨ। ਹੋਰ ਜਾਣਕਾਰੀ ਲਈ ਤੁਸੀਂ ਜੇ ਖਾਲਸਾ ਕ੍ਰੈਡਿਟ ਯੂਨੀਅਨ 'ਤੇ ਕਾਲ ਕਰਨੀ ਹੋਵੇ, ਨੰਬਰ ਹੈ 604-507-6400-604-507-6400। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 'ਤੇ ਸਵੇਰ ਵਾਲਾ ਸ਼ੋਅ। ਵਾਸੂ ਜੀ, ਵਟਸਐਪ 'ਤੇ ਇੱਕ ਮੈਸੇਜ ਆਇਆ ਤੁਹਾਡੇ ਵਾਸਤੇ, ਮੈਸੇਜ ਆਇਆ ਮੌਂਟੀ ਜੱਸਲ ਜੀ ਦਾ,
ਦੋ ਆਏ ਨੇ, ਚੈੱਕ ਕਰੋ।
ਅੱਛਾ, ਦੋ ਨੇ, ਉਹ ਕਹਿ ਰਹੇ ਨੇ ਕਿ ਵਾਸੂ ਜੀ ਵੈਨਕੂਵਰ ਦੇ ਵਿੱਚ ਬਰਫ਼ ਪੈਣੀ ਸ਼ੁਰੂ ਹੋ ਗਈ ਆ।
ਮੌਂਟੀ ਜੀ ਵੀ ਦੱਸ ਰਹੇ ਨੇ ਅਤੇ ਇਸੇ ਤਰ੍ਹਾਂ ਮੈਸੇਜ ਹਰਵਿੰਦਰ ਸਿੰਘ ਚਾਨਾ ਜੀ ਦਾ ਵੀ ਪਹੁੰਚਿਆ, ਦੱਸ ਰਹੇ ਨੇ ਕਿ ਲਿਟਲ ਲਿਟਲ ਸਨੋ ਇਨ ਵੈਨਕੂਵਰ,
ਲਿਟਲ ਲਿਟਲ ਨਿੱਕੀ ਨਿੱਕੀ
ਨਿੱਕੀ ਨਿੱਕੀ ਬਰਫ਼
ਜੀ। ਇੱਕ ਉਹ ਗੀਤ ਹੈ ਨਾ, ਨਿੱਕੀ ਨਿੱਕੀ ਪੈਂਦੀ ਸੀ ਕਣੀ, ਸਮਥਿੰਗ ਸਮਥਿੰਗ, ਮੁਹੰਮਦ ਰਣਜੀਤ ਕੌਰ ਜੀ ਦਾ ਗਾਣਾ,
ਠੀਕ ਹੈ,
ਕਈਆਂ ਨੇ ਸੁਣਿਆ ਹੋਣਾ, ਦੇਖੋ ਪੂਰੇ ਲਿਰਿਕਸ ਆ ਜਾਣੇ ਆ। ਅੱਛਾ ਵਾਸੂ ਜੀ, ਕੁਝ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਐਕਸਪ੍ਰੈਸ ਐਂਟਰੀ ਦੀਆਂ ਕੈਟਾਗਰੀਜ਼ ਦੇ ਵਿੱਚ। ਜੇ ਅਨਾਊਂਸਮੈਂਟ ਕੱਲ੍ਹ ਕੀਤੀ ਆ ਕੈਨੇਡਾ ਦੀ ਇਮੀਗ੍ਰੇਸ਼ਨ ਮਿਨਿਸਟਰ ਲੈਣਾ ਡੀਐਬ ਨੇ, ਕੈਨੇਡੀਅਨ ਕਲੱਬ ਵਿਖੇ ਭਾਸ਼ਣ ਦੇ ਦੌਰਾਨ ਉਹਨਾਂ ਨੇ ਖੁਲਾਸਾ ਕੀਤਾ। ਐਕਸਪ੍ਰੈਸ ਐਂਟਰੀ ਦਾ ਪ੍ਰੋਗਰਾਮ ਕੁਝ ਸਾਲ ਪਹਿਲਾਂ, ਜਦੋਂ ਦੇਖੋ ਪ੍ਰੋਗਰਾਮ ਤਾਂ ਪਹਿਲਾਂ ਦਾ ਚੱਲਦਾ ਆ ਰਿਹਾ, ਪਰ ਇਹਦੇ ਵਿੱਚ 3 years ਪਹਿਲਾਂ ਇੱਕ ਤਬਦੀਲੀ ਇਹ ਕੀਤੀ ਗਈ ਸੀ ਕਿ ਸਪੈਸੀਫਿਕ ਜਿਹੜੀਆਂ ਕੁਝ ਫੀਲਡਸ ਨੇ, ਕੁਝ ਪ੍ਰੋਫੈਸ਼ਨਸ ਨੇ, ਉਹਨਾਂ ਦੇ ਵਿੱਚੋਂ ਜਿਹੜੇ ਐਪਲੀਕੈਂਟਸ ਹੋਣਗੇ ਉਹਨਾਂ ਨੂੰ ਤਰਜੀਹ ਦਿੱਤੀ ਜਾਣੀ ਸੀ। ਇਹਦੇ ਵਿੱਚ ਜਿਹੜੀ ਹੁਣ ਕੱਲ੍ਹ ਤਬਦੀਲੀਆਂ ਕੀਤੀਆਂ ਗਈਆਂ ਨੇ, ਕੁਝ ਨਵੇਂ ਪ੍ਰੋਫੈਸ਼ਨਸ ਐਡ ਕੀਤੇ ਗਏ ਨੇ, ਅਤੇ ਇਹ ਸਭ ਤੋਂ ਵੱਡੀ ਚੇਂਜ ਇਹ ਆ ਕਿ ਕੈਨੇਡਾ ਦੇ ਵਿੱਚ ਸਾਨੂੰ ਪਤਾ ਡਿਫੈਂਸ ਸਪੈਂਡਿੰਗ ਦੇ ਵਿੱਚ ਵਾਧਾ ਹੋਣਾ, ਸਾਨੂੰ ਆਪਣੀ ਕੈਨੇਡੀਅਨ ਆਰਮਡ ਫੋਰਸਿਸ ਦੇ ਵਿੱਚ ਤੈਨਾਤੀ ਵਧਾਉਣ ਦੀ ਜ਼ਰੂਰਤ ਹੈ। ਵਾਸੂ ਜੀ, ਹੁਣ ਜਿਹੜੇ ਫੋਰਨ ਨੈਸ਼ਨਲਸ ਦੇ ਕੋਲ ਕੈਨੇਡੀਅਨ ਆਰਮੀ ਤੋਂ ਜੋਬ ਆਫਰ ਹੋਏਗੀ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇ ਵਿੱਚ ਤਰਜੀਹ ਦਿੱਤੀ ਜਾਣੀ ਆ।
ਯਾ, ਕਿਉਂਕਿ ਸਾਡੇ ਆਰਮ ਫੋਰਸਿਸ ਨੂੰ ਵੀ ਡਾਕਟਰ ਚਾਹੀਦੇ ਨੇ, ਨਰਸਾਂ ਚਾਹੀਦੀਆਂ ਨੇ
ਜੀ,
ਅਤੇ ਨਾਲ ਪਾਇਲਟ ਵੀ ਚਾਹੀਦੇ ਨੇ
ਜੀ।
ਸੋ ਕੈਨੇਡੀਅਨ ਆਰਮ ਫੋਰਸਿਸ ਵਾਸਤੇ ਇੱਕ ਕੈਟਾਗਰੀ ਤਿਆਰ ਕੀਤੀ ਗਈ ਆ, ਇਸੇ ਤਰ੍ਹਾਂ ਦੋ ਕੈਟਾਗਰੀਜ਼ ਹੋਰ ਨੇ, ਇੱਕ ਹੈ ਰਿਸਰਚਰਸ ਐਂਡ ਸੀਨੀਅਰ ਮੈਨੇਜਰਸ। ਇਹਨਾਂ ਜਿਹੜੇ ਸੀਨੀਅਰ ਮੈਨੇਜਰਸ ਜਿਨ੍ਹਾਂ ਦੇ ਕੋਲ ਕੈਨੇਡੀਅਨ ਵਰਕ ਐਕਸਪੀਰੀਅੰਸ ਹੋਏਗਾ
ਜੀ,
ਉਹਨਾਂ ਨੂੰ ਐਕਸਪ੍ਰੈਸ ਐਂਟਰੀ ਦੇ ਵਿੱਚ ਤਰਜੀਹ ਦਿੱਤੀ ਜਾਏਗੀ, ਸੋ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਤਹਿਤ। ਫਿਰ ਪਾਇਲਟਸ, ਏਅਰਕ੍ਰਾਫਟ ਮਕੈਨਿਕਸ, ਇੰਸਪੈਕਟਰਸ, ਸੋ ਇਹ ਜਿਹੜੇ ਨੇ, ਸੋ ਜਿਨ੍ਹਾਂ ਦੇ ਕੋਲ ਬੇਸਿਕਲੀ ਲੋਜਿਸਟਿਕਸ ਦੇ ਵਿੱਚ ਤਜਰਬਾ ਹੈ, ਤਾਂ ਕਿ ਜਿਹੜੀ ਸਾਡੀ ਸਪਲਾਈ ਚੇਨ ਹੈ ਟਰਾਂਸਪੋਰਟੇਸ਼ਨ ਦੇ ਵਿੱਚ, ਗੁੱਡਸ ਨੂੰ ਮੂਵ ਕਰਨਾ ਡੋਮੈਸਟਿਕਲੀ ਐਂਡ ਗਲੋਬਲੀ, ਉਹਦੇ ਵਾਸਤੇ ਵੀ ਸਾਨੂੰ ਸਪੈਸ਼ਲਿਸਟ ਚਾਹੀਦੇ।
ਹਾਂ, ਪਰ ਭਾਵੇਂ ਦੇਖੋ ਟਰਾਂਸਪੋਰਟੇਸ਼ਨ ਸੈਕਟਰ ਦਾ ਇਹਦੇ ਵਿੱਚ ਜ਼ਿਕਰ ਕੀਤਾ ਗਿਆ, ਜਿਹੜੀਆਂ ਨਵੀਆਂ ਕੈਟਾਗਰੀਜ਼ ਨੇ ਅਸੈਂਸ਼ਲੀ ਵੀ, ਜਿਵੇਂ ਤੁਸੀਂ ਦੱਸਿਆ ਵੀ ਰਿਸਰਚ ਐਂਡ ਸੀਨੀਅਰ ਮੈਨੇਜਰਸ ਵਿਦ ਕੈਨੇਡੀਅਨ ਵਰਕ ਐਕਸਪੀਰੀਅੰਸ, ਇੱਕ ਕੈਟਾਗਰੀ ਹੈ ਟਰਾਂਸਪੋਰਟ ਆਕਿਊਪੇਸ਼ਨਸ, ਇਹਦੇ ਵਿੱਚ ਟਰੱਕ ਡਰਾਈਵਰ ਸ਼ਾਮਲ ਨਹੀਂ ਹੈਗੇ, ਤੇ ਤੀਜੀ ਹੈਗੀ ਮਿਲਟਰੀ ਪਰਸਨ।
ਸੋ ਪਾਇਲਟਸ, ਏਅਰਕ੍ਰਾਫਟ ਮਕੈਨਿਕਸ ਐਂਡ ਇੰਸਪੈਕਟਰਸ, ਇਸ ਤਰ੍ਹਾਂ ਦੇ ਕੁਝ ਕਿੱਤੇ ਨੇ
ਜੀ। ਅੱਛਾ, ਈਵਨ ਵਾਸੂ ਜੀ, ਹੁਣ ਕੁੱਕਸ ਨੂੰ ਵੀ ਟ੍ਰੇਡ ਦੇ ਵਿੱਚੋਂ ਕੱਢ ਦਿੱਤਾ ਗਿਆ, ਪਹਿਲਾਂ ਜਿਹੜੇ ਕੁੱਕਸ ਸੀਗੇ ਉਹਨਾਂ ਨੂੰ ਟ੍ਰੇਡ ਦੇ ਵਿੱਚ ਰੱਖਿਆ ਹੁੰਦਾ ਸੀ। ਸੋ ਹੁਣ ਕੁੱਕਸ ਨੂੰ ਵੀ ਐਕਸਪ੍ਰੈਸ ਐਂਟਰੀ ਦੇ ਟ੍ਰੇਡ ਵਾਲੇ ਜਿਹੜੇ ਨੌਕ ਕੋਡ ਸੀਗੇ ਉਹਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਮਿਲਟਰੀ ਪਰਸੋਨਲ ਵਾਸਤੇ ਜਿਹੜੀਆਂ ਸ਼ਰਤਾਂ ਨੇ ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ, ਪਰ ਜਿਹੜੀ ਇੱਕ ਤਬਦੀਲੀ ਬਾਕੀ ਦੀਆਂ ਕੈਟਾਗਰੀਜ਼ 'ਚ ਕੀਤੀ ਗਈ ਹੈ ਉਹ ਇਹ ਆ, ਪਹਿਲਾਂ ਹੁੰਦਾ ਸੀ ਵੀ ਘੱਟੋ ਘੱਟ 6 ਮਹੀਨੇ ਦਾ ਵਰਕ ਐਕਸਪੀਰੀਅੰਸ ਚਾਹੀਦਾ ਸੀ ਤੁਹਾਨੂੰ ਆਪਣੀ ਫੀਲਡ ਦੇ ਵਿੱਚ, ਹੁਣ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਚਾਹੀਦਾ, ਪਰ ਉਹ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਪਿਛਲੇ 3 ਸਾਲਾਂ 'ਚ, ਮਤਲਬ ਕਿ ਉਹ ਟੁੱਟਵਾਂ ਐਕਸਪੀਰੀਅੰਸ ਵੀ ਹੋ ਸਕਦਾ, ਉਹ ਲਗਾਤਾਰ ਕੰਟੀਨਿਊਸ ਐਕਸਪੀਰੀਅੰਸ ਹੋਣਾ ਉਹ ਲਾਜ਼ਮੀ ਨਹੀਂ ਹੈ। ਮਿਲਟਰੀ ਰਿਕਰੂਟਸ ਵਾਸਤੇ ਜਿਹੜੀਆਂ ਇਹਨਾਂ ਨੇ ਸ਼ਰਤਾਂ ਰੱਖੀਆਂ ਨੇ, ਇੱਕ ਤਾਂ ਇਹ ਆ ਕਿ ਉਹ ਕਿਸੇ ਰੈਕਗਨਾਈਜ਼ਡ ਫੋਰਨ ਮਿਲਟਰੀ ਦੇ ਵਿੱਚ ਘੱਟੋ ਘੱਟ ਉਹਨਾਂ ਨੇ 10 ਸਾਲ ਸਰਵ ਕੀਤਾ ਹੋਵੇ, ਉੱਥੇ ਕੰਟੀਨਿਊਸ ਰਿਕੁਆਇਰਮੈਂਟ ਆ। ਉਹਨਾਂ ਕੋਲ ਫੁੱਲ ਟਾਈਮ ਜੋਬ ਆਫਰ ਹੋਣੀ ਚਾਹੀਦੀ ਹੈ ਕੈਨੇਡੀਅਨ ਆਰਮਡ ਫੋਰਸਿਸ ਤੋਂ ਘੱਟੋ ਘੱਟ 3 ਸਾਲ ਵਾਸਤੇ, ਅਤੇ ਐਟਲੀਸਟ 2 ਈਅਰਸ ਆਫ ਪੋਸਟ ਸੈਕੰਡਰੀ ਐਜੂਕੇਸ਼ਨ, ਅਤੇ ਉਹ ਵੀ ਤੁਸੀਂ ਭਾਵੇਂ ਕੋਈ ਡਿਪਲੋਮਾ ਕੀਤਾ ਜਾਂ ਕੋਈ ਵੀ ਜਿਹੜੀ ਹਾਈ ਸਕੂਲ ਤੋਂ ਬਾਅਦ ਪੜ੍ਹਾਈ ਕੀਤੀ ਹੈ ਅਜਿਹੀ ਕੀਤੀ ਹੋਵੇ ਜਿਹੜੀ ਮਿਨੀਮਮ 2 ਈਅਰਸ ਦੀ ਡਿਊਰੇਸ਼ਨ ਸੀਗੀ।
ਸੋ ਵਿਦੇਸ਼ੀ ਮਿਲਟਰੀ ਦੇ ਵਿੱਚ ਉਹਨਾਂ ਦੇ ਕੋਲ ਤਜਰਬਾ ਹੋਣਾ ਚਾਹੀਦਾ
ਵਿਦੇਸ਼ੀ। ਸੋ ਬੀ ਸਰਵਿੰਗ ਇਨ ਰੈਕਗਨਾਈਜ਼ਡ ਫੋਰਨ ਮਿਲਟਰੀ ਵਿਦ ਐਟਲੀਸਟ 10 ਈਅਰਸ ਕੰਟੀਨਿਊਸ ਸਰਵਿਸ।
ਵੈਸੇ ਤਾਂ ਜਿਹੜਾ ਕਿਸੇ ਫੋਰਨ ਮਿਲਟਰੀ ਵਿੱਚ ਕੰਮ ਕਰਨ ਵਾਲਾ ਕੋਈ ਵਿਅਕਤੀ ਹੋਵੇ ਛੇਤੀ ਵੀਜ਼ਾ ਨਹੀਂ ਮਿਲਦਾ, ਅਸੀਂ ਆਪਣੀ ਕੈਨੇਡੀਅਨ ਆਰਮ ਫੋਰਸਿਸ ਦੇ ਵਿੱਚ ਫੋਰਨ ਮਿਲਟਰੀ ਦੇ ਪ੍ਰੋਫੈਸ਼ਨਲ ਜਿਹਨਾਂ ਕੋਲ 10 ਸਾਲ ਦਾ ਤਜਰਬਾ
ਜੀ,
ਉਹਨਾਂ ਨੂੰ ਅਸੀਂ ਹਾਇਰ ਕਰਨਾ ਚਾਹੁੰਦੇ
10 ਸਾਲ
ਦੇ ਤੌਰ ਤੇ।
ਹਾਂ, ਅਤੇ ਜੇ ਉਹਨਾਂ ਨੂੰ ਅੱਗੇ ਇੱਥੇ ਫਰਦਰ ਕੈਨੇਡੀਅਨ ਆਰਮਡ ਫੋਰਸਿਸ ਦੇ ਵਿੱਚੋਂ ਵੀ 3 ਸਾਲ ਦੀ ਜੋਬ ਆਫਰ ਹੋਵੇ, ਸੋ ਮਿਨੀਮਮ 3 ਈਅਰਸ ਦੀ ਜੋਬ ਆਫਰ ਉਹਨਾਂ ਕੋਲ ਇੱਥੋਂ ਹੋਵੇ। ਸੋ ਤੁਸੀਂ ਦੇਖ ਲਓ ਕਿ ਇਸ ਵੇਲੇ ਡਿਫੈਂਸ ਕੈਪੇਬਿਲਿਟੀ ਬਣਾਉਣ ਦੇ ਲਈ ਆਈ ਥਿੰਕ ਇੱਕ ਇਹ ਬੜਾ ਜ਼ਰੂਰੀ ਹੋਏਗਾ ਦੇਖਣਾ ਦ ਲਿਸਟ ਆਫ ਕੰਟਰੀਜ਼ ਕਿ ਉਹ ਕਿਹੜੇ ਕਿਹੜੇ ਮੁਲਕ ਨੇ ਜਿਨ੍ਹਾਂ ਦੀ ਆਰਮੀ ਦੇ ਮੈਂਬਰਸ ਨੂੰ, ਆਈ ਥਿੰਕ ਉਹ ਨੇਟੋ ਮੁਲਕ ਹੀ ਹੋਣਗੇ।
CAF ਨੂੰ ਕੈਨੇਡੀਅਨ ਆਰਮ ਫੋਰਸਿਸ ਨੂੰ ਵੀ LMIA ਦਾ ਫਾਰਮ ਭਰਨਾ ਪਏਗਾ,
ਦੇਖ ਲਓ ਹੁਣ LMIA ਤੇ ਫੌਜੀ ਆਉਣਗੇ
ਕਿ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਕਰਾਓ ਵੀ ਕੈਨੇਡੀਅਨ ਕੈਨੇਡਾ ਦੇ ਵਿੱਚ ਫੌਜੀ ਹੈਗੇ ਨੇ ਕਿ ਨਹੀਂ।
ਤੁਸੀਂ ਦੇਖੋ
ਕੈਨੇਡਾ ਦੇ ਵਿੱਚੋਂ ਤੁਹਾਨੂੰ ਫੌਜੀ ਨਹੀਂ ਲੱਭਦੇ ਫਿਰ ਹੀ ਤੁਹਾਨੂੰ ਅਪਲਾਈ ਕਰਨ ਲਈ ਦਿੱਤਾ ਇਜਾਜ਼ਤ ਮਿਲੇਗੀ।
ਵਾਸੂ ਜੀ ਇਹ ਇੱਕ ਹੋਰ ਸੰਕੇਤ ਕੀ ਦਿੰਦਾ, ਦੇਖੋ ਪਹਿਲਾਂ ਆਰਮਡ ਫੋਰਸਿਸ ਦੇ ਵਿੱਚ ਸਿਰਫ ਕੈਨੇਡੀਅਨ ਸਿਟੀਜ਼ਨ ਹੀ ਭਰਤੀ ਹੋ ਸਕਦਾ ਸੀ, ਫਿਰ ਸਾਨੂੰ ਪਤਾ ਵੀ 1.5-2 ਸਾਲ ਪਹਿਲਾਂ ਸਰਕਾਰ ਨੇ ਆਖਿਆ ਕਿ ਜਿਹੜੇ ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟਸ ਨੇ ਉਹ ਵੀ ਆਰਮਡ ਫੋਰਸਿਸ ਦੇ ਵਿੱਚ ਭਰਤੀ ਹੋ ਸਕਦੇ ਨੇ। ਫਿਰ ਕਿਉਂਕਿ ਰੀਜ਼ਨ ਇਹ ਸੀ ਕਿ ਜਿੰਨੇ ਤੁਹਾਨੂੰ ਆਪਣੀ ਸਟਰੈਂਥ ਚਾਹੀਦੀ ਹੈ ਆਰਮਡ ਫੋਰਸਿਸ 'ਚ ਉਨੇ ਭਰਤੀ ਨਹੀਂ ਹੋ ਰਹੇ, ਉਨੀ ਤੈਨਾਤੀ ਹੈ ਨਹੀਂ, ਉਨੀ ਰਿਕਰੂਟਮੈਂਟ ਨਹੀਂ ਆ। ਪਰਮਾਨੈਂਟ ਰੈਜ਼ੀਡੈਂਟਸ ਵਾਸਤੇ ਰਾਹ ਖੁੱਲ੍ਹਣ ਦੇ ਬਾਵਜੂਦ ਵੀ ਸਾਨੂੰ ਪਤਾ ਕਿ ਡਿਪਲੋਇਮੈਂਟ ਦੇ ਵਿੱਚ ਦਿੱਕਤਾਂ ਬਹੁਤ ਸੀ, ਟਾਈਮ ਬਹੁਤ ਲੱਗਦਾ ਸੀ। ਸੋ ਹੁਣ ਇਹ ਨੈਕਸਟ ਸਟੈਪ ਆ ਫਰਦਰ ਕਿ ਜੇ ਤੁਹਾਨੂੰ ਕੈਨੇਡੀਅਨ ਆਰਮਡ ਫੋਰਸਿਸ ਤੋਂ ਜੋਬ ਆਫਰ ਹੈ ਤਾਂ ਉਹ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਦਾ ਆਧਾਰ ਬਣ ਸਕੇਗੀ, ਅਤੇ ਜਿਹੜੀਆਂ ਇਹ ਤਰਜੀਹੀ ਤੌਰ 'ਤੇ 3 ਕੈਟਾਗਰੀਜ਼ ਐਲਾਨੀਆਂ ਨੇ ਉਹਨਾਂ ਦੇ ਵਿੱਚੋਂ 1 ਕੈਟਾਗਰੀ ਮਿਲਟਰੀ ਵਾਲੀ ਆ।
ਥੋੜ੍ਹੀ ਡੈਸਪਰੇਸ਼ਨ ਵੀ ਹੈ,
ਡੈਸਪਰੇਸ਼ਨ ਹੈ
ਕਿ ਵਿਦੇਸ਼ੀ ਮਿਲਟਰੀਆਂ ਦੇ ਵਿੱਚੋਂ ਵੀ ਅਸੀਂ ਬੰਦੇ ਭਰਤੀ ਕਰਨ ਲਈ ਤਿਆਰ ਹੋ ਗਏ ਹਾਂ, ਸਾਡੇ ਕੈਨੇਡਾ ਦੇ ਵਿੱਚੋਂ ਸਾਨੂੰ ਫੌਜੀ ਨਹੀਂ ਲੱਭ ਰਹੇ, ਫੌਜੀ ਛੱਡੋ ਸਾਨੂੰ ਮਿਲਟਰੀ ਵਾਸਤੇ ਡਾਕਟਰ ਨਰਸਾਂ ਵੀ ਨਹੀਂ ਲੱਭ ਰਹੇ।
ਵਾਸੂ ਜੀ ਡਾਕਟਰ ਨਰਸਾਂ ਤਾਂ ਆਮ ਕੈਨੇਡੀਅਨਸ ਵਾਸਤੇ ਨਹੀਂ ਲੱਭ ਰਹੇ,
ਸੋ 6 ਮਿਲੀਅਨ ਕੈਨੇਡੀਅਨਸ ਨੇ ਜਿਹਨਾਂ ਦੇ
ਡੋਂਟ ਹੈਵ ਐਕਸੈਸ ਟੂ
ਡਾਕਟਰ ਵੀ ਐਕਸੈਸ ਨਹੀਂ ਹੈ।
ਯਾ
ਵਿਜੇ ਜੀ ਹੁਣ ਜਿਹੜੀ ਇਸ ਤਰ੍ਹਾਂ ਦੀ ਡੈਸਪਰੇਸ਼ਨ ਆ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਦੇ ਵਿੱਚ ਜਿਹੜੇ ਨਵੇਂ ਕੋਈ ਸਟ੍ਰੀਮਸ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਨੇ ਕੈਨੇਡੀਅਨ ਆਰਮ ਫੋਰਸਿਸ ਵਾਸਤੇ ਅਤੇ ਹੋਰ ਰਿਸਰਚਰਸ ਮੈਨੇਜਰਸ ਅਤੇ ਵਗੈਰਾ ਵਗੈਰਾ, ਇਸੇ ਤਰ੍ਹਾਂ ਦੀ ਡੈਸਪਰੇਸ਼ਨ ਸਾਨੂੰ ਹੁਣ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਵੀ ਹੱਦ ਤੱਕ ਨਜ਼ਰ ਆ ਰਹੀ ਹੈ।
ਵਾਸੂ ਜੀ IRCC ਵੱਲੋਂ ਹੁਣ ਸੋਸ਼ਲ ਮੀਡੀਆ 'ਤੇ ਐਡ ਚਲਾਈਆਂ ਜਾ ਰਹੀਆਂ
ਕਿਉਂਕਿ ਪਹਿਲਾਂ ਅਸੀਂ ਦੇਖੋ ਇੰਟਰਨੈਸ਼ਨਲ ਸਟੂਡੈਂਟਸ ਦੇ ਜਿਹੜੇ ਟਾਰਗੇਟਸ ਨੇ ਉਹ ਰਿਵਾਈਜ਼ ਤਾਂ ਕਰਤੇ, ਉਹਦੇ ਨਾਲ ਹੁਣ ਜੇ ਅਸੀਂ ਦੇਖੀਏ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਸੰਖਿਆ ਤਕਰੀਬਨ 33% ਘੱਟ ਗਈ ਸਾਡੇ ਮੁਲਕ ਦੇ ਵਿੱਚ, ਅਤੇ ਜਿਹੜੀਆਂ ਨਵੀਆਂ ਐਡਮਿਸ਼ਨਸ ਨੇ ਜਿਹੜੇ ਨਵੇਂ ਲੋਕ ਨਵੇਂ ਇੰਟਰਨੈਸ਼ਨਲ ਸਟੂਡੈਂਟਸ ਐਡਮਿਟ ਕੀਤੇ ਜਾਂਦੇ ਆ 2024 ਨਾਲ ਜੇ ਕੰਪੇਅਰ ਕਰੀਏ ਤਾਂ ਪਿਛਲੇ ਸਾਲ ਨਵੀਆਂ ਐਡਮਿਸ਼ਨਸ ਤਕਰੀਬਨ 61% ਘੱਟ ਗਈਆਂ ਨੇ। ਮਤਲਬ ਜੇ ਪਹਿਲਾਂ 2024 ਦੇ ਵਿੱਚ 100 ਇੰਟਰਨੈਸ਼ਨਲ ਸਟੂਡੈਂਟ ਭਰਤੀ ਕੀਤੇ ਗਏ ਐਡਮਿਟ ਕੀਤੇ ਗਏ ਤਾਂ ਪਿਛਲੇ ਸਾਲ ਸਿਰਫ 39 ਸਟੂਡੈਂਟਸ ਹੀ ਭਰਤੀ ਕੀਤੇ ਗਏ ਨੇ, 61% ਦੀ ਗਿਰਾਵਟ ਆ। ਸਰਕਾਰ ਦਾ ਤਰਕ ਇਹ ਸੀ ਕਿ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਲੋ ਵੈਲਿਊ ਕੋਰਸਿਸ ਨੇ ਵੀ ਆਫਿਸ ਮੈਨੇਜਰ ਆਫਿਸ ਐਡਮਿਨਿਸਟ੍ਰੇਟਰ ਇਸ ਤਰ੍ਹਾਂ ਦੇ ਸਾਨੂੰ ਬੰਦੇ ਨਹੀਂ ਚਾਹੀਦੇ ਜਿਨ੍ਹਾਂ ਦੀ ਸਾਡੀ ਜੋਬ ਮਾਰਕੀਟ ਦੇ ਵਿੱਚ ਬਹੁਤੀ ਲੋੜ ਨਹੀਂ, ਜਿਹੜੇ ਪ੍ਰਾਈਵੇਟ ਕਾਲਜਾਂ ਵੱਲੋਂ ਅਤੇ ਕੋਈ ਇੰਸਟੀਟਿਊਸ਼ਨਸ ਵੱਲੋਂ ਜਿਹੜੇ ਕੋਈ ਲੋਅ ਵੈਲਿਊ ਕੋਰਸਿਸ ਕੀਤੇ ਜਾ ਰਹੇ ਨੇ ਵੀ ਉਹਨਾਂ ਦੇ ਵਿੱਚ ਅਸੀਂ ਐਡਮਿਸ਼ਨਸ ਘਟਾਉਣਾ ਚਾਹੁੰਦੇ ਹਾਂ। ਸਾਨੂੰ ਤਾਂ ਅਜਿਹੇ ਸਟੂਡੈਂਟਸ ਚਾਹੀਦੇ ਨੇ ਜੋ ਇੱਥੇ ਆ ਕੇ ਸੀਰੀਅਸ ਪੜ੍ਹਾਈ ਕਰਨ ਅਤੇ ਅਜਿਹੇ ਕੋਰਸਾਂ ਦੇ ਵਿੱਚ ਆ ਕੇ ਐਨਰੋਲ ਹੋਣ ਅਤੇ ਅਜਿਹੇ ਉਹ ਕਿੱਤਿਆਂ ਨੂੰ ਜੁਆਇਨ ਕਰਨ ਜਿਨ੍ਹਾਂ ਦੀ ਸਾਡੀ ਲੇਬਰ ਮਾਰਕੀਟ ਦੇ ਵਿੱਚ ਲੋੜ ਆ। ਪਰ ਹੋਇਆ ਕੀ, ਚੱਕਰ ਕੀ ਹੋਇਆ ਕਿ ਉਸ ਤਰ੍ਹਾਂ ਦੇ ਸਟੂਡੈਂਟ ਵੀ ਹੁਣ ਆ ਨਹੀਂ ਰਹੇ ਕਿਉਂਕਿ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਪਰਸੈਪਸ਼ਨ ਬਣ ਗਈ ਕਿ ਕੈਨੇਡਾ ਇਜ਼ ਨੋਟ ਵੈਲਕਮਿੰਗ ਇੰਟਰਨੈਸ਼ਨਲ ਸਟੂਡੈਂਟਸ ਐਨੀਮੋਰ।
ਵਾਸੂ ਜੀ, ਹੁੰਦੀ ਪ੍ਰੋਬਲਮ ਇਹੋ ਹੀ ਹੈ ਨਾ, ਜਦੋਂ ਤੁਸੀਂ ਕਿਸੇ ਵੀ ਸਮੱਸਿਆ ਨੂੰ ਬਹੁਤ ਲੰਮੇ ਸਮੇਂ ਤੱਕ ਅਨਚੈੱਕਡ ਤੁਰਿਆ ਰਹਿਣ ਦਿੰਦੇ ਹੋ, ਉਹ ਤੋਂ ਬਾਅਦ ਫਿਰ ਜਦੋਂ ਪਾਣੀ ਸਿਰ ਦੇ ਉੱਪਰੋਂ ਦੀ ਨਿਕਲ ਜਾਂਦਾ, ਫਿਰ ਤੁਹਾਨੂੰ ਕੋਈ ਬੜੇ ਡਰਾਸਟਿਕ ਕਦਮ ਚੁੱਕਣੇ ਪੈਂਦੇ ਨੇ। ਉਹਦੇ ਨਾਲ ਫਿਰ ਓਵਰਆਲ ਜਿਹੜੀ ਮੈਸੇਜਿੰਗ ਜਾਂਦੀ ਆ, ਉਹ ਫਿਰ ਤੁਹਾਨੂੰ ਪਤਾ ਹੀ ਹੈ ਕਹਾਣੀ ਕਿੱਧਰ ਨੂੰ ਨਿਕਲਦੀ ਆ। ਅੱਛਾ, ਇਹਦੇ 'ਚ ਇੱਕ ਗੱਲ ਹੁਣ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਇੰਟਰਨੈਸ਼ਨਲ ਸਟੂਡੈਂਟਸ ਆ ਕੇ ਇਹੋ ਜਿਹੇ ਇੱਥੇ ਕੋਰਸਿਸ ਇਹੋ ਜਿਹੇ ਕਰ ਰਹੇ ਸੀ ਜਿਨ੍ਹਾਂ ਦਾ ਅਸਲ ਦੇ ਵਿੱਚ ਜੋਬ ਮਾਰਕੀਟ 'ਚ ਕੋਈ ਕੰਮ ਨਹੀਂ ਆ। ਡੱਗ ਫੋਰਡ ਕੱਲ੍ਹ ਗੱਲ ਇਹ ਕਹਿ ਬੈਠੇ ਕਿ ਵੀ ਤੁਸੀਂ ਐਵੇਂ ਨਾ ਟੋਕਰੀਆਂ ਬੁਣਨ ਵਾਲੇ ਕੋਰਸਿਸ ਕਰੋ, ਬਾਸਕਿਟ ਵੀਵਿੰਗ ਕੋਰਸਿਸ ਨਾ ਕਰੋ, ਕਿ ਤੁਸੀਂ ਸਟੈਮ ਵਾਲੇ ਕੋਰਸਿਸ ਕਰੋ ਕਿ ਜਿਹਦੇ ਵਿੱਚ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥ ਨਾਲ ਰਿਲੇਟਡ ਕੋਰਸ ਕਰੋ, ਕਿਉਂਕਿ ਜੋਬ ਮਾਰਕੀਟ ਉੱਧਰ ਨੂੰ ਆ।
ਕਿਉਂਕਿ ਡੱਗ ਫੋਰਡ ਨੇ $6 billion ਦੀ ਫੰਡਿੰਗ ਅਨਾਊਂਸ ਕੀਤੀ ਹੈ ਫੋਰ ਪਬਲਿਕ ਇੰਸਟੀਟਿਊਸ਼ਨਸ ਇਨ ਓਨਟੈਰੀਓ, ਕਿ ਓਨਟੈਰੀਓ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ, ਕਾਲਜ ਨੇ, ਉਹਨਾਂ ਨੂੰ ਅਗਲੇ 4 ਸਾਲਾਂ ਦੇ ਵਿੱਚ $6 billion ਤੋਂ ਜ਼ਿਆਦਾ ਦੀ ਪੋਸਟ ਸੈਕੰਡਰੀ ਫੰਡਿੰਗ ਦਿੱਤੀ ਜਾਣੀ ਆ। ਤੇ ਉਸ ਉਹ ਕਹਿੰਦੇ ਜਿਹੜੇ ਤੁਹਾਨੂੰ ਪੈਸੇ ਅਸੀਂ ਤੁਹਾਡੇ 'ਤੇ ਲਾ ਰਹੇ ਹਾਂ, ਵੀ ਉਹਦੇ ਨਾਲ ਤੁਸੀਂ ਆ ਟੋਕਰੀਆਂ ਬੁੰਨਣ ਵਾਲੇ ਕੋਰਸਿਸ ਨਹੀਂ ਕਰਨੇ, ਵੀ ਕੰਮ ਦੇ ਕੋਰਸਿਸ ਕਰਿਓ, ਵੀ ਸਾਡੇ ਵਾਸਤੇ ਲੇਬਰ ਫੋਰਸ ਦੇ ਵਿੱਚ ਕੋਈ ਫਾਇਦਾ ਵੀ ਹੋਵੇ। ਹੁਣ ਵਿਜੇ ਜੀ,
ਬਾਸਕਿਟ ਵੀਵਿੰਗ ਵਾਲੇ ਜਿਹੜੇ ਸੀਗੇ ਔਖੇ ਹੋ ਗਏ, ਬਾਸਕਿਟ, ਹਾਂ ਹਾਂ, ਬਾਸਕਿਟ ਵੀ ਮੈਂ ਲੱਭ ਰਿਹਾ ਉਹ ਬਾਸਕਿਟ ਵੀਵਿੰਗ ਵਰਕਰਸ, ਉਹਨਾਂ ਨੇ ਕੁਝ ਵਾਸੂ ਜੀ ਟਿੱਪਣੀ ਜਾਰੀ ਕੀਤੀ ਆ, ਕਹਿੰਦੇ ਕਹਿੰਦੇ ਸਿਰਫ ਜੋਬ ਨਹੀਂ ਆ ਇਹ ਕਲਾ ਹੈ,
ਕਲਾ ਉਹਨਾਂ ਕੋਲ ਇੱਕ ਇਹ ਵੀ ਸੰਸਥਾ ਬਣਾਉਣ ਇੱਕ, ਅਤੇ ਉਹ ਸੰਸਥਾ ਨੂੰ ਫਿਰ ਓਨਟੈਰੀਓ ਦੀ ਸਰਕਾਰ $10 million ਦੀ ਫੰਡਿੰਗ ਦੇ ਦੇਗੀ।
ਹਾਂ, ਉਹਨਾਂ ਨੇ ਕੱਲ੍ਹ ਡੱਗ ਫੋਰਡ ਦੀ ਉਸ ਗੱਲ 'ਤੇ ਬੜਾ ਇਤਰਾਜ਼ ਕੀਤਾ।
ਹਰ ਇਤਰਾਜ਼ ਅਸੀਂ ਛੇਤੀ ਕਰ ਲੈਂਦੇ, ਕੰਮ ਘੱਟ ਕਰੀਦਾ ਸੀ। ਅਤੇ ਸੋ IRCC ਵੱਲੋਂ ਜਿਹੜੀ ਸੋਸ਼ਲ ਮੀਡੀਆ ਕੈਂਪੇਨ ਚਲਾਈ ਜਾ ਰਹੀ ਆ, ਉਹਦੇ ਵਿੱਚ ਉਹ ਹੁਣ ਅਟਰੈਕਟ ਕਰਨਾ ਚਾਹ ਰਹੇ ਨੇ ਗ੍ਰੈਜੂਏਟ ਸਟੂਡੈਂਟਸ ਨੂੰ, ਰਿਸਰਚਰਸ ਨੂੰ, ਮਾਸਟਰਸ ਦੇ ਸਟੂਡੈਂਟਸ ਨੂੰ, ਅਤੇ ਉਹਨਾਂ ਵਾਸਤੇ ਪਲਾਨ ਬਣਾ ਕੇ ਵੀ ਜਿਹੜਾ ਪੇਸ਼ ਕੀਤਾ ਜਾ ਰਿਹਾ, ਵੀ ਜੇ ਤੁਸੀਂ ਗ੍ਰੈਜੂਏਟ ਡਿਗਰੀ ਦੇ ਵਿੱਚ ਆ ਕੇ ਐਨਰੋਲ ਕਰਦੇ ਹੋ ਤਾਂ ਤੁਹਾਡੀ ਪ੍ਰੋਸੈਸਿੰਗ ਜਿਹੜੀ ਆ ਉਹਨੂੰ ਅਸੀਂ ਸਿੰਪਲਰ ਕਰ ਦੇਵਾਂਗੇ, ਸਟ੍ਰੀਮਲਾਈਨ ਕਰ ਦੇਵਾਂਗੇ, ਛੇਤੀ ਤੁਹਾਨੂੰ ਸਟੂਡੈਂਟ ਪਰਮਿਟ ਮਿਲੇਗਾ। ਜੇ ਤੁਸੀਂ ਰਿਸਰਚ ਇੱਥੇ ਆ ਕੇ ਕਰਨਾ ਚਾਹੁੰਦੇ ਹੋ, ਕੋਈ PhD ਕਰਨਾ ਚਾਹੁੰਦੇ ਹੋ, ਡਾਕਟਰਲ ਕੋਰਸ ਜਿਹੜਾ ਤੁਸੀਂ ਐਨਰੋਲ ਕਰਨਾ ਚਾਹੁੰਦੇ ਹੋ, ਤਾਂ ਤੁਹਾਡੀ ਪ੍ਰੋਸੈਸਿੰਗ ਜਿਹੜੀ ਸਟੂਡੈਂਟ ਵੀਜ਼ਾ ਦੀ ਉਹ 2 ਹਫ਼ਤਿਆਂ ਦੇ ਅੰਦਰ ਅੰਦਰ ਕਰ ਦਿੱਤੀ ਜਾਏਗੀ,
ਅਤੇ ਤੁਹਾਡੇ
ਫੈਮਿਲੀ ਮੈਂਬਰਸ ਵੀ ਤੁਹਾਡੇ ਨਾਲ ਅਪਲਾਈ ਕਰ ਸਕਦੇ ਨੇ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੈਨੇਡਾ ਦੇ ਵਿੱਚ ਕੰਮ ਵੀ ਕਰ ਸਕਦੇ ਹੋ।
ਸੋ ਇਹ ਜਿਹੜੀ ਸਾਰਾ ਨੈਰੇਟਿਵ ਹੈ ਜਾਂ ਇਹ ਜਿਹੜੀ ਪਿੱਚ ਹੈ IRCC ਵੱਲੋਂ, ਉਹਨਾਂ ਦੇ ਆਪਣੇ ਸੋਸ਼ਲ ਮੀਡੀਆ ਐਡਸ ਦੇ ਵਿੱਚ ਇਹ ਫੋਰਨ ਇੰਟਰਨੈਸ਼ਨਲ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਅਟਰੈਕਟ ਕਰਨ ਦੇ ਵਾਸਤੇ ਕਿਹਾ ਜਾ ਰਿਹਾ। ਪਰ ਹੁਣ ਫਰਕ ਸਿਰਫ ਇਹ ਆ ਕਿ ਹੁਣ ਟਾਰਗੇਟ ਉਹਨਾਂ ਸਟੂਡੈਂਟਸ ਨੂੰ ਕੀਤਾ ਜਾ ਰਿਹਾ ਜਿਨ੍ਹਾਂ ਨੇ ਮਾਸਟਰਸ ਜਾਂ ਫਿਰ ਡਾਕਟੋਰਲ ਸਟੱਡੀਜ਼ ਦੇ ਵਾਸਤੇ PhD ਕਰਨ ਲਈ ਜਾਂ ਕੋਈ ਹੋਰ ਜਿਹੜੀ ਉੱਚ ਪੱਧਰੀ ਪੜ੍ਹਾਈ ਆ ਉਹ ਕਰਨ ਵਾਸਤੇ ਕੈਨੇਡਾ 'ਚ ਆਉਣਾ। ਤੁਸੀਂ ਆਹ ਦੇਖੋ ਬਸ ਜੀ, ਜਿਹੋ ਜਿਹਾ ਖਿਲਾਰਾ ਇਸ ਪੂਰੇ ਪ੍ਰੋਗਰਾਮ ਦਾ ਪਿਛਲੇ ਸਾਲਾਂ ਦੇ ਵਿੱਚ ਪਿਆ, ਅਤੇ ਸਰਕਾਰ ਸਭ ਪਤਾ ਹੋਣ ਦੇ ਬਾਵਜੂਦ, ਮਲਟੀਪਲ ਟਾਈਮ ਸਾਰੀਆਂ ਸਮੱਸਿਆਵਾਂ ਫਲੈਗ ਕੀਤੇ ਜਾਣ ਦੇ ਬਾਵਜੂਦ ਕਰੈਕਟਿਵ ਐਕਸ਼ਨ ਨਹੀਂ ਲਿਆ ਗਵਰਨਮੈਂਟ ਨੇ। ਜਦੋਂ ਕਰੈਕਟਿਵ ਐਕਸ਼ਨ ਲਿਆ, ਉਹ ਤੋਂ ਬਾਅਦ ਇੱਕ ਨਵਾਂ ਫਰੋਡ ਸ਼ੁਰੂ ਹੋਇਆ। ਇਹ ਪਿਛਲੇ ਸਾਲਾਂ, ਪਿਛਲੇ ਤਕਰੀਬਨ ਸਾਲ ਸਵਾ ਸਾਲ ਦੇ ਵਿੱਚ ਇੱਕ ਕੰਮ ਹੋਰ ਬਹੁਤ ਚੱਲਿਆ। ਆ ਜਿਹੜੇ ਕੁਝ ਨਿੱਕੇ ਮੋਟੇ ਕਾਲਜਿਸ ਜਿਹੜੇ ਕਿ ਇੱਦਾਂ ਦੇ ਕੋਰਸਿਸ ਕਰਾਉਂਦੇ ਨੇ ਜਿਨ੍ਹਾਂ ਦੀ ਅਸਲ 'ਚ ਜੋਬ ਮਾਰਕੀਟ ਦੇ ਵਿੱਚ ਕੋਈ ਵੈਲਿਊ ਨਹੀਂ ਆ, ਉਹਨਾਂ ਨੇ ਕੀ ਕੀਤਾ ਕਿ ਜਿਹੜਾ ਕੋਈ ਬੰਦਾ ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਆ, ਉਹਨੂੰ ਸਾਈਨ ਅਪ ਕਰ ਲਿਆ ਸਟੂਡੈਂਟ ਦੇ ਤੌਰ 'ਤੇ। ਕਹਿੰਦੇ ਤੈਨੂੰ ਗ੍ਰਾਂਟ, ਤੈਨੂੰ ਸਟੂਡੈਂਟ ਲੋਨ ਦਵਾ ਦਿੰਦੇ ਹਾਂ। ਸਟੂਡੈਂਟ ਲੋਨ 0% ਇੰਟਰਸਟ ਆ, ਅਤੇ ਉਹਦੇ ਵਿੱਚੋਂ ਇੱਕ ਸਿਗਨੀਫਿਕੈਂਟ ਪੋਰਸ਼ਨ ਗ੍ਰਾਂਟ ਹੁੰਦਾ ਕਿ ਜੇ ਤੁਹਾਨੂੰ $30,000-40,000 ਦਾ ਲੋਨ ਮਿਲਿਆ, ਉਹ 'ਚੋਂ $8,000, $10,000 ਤੁਸੀਂ ਮੋੜਨੇ ਨਹੀਂ। ਅਤੇ ਉਹਦੇ ਵਿੱਚ ਹੁੰਦਾ ਕੀ ਆ ਕਿ ਸਰਕਾਰ ਨੂੰ ਤੁਹਾਨੂੰ ਜਮ੍ਹਾਂ ਕਰਾਉਣਾ ਪੈਂਦਾ ਕਿ ਜੀ ਆਹ ਪੇਪਰ ਦਿੱਤੇ, ਆਹ ਗ੍ਰੇਡ ਆਏ, ਆਹ ਹੋਇਆ, ਉਹਨਾਂ ਨੇ ਕਾਗਜ਼ਾਂ ਦੇ ਵਿੱਚ ਕਰਤਾ ਸਾਰਾ ਕੁਛ। ਸੋ ਜਦੋਂ ਬਾਕੀ ਦੇ ਜਿਹੜੇ ਫਰੋਡਸ ਦਾ ਜਦੋਂ ਭਾਂਡਾ ਭੱਜਿਆ ਅਤੇ ਆ ਉਹ ਰਸਤਾ ਬੰਦ ਹੋਇਆ, ਫਰੋਡ ਦਾ ਨਵਾਂ ਰਾਹ ਲੱਭ ਲਿਆ।
ਹਾਂ, ਅਤੇ ਹੁਣ ਕਰੈਕਟਿਵ ਐਕਸ਼ਨਸ ਸਰਕਾਰ ਲੈ ਰਹੀ ਹੈ, ਅਤੇ ਪਰ ਖਿਲਾਰਾ ਆਲਰੇਡੀ ਬਹੁਤ ਪੈ ਚੁੱਕਿਆ,
ਖਿਲਾਰਾ ਬਹੁਤ ਪੈ ਚੁੱਕਿਆ,
ਇਹਨੂੰ ਖਿਲਾਰੇ ਨੂੰ ਸਮੇਟਣ ਦੇ ਵਿੱਚ ਸਮਾਂ ਲੱਗੇਗਾ। ਸੋ ਅਸੀਂ ਜਿਹੜੀ ਪਹਿਲਾਂ ਵੀ ਗੱਲ ਕੀਤੀ, ਐਕਸਪ੍ਰੈਸ ਐਂਟਰੀ ਵਾਲੇ ਵੀ ਜਿਹੜੇ ਸਟੈਪਸ ਚੁੱਕੇ ਗਏ ਨੇ, ਵੀ ਉਹ ਹੁਣ ਲੇਬਰ ਮਾਰਕੀਟ ਦੇ ਅਕੋਰਡਿੰਗ ਨਵੀਆਂ ਸਟ੍ਰੀਮ ਸ਼ੁਰੂ ਕੀਤੀਆਂ ਜਾ ਰਹੀਆਂ, ਉਹਦੀ ਟਵੀਕਿੰਗ ਕੀਤੀ ਜਾ ਰਹੀ ਹੈ, ਜੋ ਕਿ ਸਹੀ ਦਿਸ਼ਾ ਦੇ ਵਿੱਚ ਸਹੀ ਕਦਮ ਨੇ। ਅਤੇ ਇਹ ਈਵਨ ਜਿਹੜਾ ਹੁਣ ਸਟੂਡੈਂਟਸ ਵਾਲੀ ਵੀ ਕਵਾਇਦ ਕੀਤੀ ਗਈ ਆ, ਦੀਜ਼ ਆਰ ਸਟੈਪਸ ਇਨ ਦਾ ਰਾਈਟ ਡਾਇਰੈਕਸ਼ਨ। ਅਤੇ ਬਾਕੀ ਚਲੋ ਅਜੇ ਸਮਾਂ ਲੱਗੇਗਾ, ਵੀ ਹੁਣ ਛੋਟੇ ਮੋਟੇ ਕਦਮ ਚੁੱਕ ਕੇ ਵੱਡਾ ਖਿਲਾਰਾ ਸਮੇਟਣਾ ਉਹ ਪੋਸੀਬਲ ਨਹੀਂ ਹੋਣਾ।
ਵਟਸਐਪ 'ਤੇ ਮੈਸੇਜ ਆ, ਇਹ ਸਾਡੇ ਸੁਣਨ ਵਾਲੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸ ਰਹੇ ਨੇ ਗੱਲ, ਕਹਿੰਦੇ ਮੇਰਾ ਇਹਨਾਂ ਦਾ ਇੱਕ ਫਰੈਂਡ, ਕਹਿੰਦੇ ਆਪਣੀ ਫੈਮਿਲੀ ਦੇ ਨਾਲ ਆਇਆ, ਕਹਿੰਦੇ LMIA ਦੇ ਉੱਤੋਂ $50,000 ਮੰਗੇ ਜਾ ਰਹੇ ਆ, ਕਹਿੰਦੇ ਉਹਦੇ ਕੋਲ ਕਹਿੰਦਾ ਫਿਰ ਆਪਸ਼ਨ ਇਹੀ ਆ ਰੈਫਿਊਜੀ ਕੇਸ ਲਾ ਦੇਣਾ। ਅਸਾਇਲਮ ਸੀਕਰਸ ਦੀ ਗਿਣਤੀ ਇਸੇ ਕਰਕੇ ਅਥਾਹ ਵੱਧ ਗਈ ਆ ਵਸੂ ਜੀ।
ਸੋ ਵਿਜੇ ਜੀ, ਅਸਾਇਲਮ ਸੀਕਰਸ ਦੇਖੋ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦੀ ਆਪਾਂ ਗੱਲ ਕਰਦੇ ਹਾਂ, ਸੋ ਇੰਟਰਨੈਸ਼ਨਲ ਸਟੂਡੈਂਟਸ ਦੀ ਸੰਖਿਆ ਘੱਟ ਕਿਵੇਂ ਰਹੀ ਆ ਕਿ ਉਹਨਾਂ ਦਾ ਹੁਣ ਜਿਹੜਾ ਪੈਥਵੇ ਟੂ PR ਆ ਉਹ ਬੰਦ ਕਰ ਦਿੱਤਾ ਗਿਆ ਇੱਕ ਤਰੀਕੇ ਨਾਲ, ਉਹਨਾਂ ਦੇ ਵੀਜ਼ੇ ਐਕਸਪਾਇਰ ਹੋ ਗਏ ਨੇ। ਸੋ ਵੀਜ਼ੇ ਐਕਸਪਾਇਰ ਹੋਣ ਨਾਲ ਹੋਇਆ ਕੀ ਆ ਕਿ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੇ ਵੀ ਇੱਥੇ ਅਸਾਇਲਮ ਕਲੇਮ ਲਗਾ ਦਿੱਤੇ ਨੇ। ਹੁਣ ਇੱਥੇ ਇਸ ਹਫ਼ਤੇ ਆਪਣੇ ਪਾਰਲੀਮੈਂਟਰੀ ਬਜਟ ਆਫਿਸਰ ਨੇ
ਇੱਕ ਰਿਪੋਰਟ ਕੱਢੀ ਆ,
ਇੱਕ ਰਿਪੋਰਟ ਪਬਲਿਸ਼ ਕੀਤੀ ਹੈ। ਸੋ ਕੰਜ਼ਰਵੇਟਿਵਸ ਵੱਲੋਂ ਹਾਊਸ ਆਫ ਕਾਮਨਸ ਦੀ ਹੈਲਥ ਕਮੇਟੀ ਦੇ ਵਿੱਚ ਇੱਕ ਰਿਕੁਐਸਟ ਪਾਈ ਗਈ ਸੀ ਕਿ ਜਿਹੜਾ ਸਾਡਾ ਇੰਟਰਿਮ ਹੈਲਥ ਫੈਡਰਲ ਹੈਲਥ ਪ੍ਰੋਗਰਾਮ ਹੈ IFHP, ਵੀ ਇਹਦਾ ਇੱਕ ਅਨਾਲਿਸਿਸ ਤਿਆਰ ਕੀਤਾ ਜਾਵੇ PBO ਵੱਲੋਂ ਕਿ ਇਹ ਅਸੀਂ ਪਹਿਲਾਂ ਵੀ ਇਹਦੇ ਬਾਰੇ ਗੱਲ ਕਰ ਚੁੱਕੇ ਇਸ ਪ੍ਰੋਗਰਾਮ ਬਾਰੇ ਕਿ ਇਹ ਪ੍ਰੋਗਰਾਮ ਕੀ ਆ ਬੇਸਿਕਲੀ, ਵੀ ਜੇਕਰ ਕੋਈ ਵਿਅਕਤੀ ਇੱਥੇ ਆ ਕੇ ਅਸਾਈਲਮ ਦੀ ਅਰਜ਼ੀ ਲਗਾਉਂਦਾ ਤੇ ਉਹਨੂੰ ਤੁਰੰਤ ਨਾਲ ਦੇ ਨਾਲ ਹੈਲਥ ਬੈਨੀਫਿਟਸ ਮਿਲਣੇ ਸ਼ੁਰੂ ਹੋ ਜਾਂਦੇ ਨੇ ਆਰਜ਼ੀ ਤੌਰ ਤੇ। ਇੰਟਰਿਮ ਪ੍ਰੋਗਰਾਮ ਹੈ ਕਿ ਜਿੰਨੀ ਦੇਰ ਤੱਕ ਉਹਦੀ ਅਰਜ਼ੀ ਅਪਰੂਵ ਨਹੀਂ ਹੁੰਦੀ, ਸੋ ਜਿੰਨੀ ਦੇਰ ਤੱਕ ਉਹ ਸੈਟਲ ਡਾਊਨ ਨਹੀਂ ਹੋ ਜਾਂਦਾ, ਇੰਟਰਿਮ ਆਰਜ਼ੀ ਤੌਰ ਤੇ ਉਹਨੂੰ ਹੈਲਥ ਬੈਨੀਫਿਟਸ ਮਿਲਦੇ ਨੇ। ਪਰ ਇਹ ਜਿਹੜੇ ਹੈਲਥ ਬੈਨੀਫਿਟਸ ਨੇ ਇਹ ਜਿਹਨੂੰ ਆਪਾਂ ਐਕਸਟੈਂਡਡ ਹੈਲਥ ਬੈਨੀਫਿਟਸ ਕਹਿੰਦੇ ਉਹ ਮਿਲਦੇ ਨੇ, ਸੋ ਡੈਂਟਲ ਕੇਅਰ ਵੀ ਆ, ਵਿਜ਼ਨ ਵੀ ਆ, ਫਾਰਮਾ ਕੇਅਰ ਵੀ ਆ, ਸਾਰਾ ਕੁਝ।
ਦੀਸ ਬੈਨੀਫਿਟਸ ਇਹ ਆਮ ਕੈਨੇਡੀਅਨ ਨੂੰ ਮਿਲਣ ਵਾਲੇ ਹੈਲਥ ਬੈਨੀਫਿਟਸ ਨਾਲੋਂ ਬਿਹਤਰ ਹੈਲਥ ਬੈਨੀਫਿਟਸ ਨੇ, ਕਿਤੇ ਬਿਹਤਰ ਹੈਲਥ ਬੈਨੀਫਿਟਸ ਨੇ।
ਪ੍ਰਾਇਮਰੀ ਹੈਲਥ ਕੇਅਰ, ਸਰਜੀਕਲ ਹੈਲਥ ਕੇਅਰ ਤਾਂ ਹੈਗਾ ਹੀ ਆ
ਜੀ,
ਪਲੱਸ ਜਿਹੜੇ ਜਿਹਨਾਂ ਨੂੰ ਅਸੀਂ ਐਕਸਟੈਂਡਡ ਬੈਨੀਫਿਟਸ ਕਹਿੰਦੇ ਹਾਂ ਉਹ ਵੀ ਇਹਨਾਂ ਨੂੰ ਦਿੱਤੇ ਜਾਂਦੇ ਨੇ
ਜੀ।
ਸੋ PBO ਨੂੰ ਕਿਹਾ ਗਿਆ ਵੀ ਤੁਸੀਂ ਇੱਕ ਰਿਪੋਰਟ ਤਿਆਰ ਕਰੋ। PBO ਨੇ ਆਪਣੀ ਰਿਪੋਰਟ ਬਣਾਈ ਤੇ ਉਹਨਾਂ ਨੇ ਇਸ ਹਫ਼ਤੇ ਉਸ ਰਿਪੋਰਟ ਨੂੰ ਜਨਤਕ ਕੀਤਾ। ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਉੱਤੇ 2025-26 ਵਿੱਤੀ ਵਰ੍ਹਾ ਜਿਹੜਾ 31 ਮਾਰਚ ਨੂੰ ਖਤਮ ਹੋਏਗਾ, ਇਸ ਸਾਲ ਦੇ ਵਿੱਚ $999 million ਇਸ ਪ੍ਰੋਗਰਾਮ ਦੇ ਉੱਤੇ ਖਰਚ ਹੋ ਰਹੇ ਨੇ, ਵਿਚ ਇਜ਼ ਕਲੋਜ਼ ਟੂ $1 billion ਤੇ ਅਗਲੇ ਸਾਲ ਇਹ ਖਰਚਾ ਵੱਧ ਕੇ $1.1 billion ਹੋ ਰਿਹਾ, ਉਸ ਤੋਂ ਅਗਲੇ ਸਾਲ $1.2 billion, ਉਸ ਤੋਂ ਅਗਲੇ ਸਾਲ ਤਕਰੀਬਨ $1.4 billion ਤੇ ਫਿਰ $1.5 billion ਵੀ ਟੱਪ ਜਾਏਗਾ ਇਹ ਅੰਕੜਾ 2029-30 ਦੇ ਵਿੱਚ ਜਾ ਕੇ।
ਸੋ ਜਿਹੜਾ ਇਸ ਸਾਲ ਇਹ ਆਲਮੋਸਟ $1 billion ਪਹੁੰਚ ਜਾਣਾ, ਮਹਿਜ਼ 6 ਸਾਲ ਪਹਿਲਾਂ ਤੱਕ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਖਰਚਾ ਸੀ ਸਾਲਾਨਾ ਉਹ $211 million ਸੀ।
$211 million ਤੋਂ 6 ਸਾਲਾਂ ਦੇ ਅੰਦਰ ਅਸੀਂ ਕਲੋਜ਼ ਟੂ $1 billion ਤੇ ਪਹੁੰਚ ਗਏ ਹਾਂ ਤੇ ਅਗਲੇ 6 ਸਾਲਾਂ ਦੇ ਵਿੱਚ, ਸੋ 5 ਸਾਲਾਂ ਦੇ ਵਿੱਚ 2025-2030 ਦਰਮਿਆਨ ਜੇ ਕੁੱਲ ਮਿਲਾ ਕੇ ਦੇਖੀਏ ਅਸੀਂ ਇਸ ਪ੍ਰੋਗਰਾਮ ਤੇ $6.2 billion ਖਰਚ ਕਰ ਰਹੇ ਹੋਵਾਂਗੇ। ਹੁਣ ਵਿਜੇ ਜੀ ਇਹਦਾ ਕਾਰਨ
ਰੀਜ਼ਨ, ਹਾਂ ਕਿਉਂਕਿ ਅਸਾਈਲਮ ਸੀਕਰਸ ਦੀ ਗਿਣਤੀ ਦੇ ਵਿੱਚ ਵਾਧਾ ਬੜਾ ਹੋ ਗਿਆ 2015 'ਚ। ਆਹ ਜਿਹੜਾ ਵਾਸੂ ਜੀ ਪ੍ਰੋਗਰਾਮ ਹੈਗਾ ਹੈਲਥ ਕੇਅਰ ਵਾਲਾ, ਇਹਦੇ ਵਿੱਚ ਜਿਹੜੇ ਰੈਫਿਊਜੀਜ਼ ਜਾਂ ਰੈਫਿਊਜੀ ਕਲੇਮੈਂਟ ਜਿਹੜੇ ਇਹਦਾ ਬੈਨੀਫਿਟ ਲੈ ਰਹੇ ਸੀ ਉਹਨਾਂ ਦੀ ਗਿਣਤੀ 16,058 ਸੀ, 16,058 ਪੀਪਲ।
ਉਹ ਜਿਹੜੇ ਲੋਕ ਅਸਾਈਲਮ ਕਲੇਮ ਦੀ ਕਤਾਰ ਦੇ ਵਿੱਚ ਨੇ
ਜੀ,
ਉਹਨਾਂ ਦੀ ਗਿਣਤੀ 16,058 ਸੀ 2015 ਦੇ ਵਿੱਚ। ਇਹ ਗਿਣਤੀ ਹੁਣ ਤਕਰੀਬਨ 3 ਲੱਖ ਹੋ ਗਈ ਹੈ,
ਕਿਉਂਕਿ ਹੁਣ ਅਸਾਈਲਮ ਕਲੇਮ ਦੀ ਅਰਜ਼ੀ ਲੱਗਣ ਤੋਂ ਬਾਅਦ ਉਹਦੀ ਅਸੈਸਮੈਂਟ ਹੋਣ ਤੇ ਤਕਰੀਬਨ 2 ਸਾਲਾਂ ਦਾ ਵੇਟਿੰਗ ਪੀਰੀਅਡ ਹੋ ਗਿਆ, ਕਿਉਂਕਿ ਅਸਾਈਲਮ ਦੀ ਅਰਜ਼ੀ ਲਗਾਉਣ ਵਾਲਿਆਂ ਦੀ ਗਿਣਤੀ ਬੜੀ ਵੱਧ ਗਈ। ਜਦੋਂ ਤੁਸੀਂ ਅਰਜ਼ੀ ਲਾਤੀ, ਜਦੋਂ ਤੁਹਾਡੀ ਅਰਜ਼ੀ ਐਕਸੈਪਟ ਹੋ ਗਈ ਵੀ ਤੁਸੀਂ ਕਿਊ 'ਚ ਲੱਗ ਗਏ, ਉਦੋਂ ਬੈਨੀਫਿਟ ਮਿਲਣੇ ਸ਼ੁਰੂ ਹੋ ਜਾਂਦੇ ਆ,
ਬੈਨੀਫਿਟ ਮਿਲਣੇ ਸ਼ੁਰੂ ਹੋ ਜਾਂਦੇ ਆ। ਤੇ ਵੱਡੀ ਗੱਲ ਵੀ ਜਿਹੜੀ ਇਹ ਆ, ਹੁਣ ਆਹ ਦੇਖਿਓ, ਆ ਨੰਬਰ ਸੁਣਿਓ ਤੇ ਇਹਨੂੰ ਸਮਝਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਸਾਂਝੇ ਤੌਰ ਤੇ
ਜੀ,
ਕਿ 3 ਲੱਖ ਲੋਕ ਕਤਾਰ ਦੇ ਵਿੱਚ ਨੇ ਜੋ ਅਸਾਈਲਮ ਦੀ ਅਰਜ਼ੀ ਲਗਾ ਕੇ ਆਪਣੇ ਡਿਸੀਜਨ ਦੀ ਵੇਟ ਕਰ ਰਹੇ ਨੇ ਫਰੋਮ IRB
ਜੀ।
ਹੁਣ ਜਿਹੜੇ ਇਸ ਪ੍ਰੋਗਰਾਮ IFHP ਦਾ ਲਾਹਾ ਲੈ ਰਹੇ ਨੇ
ਜੀ,
ਉਹਨਾਂ ਦੀ ਸੰਖਿਆ ਵਿਜੇ ਜੀ 6 ਲੱਖ ਤੋਂ ਵੀ ਜ਼ਿਆਦਾ ਹੈ।
ਹਾਂ,
ਸੋ ਕਲੇਮੈਂਟਸ ਤਕਰੀਬਨ 3 ਲੱਖ ਨੇ ਪਰ ਲਾਹਾ ਲੈਣ ਵਾਲੇ 6 ਲੱਖ ਤੋਂ ਵੀ ਜ਼ਿਆਦਾ।
ਇਹ ਕਿੱਦਾਂ ਹੋ ਗਿਆ?
ਇਹ ਕਿੱਦਾਂ ਹੋ ਗਿਆ? ਇਹਦਾ ਜਵਾਬ ਇਹ ਹੈ ਕਿ ਜਦੋਂ IRB ਵੱਲੋਂ ਫਰਜ਼ ਕਰੋ ਵੀ ਤੁਹਾਡੀ ਅਰਜ਼ੀ ਰਿਜੈਕਟ ਕਰ ਦਿੱਤੀ ਜਾਂਦੀ ਹੈ ਕਿ ਤੁਹਾਡਾ ਜੋ ਅਸਾਈਲਮ ਕਲੇਮ ਸੀ ਉਹ ਅਪਰੂਵ ਨਹੀਂ ਕੀਤਾ ਗਿਆ, IRB ਨੇ ਤੁਹਾਨੂੰ ਰਿਜੈਕਟ ਕਰਤਾ, ਤੁਰੰਤ ਨਾਲ ਦੇ ਨਾਲ ਡਿਪੋਰਟੇਸ਼ਨ ਨਹੀਂ ਹੁੰਦੀ। ਸੋ ਡਿਪੋਰਟੇਸ਼ਨ ਜਿੰਨੀ ਦੇਰ ਤੱਕ ਨਾ ਹੋ ਜਾਏ, ਜਿੰਨੀ ਦੇਰ ਤੱਕ ਰਿਜੈਕਟਡ ਅਸਾਈਲਮ ਕਲੇਮੈਂਟਸ ਨੂੰ ਡਿਪੋਰਟ ਨਹੀਂ ਕੀਤਾ ਜਾਂਦਾ, ਉਨੀ ਦੇਰ ਤੱਕ ਇਹਨਾਂ ਨੂੰ ਬੈਨੀਫਿਟਸ ਮਿਲਦੇ ਰਹਿੰਦੇ ਨੇ।
ਯੈਸ,
ਜਿਹਦਾ ਮਤਲਬ ਇਹ ਹੈ ਕਿ ਰਿਜੈਕਟਡ ਅਸਾਈਲਮ ਕਲੇਮੈਂਟਸ ਨੂੰ ਵੀ ਤਕਰੀਬਨ, ਇਨ ਦਿਸ ਕੇਸ ਤਕਰੀਬਨ 3 ਲੱਖ ਅਜਿਹੇ ਲੋਕ ਨੇ ਜਿਹੜੇ, ਜਿਹਨਾਂ ਦਾ ਅਸਾਈਲਮ ਕਲੇਮ IRB ਵੱਲੋਂ ਰਿਜੈਕਟ ਕਰ ਦਿੱਤਾ ਗਿਆ, ਉਹਦੇ ਬਾਵਜੂਦ ਉਹਨਾਂ ਨੂੰ ਇਹ ਬੈਨੀਫਿਟਸ ਮਿਲ ਰਹੇ ਨੇ, ਹੈਲਥ ਬੈਨੀਫਿਟਸ, ਕਿਉਂਕਿ ਅਜੇ ਤੱਕ ਉਹ ਡਿਪੋਰਟ ਨਹੀਂ ਹੋਏ।
ਵਾਸੂ ਜੀ ਦੇਖੋ, ਸਰਕਾਰ ਨੇ ਹੁਣ ਕੁਝ ਚੇਂਜਿਸ ਕੀਤੇ ਨੇ ਕਿ ਜੀ ਜਿਹੜੇ, ਕਿਉਂਕਿ ਇਸ ਗੱਲ ਨੂੰ ਲੈ ਕੇ ਚਰਚਾ, ਕੰਜ਼ਰਵੇਟਿਵਸ ਨੇ ਕਾਫੀ ਇਸ ਗੱਲ ਨੂੰ ਹਾਈਲਾਈਟ ਕੀਤਾ ਕਿ ਰੈਫਿਊਜੀ ਕਲੇਮੈਂਟਸ ਨੂੰ ਬੈਨੀਫਿਟਸ ਬਹੁਤ ਜ਼ਿਆਦਾ ਮਿਲਦੇ ਪਏ ਆ। ਅਸੀਂ ਪਿਛਲੇ ਦਿਨਾਂ ਦੇ ਵਿੱਚ ਰਿਪੋਰਟਾਂ ਇਹ ਵੀ ਕੀਤੀਆਂ ਵੀ $200 ਪਰ ਡੇ ਰੂਮ, ਜਾਂ ਇਨ ਮੈਨੀ ਕੇਸਿਸ ਖਾਣ ਪੀਣ ਵਾਸਤੇ $84 ਰੋਜ਼ ਦੇ ਅਤੇ $120 ਦੇ ਕਮਰੇ ਦਾ ਬੈਨੀਫਿਟ ਮਿਲਦਾ ਪਿਆ। ਸੋ ਉੱਦਾਂ ਦੇ ਸਾਰਿਆਂ ਨੂੰ ਇੱਕ ਜਿਹੇ ਬੈਨੀਫਿਟ ਨਹੀਂ ਮਿਲਦੇ, ਕਈ ਕਿਹੜੇ ਸੂਬੇ ਦੇ ਵਿੱਚ ਨੇ ਸੂਬੇ ਦੇ ਲਹਿਦੇ ਬੈਨੀਫਿਟਸ ਨੇ। ਫੈਡਰਲ ਸਰਕਾਰ ਨੇ ਹੁਣ ਇੱਕ ਤਬਦੀਲੀ ਕੀ ਕੀਤੀ ਹੈ ਕਿ ਜਿਹੜੇ ਇਸ ਹੈਲਥ ਕੇਅਰ ਪ੍ਰੋਗਰਾਮ ਦੇ ਰਾਹੀਂ 1 ਮਈ ਤੋਂ ਅਸਾਈਲਮ ਕਲੇਮੈਂਟਸ ਨੇ ਜਦੋਂ ਉਹਨਾਂ ਨੇ ਦਵਾਈਆਂ ਲੈਣੀਆਂ ਤਾਂ ਉਹਨਾਂ ਨੂੰ ਆਪਣੀ ਪ੍ਰਿਸਕ੍ਰਿਪਸ਼ਨ ਵਾਸਤੇ$4 ਦੇਣੇ ਪੈਣਗੇ। ਸਾਰੇ ਪੈਸੇ ਫਿਰ ਵੀ ਨਹੀਂ ਭਰਨੇ, $4 ਦੇਣੇ ਪੈਣਗੇ। ਅਤੇ ਜੇ ਉਹ ਡੈਂਟਲ ਕਾਉਂਸਲਿੰਗ ਭਾਵ ਸਪਲੀਮੈਂਟਲ ਹੈਲਥ ਸੇਵਾਵਾਂ ਹਾਸਲ ਕਰਦੇ ਨੇ ਤਾਂ ਉਹਦਾ ਵੀ 30% ਖਰਚਾ ਦੇਣਾ ਪੈਣਾ, 70% ਅਜੇ ਵੀ ਸਰਕਾਰ ਪੇ ਕਰੇਗੀ। ਸੋ ਜਿਹੜਾ ਇਹ ਖਰਚੇ ਦੀ ਪੰਡ ਹੈਗੀ ਆ, ਸਪੈਸ਼ਲੀ ਦੇਖੋ ਯਾਰ, ਜਿਹੜਾ ਤਾਂ ਕੋਈ ਹੈਗਾ ਜੈਨੂਇਨ ਰੈਫਿਊਜੀ ਕਲੇਮੈਂਟ, ਜਿਹੜੇ ਕਿ ਪਹਿਲਾਂ ਜੇ ਅਸੀਂ ਕਹਿੰਦੇ ਵੀ $211 million ਸਾਲ ਦਾ ਖਰਚਾ ਸੀ 6 ਸਾਲ ਪਹਿਲਾਂ ਤੱਕ, ਉਹ ਚਲੋ ਬੰਦਾ ਕਹਿੰਦਾ ਵੀ ਠੀਕ ਹੈ ਨਾ ਵੀ ਸਾਡਾ ਜਿਹੜਾ ਸਿਸਟਮ ਹੈ ਮੁਲਕ ਇੱਕ ਦਿਆਨਤਦਾਰੀ ਦੇ ਆਧਾਰ 'ਤੇ ਬਣਿਆ, ਪਰ ਜਦ ਤੁਹਾਨੂੰ ਸਿੱਧੇ ਤੌਰ 'ਤੇ ਪਤਾ ਵੀ ਬੋਗਸ ਕਲੇਮ ਆ, ਜਿਹੜਾ ਕਲੇਮ ਕਰਨ ਵਾਲਾ ਬੰਦਾ ਉਹ ਸਿੱਧਾ ਸਿੱਧਾ ਤੁਹਾਡੀ ਅੱਖਾਂ ਦੇ ਵਿੱਚ ਘੱਟਾ ਪਾ ਰਿਹਾ, ਹੱਸਦੇ ਆ ਕਈ ਤਾਂ ਵੀ ਯਾਰ ਇਹ ਮੁਲਕ ਕਿਹੋ ਜਿਹਾ ਵੀ ਇੱਥੇ ਤਾਂ ਤੁਸੀਂ ਬੜੀ ਆਸਾਨੀ ਨਾਲ ਸਾਰੇ ਸਿਸਟਮ ਨੂੰ ਬੇਵਕੂਫ ਬਣਾ ਸਕਦੇ ਹੋ,
ਹੋਰ ਤੇ ਹੋਰ
ਸਿਸਟਮ ਬੇਵਕੂਫ ਬਣਨ ਲਈ ਤਿਆਰ ਆ,
ਹੋਰ ਤੇ ਹੋਰ ਵਿਜੇ ਜੀ ਜਿਹੜੇ ਐਕਸਟੋਰਸ਼ਨ ਦੇ ਸਸਪੈਕਟਸ ਨੇ
ਉਹਨਾਂ ਨੇ
ਉਹ ਅਸਾਈਲਮ ਕਲੇਮ ਲਗਾਈ ਬੈਠੇ ਨੇ। ਸੋ ਕੱਲ ਅਸੀਂ ਸ਼ਾਮ ਵਾਲੇ ਸ਼ੋਅ 'ਚ ਇਹਦੇ ਬਾਰੇ ਗੱਲ ਕਰਦੇ ਸੀ, ਕੁਝ ਕਾਲਰਸ ਨੇ ਕਾਲ ਕਰਕੇ ਇਹ ਸਵਾਲ ਪੁੱਛਿਆ, ਰਿਟੋਰੀਕਲ ਕੁਐਸਚਨ, ਕਹਿੰਦੇ ਵੀ ਸਿਟੀਜ਼ਨ ਵੀ ਕਹਿੰਦੇ ਅਸਾਈਲਮ ਕਲੇਮ ਲਾ ਸਕਦਾ ਜੀ, ਅਸੀਂ ਤਾਂ ਇੱਥੇ ਰੈਫਿਊਜੀ ਬਣਨਾ ਕਹਿੰਦੇ ਪ੍ਰੈਫਰ ਕਰਾਂਗੇ ਸਿਟੀਜ਼ਨ ਦੇ ਬਜਾਏ, ਕਿਉਂਕਿ ਸਿਟੀਜ਼ਨਸ ਦੇ ਕੋਲ ਅਜਿਹਾ ਹੈਲਥ ਕੇਅਰ ਨਹੀਂ ਹੈ ਜੇ ਜਿੰਨਾ ਵਧੀਆ ਹੈਲਥ ਕੇਅਰ, ਜਿੰਨੇ ਵਧੀਆ ਹੈਲਥ ਕੇਅਰ ਬੈਨੀਫਿਟਸ ਰੈਫਿਊਜੀਜ਼ ਨੂੰ ਦਿੱਤੇ ਜਾ ਰਹੇ ਨੇ ਅਤੇ ਅਸਾਈਲਮ ਕਲੇਮੈਂਟਸ ਨੂੰ ਦਿੱਤੇ ਜਾ ਰਹੇ ਨੇ, ਐਂਡ ਔਨ ਟੋਪ ਆਫ ਦੈਟ ਉਹਨਾਂ ਅਸਾਈਲਮ ਕਲੇਮੈਂਟਸ ਨੂੰ ਵੀ ਜਿਨ੍ਹਾਂ ਦਾ ਕਲੇਮ ਇਨ ਫਸਟ ਪਲੇਸ
ਰਿਜੈਕਟ ਹੋ ਗਿਆ
ਵੱਲੋਂ ਰਿਜੈਕਟ ਕਰ ਦਿੱਤਾ ਗਿਆ।
ਅੱਛਾ, ਸੋ ਇਹਦਾ ਮਤਲਬ ਇਹ ਆ ਕਿ ਜਿਹੜੇ ਬੰਦੇ ਦਾ ਕਲੇਮ ਰਿਜੈਕਟ ਹੋ ਗਿਆ ਪਰ ਉਹ ਫਿਰ ਵੀ ਮੈਡੀਕਲ ਬੈਨੀਫਿਟ ਲੈ ਰਿਹਾ, ਰਿਜੈਕਟ ਹੋਇਆ ਤਾਂ ਉਹਨਾਂ ਨੂੰ ਹਜੇ ਡਿਪੋਰਟ ਕੀਤਾ ਜਾਣਾ, ਸੋ ਇਹ ਵੀ ਨਹੀਂ ਕਹਿ ਸਕਦੇ ਕਿ ਉਹ ਅੰਡਰਗਰਾਊਂਡ ਹੋ ਗਏ, ਕਿਉਂਕਿ ਜਦ ਉਹ ਬੈਨੀਫਿਟ ਲੈਣ ਆਇਆ ਉਹ ਸਰਕਾਰੀ ਬੈਨੀਫਿਟ ਹਾਸਲ ਕਰ ਰਿਹਾ।
ਜਿੰਨੀ ਦੇਰ ਤੱਕ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਦੀ ਅਰਜ਼ੀ ਰਿਜੈਕਟ ਨਹੀਂ ਹੋ ਜਾਂਦੀ, ਉਨੀ ਦੇਰ ਤੱਕ ਇਹ ਕਲੇਮ ਜਿਹੜੇ ਬੈਨੀਫਿਟਸ ਨੇ ਇਹ ਮਿਲਦੇ ਰਹਿੰਦੇ
ਤੇ ਇਹ ਕਹਾਣੀ ਸਿਰਫ ਤੇ ਸਿਰਫ ਹੈਲਥ ਬੈਨੀਫਿਟਸ ਦੀ ਆ, ਜਿਹੜੇ ਕਿ ਆਉਣ ਵਾਲੇ ਸਾਲਾਂ ਤੱਕ ਇਹ ਅਮਾਊਂਟ 1.5 billion ਤੇ ਪਹੁੰਚ ਜਾਣਾ, ਜਿਹੜੇ ਬਾਕੀ ਦੇ ਬੈਨੀਫਿਟਸ ਉਹਨਾਂ ਨੂੰ ਵਸੋ ਜੀ, ਕਿਉਂਕਿ ਸ਼ੈਲਟਰ ਕੋਸਟ ਵਾਸਤੇ ਵੀ ਬੈਨੀਫਿਟ ਮਿਲਦਾ।
ਸੋ ਇੰਟਰਿਮ ਹਾਊਸਿੰਗ ਅਸਿਸਟੈਂਸ ਪ੍ਰੋਗਰਾਮ ਹੈ, ਸੋ ਸਰਕਾਰ ਦੇ ਬਜਟ ਐਸਟੀਮੇਟਸ ਨੇ 2024-25 ਦੇ 2024-25 ਦੇ ਪੁਰਾਣੇ ਅੰਕੜੇ ਨੇ, ਸੋ ਇਹ ਸਰਕਾਰ ਦੇ ਬਜਟ ਐਸਟੀਮੇਟਸ ਕੇ ਬਜਟ ਵਿੱਚ ਸਰਕਾਰ ਨੇ ਕਿੰਨਾ ਪੈਸਾ ਰੱਖਿਆ। ਸੋ ਜਿਹੜਾ ਤਾਂ ਪ੍ਰੋਗਰਾਮ ਜਿਹਦੀ ਆਪਾਂ ਗੱਲ ਕਰਕੇ ਹਟੇ ਹਾਂ ਮੈਡੀਕਲ ਵਾਲਾ ਪ੍ਰੋਗਰਾਮ ਬੈਨੀਫਿਟਸ ਵਾਲਾ, ਸੋ IFHP ਇੰਟਰਿਮ ਫੈਡਰਲ ਹੈਲਥ ਪ੍ਰੋਗਰਾਮ, ਇਹਦੇ ਵਾਸਤੇ ਸਰਕਾਰ ਨੇ $584 million ਬਜਟ ਦੇ ਵਿੱਚ ਰੱਖੇ ਹੋਏ ਸੀ 2024-25 ਦੇ ਵਿੱਚ। ਜਿਹੜਾ ਹਾਊਸਿੰਗ ਦੀ ਆਪਾਂ ਗੱਲ ਕੀਤੀ ਹੈ, ਸ਼ੈਲਟਰ ਕੋਸਟ ਤੁਸੀਂ ਗੱਲ ਕਰਦੇ ਸੀ, ਇੰਟਰਿਮ ਹਾਊਸਿੰਗ ਅਸਿਸਟੈਂਸ ਪ੍ਰੋਗਰਾਮ, ਇਹਦੇ ਵਾਸਤੇ $400 million ਰੱਖਿਆ ਹੋਇਆ। ਫਿਰ ਵਿਜੇ ਜੀ ਜਿਹੜੀਆਂ ਟੈਂਪਰਰੀ ਅਕੋਮੋਡੇਸ਼ਨਸ ਨੇ ਟੂ ਅਸਾਈਲਮ ਸੀਕਰਸ, ਜਿਵੇਂ ਆ ਹੋਟਲ ਵਗੈਰਾ ਦੇ ਵਿੱਚ, ਸੋ ਉਹਦੇ ਵਾਸਤੇ $66.4 million। ਫਿਰ ਜਿਹੜੇ ਕੋਈ ਪੈਲਸਟੀਨੀਅਨ ਜਿਹੜੇ ਰੈਫਿਊਜੀ ਬਤੌਰ ਆਏ ਨੇ ਉਹਨਾਂ ਵਾਸਤੇ $41 million, ਤੇ ਜਿਹੜੇ ਆਉਂਦੇ ਨੇ ਪੈਲਸਟੀਨੀਅਨ ਉਹਨਾਂ ਨੂੰ ਆਉਂਦਿਆਂ ਹੀ $3,000 ਦੀ ਵਨ ਟਾਈਮ ਜਿਹੜੀ ਆ ਪੇਮੈਂਟ ਦਿੱਤੀ, ਇੱਕ ਪੇਮੈਂਟ ਤਾਂ ਕਾਹਦੀ, ਚਲੋ
ਗ੍ਰਾਂਟ
ਦਿੱਤੀ ਜਾਂਦੀ ਆ, ਉਹਨਾਂ ਨੂੰ ਮਦਦ ਦਿੱਤੀ ਜਾਂਦੀ ਹੈ। ਤੇ ਜਿਹੜੇ ਅਫਗਾਨਿਸਤਾਨ ਤੋਂ ਰੈਫਿਊਜੀਜ਼ ਆਏ ਹੋਏ ਨੇ ਉਹਨਾਂ ਦੀ ਰੀਸੈਟਲਮੈਂਟ ਵਾਸਤੇ $146.2 million 2024-25 ਦੇ ਬਜਟ ਵਿੱਚ ਰੱਖੇ ਸੀ ਸਰਕਾਰ।
ਇਹ ਫੈਡਰਲ ਆ,
ਹਾਂਜੀ,
ਦਿਸ ਇਜ਼ ਸੈਪਰੇਟ ਫਰੋਮ ਦੀ ਪ੍ਰੋਵਿੰਸ਼ੀਅਲ ਬੈਨੀਫਿਟਸ, ਤੇ ਜਿਹੜੇ ਉਹ ਸ਼ੈਲਟਰ ਵਾਲੇ ਬੈਨੀਫਿਟਸ ਨੇ ਉਹ 'ਚ ਇੱਕ ਲਹਿਦਾ ਫਰੋਡ ਆ ਕਿ ਜੇ ਉਹ ਆਪਣਾ ਕਿਰਾਇਆ ਦੇਣ ਤੋਂ ਅਸਮਰੱਥ ਹੁੰਦੇ ਨੇ ਤਾਂ ਉਹ ਕਿਰਾਏ ਵਾਸਤੇ ਵੀ ਭਰਪਾਈ ਕਰ ਦਿੱਤੀ ਜਾਂਦੀ ਆ ਸਰਕਾਰ ਵੱਲੋਂ। ਬਸ ਜੀ, ਚਲੋ ਖੈਰ, ਇਹ ਹੁਣ ਕਾਫੀ ਇਹਦੇ ਵਿੱਚ ਅਜਿਹੇ ਡਿਟੇਲਸ ਨੇ, ਮੈਨੂੰ ਪਤਾ ਤੁਸੀਂ ਅੱਗੇ ਚੱਲ ਕੇ ਇੱਥੇ ਇੱਕ ਹੋਰ ਵਿਸਥਾਰਤ ਸੈਗਮੈਂਟ ਵੀ ਕਰਨਾ,